ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਗੁੱਡ ਮਾਰਨਿੰਗ, ਸਲਾਮ, ਨਮਸਤੇ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕੌਫ ਸਾਰਬਰ ਸਟੂਡੀਓ ਤੋਂ, ਤੁਹਾਡਾ ਆਪਣਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ। ਦਿਨ ਐਤਵਾਰ ਚੜ ਚੁੱਕਾ, 9 ਅਪ੍ਰੈਲ 2017, 9:02 ਘੜੀ ਦਿਖਾਉਣ ਲੱਗ ਪਈ ਹੈ ਸਿਡਨੀ ਦੇ ਸਮੇਂ ਮੁਤਾਬਿਕ। ਈਸਟ ਕੋਸਟ ਦੇ ਉੱਤੇ ਸਾਰੇ ਇਹੀ ਸਮਾਂ ਚੱਲ ਰਿਹਾ ਤੇ ਸੈਂਟਰਲ ਆਸਟ੍ਰੇਲੀਆ ਦੇ ਸੂਬੇ ਸਾਊਥ ਆਸਟ੍ਰੇਲੀਆ ਜਿੱਥੇ ਸਿੱਖ ਖੇਡਾਂ ਹੋ ਰਹੀਆਂ ਅਗਲੇ ਹਫ਼ਤੇ, ਉਸ ਦੀ ਰਾਜਧਾਨੀ ਐਡਲੇਡ ਦੇ ਵਿਚ 9:08 ਹੈ ਤੇ 7:02 ਪੱਛਮੀ ਆਸਟ੍ਰੇਲੀਆ ਚ ਹੈ। ਸੋ ਉਧਰ ਅਮਰੀਕਾ ਦੇ ਵਿਚ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ ਤੇ ਲੰਡਨ ਚ ਅੱਧੀ ਰਾਤ ਹੋ ਗਈ ਹੈ, ਭਾਰਤ ਦੇ ਵਿਚ ਤੜਕਾ ਹੋ ਗਿਆ ਤੇ ਬਹੁਤ ਸਾਰੇ ਸੱਜਣ ਮਿੱਤਰ ਉਥੇ ਵੀ ਉੱਠ ਕੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਉਨ੍ਹਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ। ਤੇ ਬਹੁਤ ਸਾਰੇ ਸਰੋਤੇ ਪਹਿਲਾਂ ਹੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ, ਬੇਸਬਰੀ ਨਾਲ ਉਡੀਕ ਰਹਿੰਦੀ ਹੈ ਜੀ ਸਾਨੂੰ ਵੀ, ਤੁਹਾਨੂੰ ਵੀ, ਸਾਰਿਆਂ ਨੂੰ। ਤੇ ਪਰਵਿੰਦਰ ਸੰਸ਼ਾਇਨ ਵਾਲੇ, ਸਤਵੀਰ ਸਿੰਘ ਧਨੋਆ, ਸਤੀ ਸਿੰਘ ਕੌਫ ਸਰਵਰ ਵਾਲੇ, ਰਾਜ ਮਹਿੰਦਰ ਹੋਣੀ ਸਾਰੇ ਪ੍ਰੋਗਰਾਮ ਦੇ ਵਿਚ ਆ ਗਏ ਨੇ। ਸੋ ਆਪਾਂ ਉਨ੍ਹਾਂ ਸਾਰਿਆਂ ਨਾਲ ਸਾਂਝ ਪਾਵਾਂਗੇ ਥੋੜੀ ਦੇਰ ਬਾਅਦ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਜੀ, ਟੈਲੀਗ੍ਰਾਮ ਦੀ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਤੇ ਉਸ ਤੋਂ ਇਲਾਵਾ ਈਮੇਲ request@harmanradio.com, ਦੇਸ਼ ਵਿਦੇਸ਼ ਤੋਂ ਕਿਤੋਂ ਵੀ ਤੁਸੀਂ ਈਮੇਲ ਭੇਜ ਸਕਦੇ ਹੋ, ਸਿੱਧਾ ਸਟੂਡੀਓ ਦੇ ਵਿਚ ਆਉਂਦੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਲੱਡੂ ਵੱਟਣ ਗਏ ਹੋਏ ਨੇ ਰਿਵਰਲੈਂਡ ਸਿੱਖ ਖੇਡਾਂ ਵਾਸਤੇ, ਤੇ ਉਥੇ ਡਿਊਟੀ ਲੱਗੀ ਹੋਈ ਆ, ਤਾਂ ਫੋਟੋਆਂ ਵੀ ਪਾਈਆਂ ਸੀ ਰਾਤੀ ਇਕ ਗੁਰੂ ਘਰ ਦੇ ਵਿਚੋਂ। ਹੋਰ ਬਹੁਤ ਸਾਰੇ ਜਿਹੜੇ ਗੁਰੂ ਘਰ ਨੇ, ਤਕਰੀਬਨ ਸਾਰੇ ਹੀ ਵੱਧ ਚੜ ਕੇ ਹਿੱਸਾ ਪਾ ਰਹੇ ਨੇ, ਆਪਣੀ ਆਪਣੀ ਡਿਊਟੀ ਸੇਵਾ ਫਰਜ਼ ਨਿਭਾ ਰਹੇ ਨੇ। ਸੋ ਅੱਜ ਮਿੰਟੂ ਬਰਾੜ ਹੁਣੀ ਰਿਵਰਲੈਂਡ ਤੋਂ ਸਾਡੇ ਨਾਲ ਜੁੜਨਗੇ ਮੋਬਾਈਲ ਸਟੂਡੀਓ ਤੋਂ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਮਸਲੇ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਕੱਲ ਦੇ ਕਈ ਗੀਤ ਪੈਂਡਿੰਗ ਵੀ ਪਏ ਆ, ਮੈਂ ਉਹ ਵੀ ਅੱਜ ਲਾਉਣ ਦੀ ਕੋਸ਼ਿਸ਼ ਕਰਾਂਗਾ। ਸੋ ਸਰੋਤਿਆਂ ਨੂੰ ਬੇਨਤੀ ਆ ਕਿ ਅਗਲੇ 2-3 ਘੰਟੇ ਬੜੇ ਆਰਾਮ ਦੇ ਨਾਲ ਚਾਹ ਪਾਣੀ ਪੀਓ, ਆਨੰਦ ਮਾਣੋ ਪ੍ਰੋਗਰਾਮ ਦਾ, ਆਪਣੇ ਹੋਰ ਜਿਹੜੇ ਘਰ ਦੇ ਕੰਮ ਕਾਜ ਆ ਉਹ ਵੀ ਕਰ ਸਕਦੇ ਹੋ। ਅਗਰ ਤੁਸੀਂ ਜੌਬ ਤੇ ਹੋ ਤਾਂ ਹੈੱਡਫੋਨ ਲਾ ਕੇ ਸਾਨੂੰ ਬੜੇ ਆਰਾਮ ਨਾਲ ਸੁਣ ਸਕਦੇ ਹੋ। ਅਗਰ ਡਰਾਈਵਿੰਗ ਕਰਦੇ ਹੋ ਤਾਂ ਮੈਸੇਜ ਨਾ ਭੇਜਿਓ, ਸਿਰਫ ਸੁਣਿਓ, ਕਿਉਂਕਿ ਸੇਫ ਡਰਾਈਵਿੰਗ ਕਰਨੀ ਆ ਆਪਾਂ ਰਲ ਕੇ। ਕੋਈ ਗੱਲ ਨਹੀਂ, ਤੁਹਾਡੇ ਸੁਨੇਹੇ ਆਨੇ ਬਹਾਨੇ ਇਧਰੋਂ ਉਧਰੋਂ ਮਿਲ ਜਾਂਦੇ ਨੇ, ਜਦੋਂ ਮਿਲਾਂਗੇ ਤਾਂ ਉਦੋਂ ਵੀ ਦੱਸ ਸਕਦੇ ਹੋ ਤੁਸੀਂ। ਲਓ ਜੀ, ਵਿਸਾਖੀ ਆਉਣ ਵਾਲੀ ਆ 14 ਤਰੀਕ ਨੂੰ, ਤੇ ਇਧਰ ਰਾਜਵੀਰ ਜਵੰਦੇ ਨੇ ਰੌਂਤੇ ਵਾਲੇ ਦਾ ਗੀਤ ਕੱਢਿਆ ਜੀ, ਲਿਖਿਆ ਹੋਇਆ, ਬਹੁਤ ਹੀ ਵਧੀਆ ਗੀਤ ਆ ਤੇ ਮੈਨੂੰ ਲੱਗਦਾ ਹੁਣ ਪੰਜਾਬ ਦੇ ਵਿਚ ਇਹ ਗੀਤ ਅਗਲੇ ਵਿਸਾਖੀ ਤੱਕ, ਅਗਲੇ 2 ਹਫ਼ਤੇ ਤਾਂ ਬਹੁਤ ਜ਼ਿਆਦਾ ਚੱਲੇਗਾ, ਹਰੇਕ ਵਿਸਾਖੀ ਨੂੰ ਚੱਲੇਗਾ। ਆਓ ਗੀਤ ਦਾ ਆਨੰਦ ਮਾਣਦੇ ਆ ਤੇ ਆਪਾਂ ਵੀ ਤਿਆਰੀ ਖਿੱਚੀਏ, ਝੰਡੇ ਲਾਈਏ, ਕੇਸਰੀ ਨਿਸ਼ਾਨ ਤੇ ਸਿੱਖ ਖੇਡਾਂ ਵੱਲ ਨੂੰ ਆਪਾਂ ਚਾਲੇ ਪਾਉਣੇ ਆ। ਸੁਣਦੇ ਆ ਰਾਜਵੀਰ ਜਵੰਦਾ ਨੂੰ।
ਸਿਰੀ ਝੰਡੇ ਫੇਰ ਸਾਰੇ ਬਾਜਾਂ ਵਾਲੇ ਦੇ ਆਉਣ ਕਿਸ ਸਾਂ ਫਿਲਮੀ ਐਕਟਰ ਦੇ ਕਹਿੰਦੇ ਬੰਦਾ ਸਿੱਖ ਦੀਆਂ ਵਾਰਾਂ ਮੁੰਡੇ ਜਾਣ ਡਾਇਰੈਕਟਰ ਦੇ ਕਹਿੰਦੇ ਬੰਦਾ ਸਿੱਖ ਦੀਆਂ ਵਾਰਾਂ ਮੁੰਡੇ ਜਾਣ ਡਾਇਰੈਕਟਰ ਦੇ
ਲਓ ਜੀ ਕਿਆ ਬਾਤ ਹੈ। ਮੰਮ ਆ ਕੇ ਪਹੁੰਚੋ ਜੀ ਸਿੱਖ ਖੇਡਾਂ ਦੇ ਵਿਚ, ਉਹ ਵੀ ਸਿੱਖ ਜਗਤ ਦੇ ਵਿਚ ਇਕ ਬਹੁਤ ਹੀ ਵੱਡੀ ਸਥਾਨ ਜਾਂ ਥਾਂ ਲੈ ਰਹੀ ਹੈ ਇਹ ਜਿਹੜੀ ਇਵੈਂਟ ਹੈ ਆਸਟ੍ਰੇਲੀਆ ਦੇ ਵਿਚ ਕਿ ਦੁਨੀਆਂ ਦੇ ਵਿਚ। ਸੋ ਬਹੁਤ ਹੁਮ ਆ ਕੇ ਪਹੁੰਚੋ। ਸੋ ਸਰੋਤਿਓ, ਅੱਜ ਪ੍ਰੋਗਰਾਮ ਦੇ ਵਿਚ ਬਹੁਤ ਸਾਰੀਆਂ ਗੱਲਾਂ ਕਰਾਂਗੇ। ਪਹਿਲਾਂ ਹੁਣ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ। ਇਸ ਵੇਲੇ ਕੌਫਸਰ ਵਿਚ ਠੰਡਾ ਠੰਡਾ ਕੂਲ ਕੂਲ ਦਿਨ ਚੜਿਆ, 26 ਡਿਗਰੀ ਤੇ ਹਲਕੇ ਹਲਕੇ ਬੱਦਲ ਨੇ। ਕੇਂਜ ਦੇ ਵਿਚ 31 ਡਿਗਰੀ ਗਰਮ ਵੱਲ ਨੂੰ ਤੇ ਸ਼ਾਵਰ ਹੋ ਸਕਦੇ ਨੇ। ਬ੍ਰਿਸਬਨ ਦੇ ਵਿਚ 27 ਡਿਗਰੀ, ਮੌਸਮ ਤਕਰੀਬਨ ਸਾਫ਼ ਹੀ ਰਹੇਗਾ। ਗਰਜ ਨਾਲ ਛਿੱਟਾਂ ਪੈਣਗੀਆਂ ਸਿਡਨੀ ਦੇ ਵਿਚ ਤੇ ਉਥੇ 27 ਡਿਗਰੀ ਤੱਕ ਤਾਪਮਾਨ ਰਹੇਗਾ। ਕੈਨਬਰਾ ਚ ਠੰਡਾ 19 ਡਿਗਰੀ ਤੇ ਮੈਲਬਨ ਦੇ ਵਿਚ ਤੇਜ਼ ਹਵਾਵਾਂ ਤੇ ਮੀਂਹ ਦਸਿਆ ਗਿਆ 19 ਡਿਗਰੀ ਤਾਪਮਾਨ। ਔਰ ਉਸ ਤੋਂ ਬਾਅਦ ਪਰਥ ਦੇ ਵਿਚ 27 ਡਿਗਰੀ ਇਸ ਵੇਲੇ ਤੇ ਗਰਮ ਅੱਜ ਦਿਨ ਦਸਿਆ ਜਾ ਰਿਹਾ ਤੇ ਗਰਮੀ ਵਧੇਗੀ ਜੀ। ਵੈਸਟ ਕੋਸਟ ਦੇ ਉਤੇ ਕਨਾਵਨਨ ਤੇ ਪੋਰਟ ਹੈਡਲੈਂਡ ਤੇ ਉਧਰ ਡਾਰਵਿਨ ਦੇ ਵਿਚ 35 ਤੋਂ ਲੈ ਕੇ 38 ਡਿਗਰੀ ਤੱਕ ਤਾਪਮਾਨ ਰਹੇਗਾ। ਬਦਲਵਾਈ ਹੋਣ ਦੀ ਵੀ ਸੰਭਾਵਨਾ ਹੈ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 14 ਡਿਗਰੀ ਤਾਪਮਾਨ ਦਸਿਆ ਜਾ ਰਿਹਾ, ਤੜਕਾ ਹੋ ਰਿਹਾ ਤੇ ਅੱਜ ਦਿਨ 31 ਡਿਗਰੀ ਹਲਕੇ ਹਲਕੇ ਬਦਲ ਰਹਿਣਗੇ। ਤੇ ਇਧਰ ਭੁੱਲਰ ਛੱਪਟ ਨਾਲੇ ਕਹਿ ਰਹੇ ਨੇ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਜੀ। ਹਾਂਜੀ, ਤੁਹਾਡੇ ਦੱਸਿਆ ਹੋਇਆ ਅੱਜ ਵਿਕਟੋਰੀਆ ਦੇ ਵਿਚ, ਮੈਲਬਨ ਦੇ ਵਿਚ ਤੇਜ਼ ਹਵਾਵਾਂ ਵੀ ਦਸੀਆਂ, ਰੱਬ ਭਲਾ ਕਰੇ। ਰਾਤੀ ਕਹਿੰਦੇ ਕਾਫ਼ੀ ਮੀਂਹ ਪਿਆ, ਨੁਕਸਾਨ ਵੀ ਹੋਇਆ, ਫਲੈਸ਼ ਫਲੱਡਿੰਗ ਵੀ ਹੋਈ ਹੈ ਕਈ ਇਲਾਕਿਆਂ ਦੇ ਵਿਚ। ਇਹ ਖ਼ਬਰਾਂ ਦੇ ਤਹਿਤ ਆਪਾਂ ਸਾਂਝੀਆਂ ਕਰਾਂਗੇ ਜਾਣਕਾਰੀਆਂ। ਕੱਲ ਨਾ ਇਕ ਗੀਤ ਦੀ ਫਰਮਾਇਸ਼ ਆਈ ਸੀ, ਉਹ ਸੀਗਾ ਜੀ ਬੁੱਲੇ ਦਾ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਹੁਣ ਬੁੱਲੇ ਦੇ ਗੀਤ ਆਪਣੇ ਕੋਲ ਇੰਨੇ ਆ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਬਾਬਾ ਬੁੱਲੇ ਸ਼ਾਹ ਦੀ ਗੱਲ ਕਰ ਰਹੇ ਹਾਂ, ਮੈਨੂੰ ਸਮਝ ਨਹੀਂ ਆਉਂਦਾ ਕਿ ਆਪਾਂ ਗੀਤ ਕਿਹੜਾ ਸ਼ੇਅਰ ਕਰੀਏ। ਤੇ ਗੀਤ ਚਲੋ ਦੇਖੋ, ਕਈ ਫਿਲਮਾਂ ਚ ਵੀ ਗਾਏ ਨੇ, ਬਹੁਤ ਸਾਰੇ ਆਰਟਿਸਟ ਨੇ। ਆਬਿਦਾ ਪਰਵੀਨ ਜੀ ਦਾ ਵੀ ਗੀਤ ਹੈਗਾ, ਲਖਵਿੰਦਰ ਵਡਾਲੀ ਦੇ ਵੀ ਹੈਗੇ ਆ, ਫਿਲਮਾਂ ਦੇ ਗੀਤ ਵੀ ਕਈ ਹੈਗੇ ਆ ਸਾਡੇ ਕੋਲ, ਰੱਬੀ ਸ਼ੇਰਗਿੱਲ ਦਾ ਵੀ ਆ। ਚਲੋ ਮੈਂ ਕੋਸ਼ਿਸ਼ ਕਰਦਾ ਕਿ ਗੀਤ ਤੁਹਾਨੂੰ ਇਕ ਖੂਬਸੂਰਤ ਸੁਣਾਵਾਂ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਥੋੜੇ ਜੇ ਲੈ ਲਈਏ। ਪਰਵਿੰਦਰ ਸਨਸ਼ਾਈਨ ਤੋਂ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਉਹਨਾਂ ਨੇ ਗੁਰਬਾਣੀ ਸਾਡੇ ਨਾਲ ਸਾਂਝੀ ਕੀਤੀ ਆ। ਕਹਿੰਦੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਸੋ ਕਹਿੰਦੇ ਨੇ ਪਰਮਾਤਮਾ ਦੇ ਲਈ ਜਦੋਂ ਰੂਹ ਆਤਮਾ ਮਤਲਬ ਵਿਰਾਗ ਦੇ ਵਿਚ ਆਉਂਦੀ ਆ ਤਾਂ ਫਿਰ ਉਹ ਦੂਰੋਂ ਚੱਲ ਕੇ, ਇਹਦਾ ਮਤਲਬ ਇਹ ਨੀ ਹੈਗਾ ਕਿ ਗੁਰੂ ਘਰ ਜਾਂ ਸਾਡੇ ਗੁਰੂ ਜਿਹੜੇ ਨੇ ਉਹ ਬਹੁਤ ਦੂਰ ਨੇ, ਗੁਰੂ ਸਾਡੇ ਦਿਲ ਦੇ ਵਿਚ ਵਸਦੇ, ਪਰ ਦਿਲ ਤੱਕ ਪਹੁੰਚਣ ਦੇ ਲਈ ਬੜਾ ਲੰਬਾ ਪੈਂਡਾ ਤੈਅ ਕਰਨਾ ਪੈਂਦਾ, ਇਹ ਵੀ ਇੱਕ ਪੈਂਡਾ ਆ। ਸੋ ਇੰਨਾ ਕੁਛ ਸਾਰਾ ਕੁਛ ਤਿਆਗ ਕੇ ਇੱਕ ਆਤਮਾ ਦੇ ਆਤਮਾ ਜਿਹੜੀ ਪਰਮਾਤਮਾ ਦੀ ਸ਼ਰਨ ਦੇ ਵਿਚ ਜਾਂਦੀ ਆ ਤੇ ਕਹਿੰਦੇ ਮੈਂ ਆਪਣੇ ਮਨ ਦੇ ਵਿਚ ਚਿੱਤ ਦੇ ਵਿਚ ਆਸ ਰੱਖੀ ਆ ਕਿ ਇਹ ਜਿਹੜੇ ਸਾਰੇ ਮੇਰੇ ਦੁੱਖ ਨੇ ਇਹ ਖਤਮ ਕਰ ਦਿਓ। ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਸਹੀ ਕਹਿੰਦੇ ਆ ਕਿ ਜੱਟਾਂ ਦਾ ਦਿਲ ਬਹੁਤ ਵੱਡਾ ਹੁੰਦਾ, ਆਪਣੀ ਸਾਰੀ ਕਮਾਈ ਖੁੱਲੇ ਅਸਮਾਨ ਦੇ ਵਿਚ ਰੱਖ ਕੇ ਸੌਂਦੇ ਆ। ਬਿਲਕੁਲ ਜੀ। ਤੇ ਉਧਰ ਰਾਜ ਮਹਿੰਦਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਇੱਕ ਕਟਿੰਗ ਸਾਡੇ ਕੋਲ ਸਾਂਝੀ ਕੀਤੀ ਆ, ਇੱਥੇ ਵੀ ਗੱਲ ਕਰਾਂਗੇ। ਸੱਤੀ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੌਫਸਾਰਬਰ ਵਾਲੇ ਤੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ। ਸਤਵੀਰ ਧਨੋਆ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਮਨਦੀਪ ਸਿੰਘ ਵੀ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਸਭ ਨੂੰ ਜੀ। ਆਬਿਦਾ ਪਰਵੀਨ ਭਾਜੀ ਛੇਤੀ ਚਲਾ ਦੇਣਾ ਨਹੀਂ ਤਾਂ ਰਹਿ ਜਾਣਾ ਜੀ। ਆਬਿਦਾ ਪਰਵੀਨ ਦਾ ਜੀ ਮੈਨੂੰ ਹੁਣ ਗੀਤ ਤਾਂ ਹੈਗਾ ਪਰ ਉਹ ਗੀਤ ਬੜਾ ਸਲੋ ਹੈ ਅੱਜ ਦੇ ਪ੍ਰੋਗਰਾਮ ਦੇ ਲਈ। ਕੋਈ ਨੀ, ਮੈਂ ਤੁਹਾਨੂੰ ਆਬਿਦਾ ਪਰਵੀਨ ਦਾ ਵੈਸੇ ਹੀ ਗੀਤ ਭੇਜ ਦਿੰਦਾ ਤੇ ਪਰ ਗੀਤ ਜਿਹੜਾ ਅੱਜ ਮੈਂ ਸਾਹਮਣੇ ਮੇਰੇ ਪਏ ਨੇ ਪੰਜ ਗੀਤ, ਰੱਬੀ ਸ਼ੇਰਗਿੱਲ ਦੇ, ਲਖਵਿੰਦਰ ਵਡਾਲੀ ਦੇ, ਇੱਕ ਫਿਲਮ ਦਾ ਗੀਤ ਪਿਆ। ਸੋ ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਦੇ ਵਿੱਚ ਤੁਹਾਨੂੰ ਗੀਤ ਸੁਣਾਉਣ ਦੀ। ਤਾਂ ਇੱਧਰ ਸਾਡੇ ਨਾਲ ਸੱਜਣ ਜੁੜੇ ਸਨ, ਸਾਡੇ ਮਿੱਤਰ ਨੇ, ਉਹਨਾਂ ਦਾ ਵੀ ਆਪਾਂ ਸੁਨੇਹਾ ਪੜ੍ਹਨਾ ਤੇ ਉਹ ਕਵਿਤਾਵਾਂ ਭੇਜਦੇ ਹੁੰਦੇ ਆ ਸਾਨੂੰ ਖਟੜਾ ਸਾਹਿਬ ਤੇ ਉਹਨਾਂ ਨੇ ਵੈਸੇ ਬਹੁਤ ਪੁਰਾਣੀਆਂ ਕਹਿੰਦੇ ਕਵਿਤਾ ਅਸੀਂ ਲਿਖਦੇ ਆ ਪਰ ਹੁਣ ਸ਼ੇਅਰ ਕਰਨੀ ਸ਼ੁਰੂ ਕੀਤੀਆਂ। ਸ਼ਾਹੂਕਾਰ ਹਕੀਮ ਤੇ ਕਲਰਕ ਲੋਕੋ ਸੈਰ ਸ਼ਾਮ ਦੀ ਤਿੰਨੋਂ ਪੱਕੀ ਕਰਦੇ ਨੇ, ਠੇਕੇਦਾਰ ਵਕੀਲ ਤੇ ਸ਼ਾਇਰ ਲੋਕੋ ਗੱਲਾਂ ਬਾਤਾਂ ਰਾਹੀਂ ਲੋਕਾਂ ਦਾ ਢਿੱਡ ਭਰਦੇ ਨੇ, ਪਿੱਪਲ ਸ਼ਰੀਂ ਤੇ ਬੋੜ ਲੋਕੋ ਤਿੰਨੇ ਛਾਇਆ ਸੰਘਣੀ ਕਰਦੇ ਨੇ, ਸਿੱਖ ਧਰਮ ਤਰੱਕੀ ਬਹੁਤ ਕਰ ਜਾਂਦਾ ਪਰ ਇਕ ਦੂਜੇ ਨਾਲ ਬਹੁਤ ਲੜਦੇ ਨੇ, ਤੂੰ ਖਤੜਿਆ ਕਿਉਂ ਪਰਵਾਹ ਕਰਦਾ, ਜਿਨੇ ਭੇਜਿਆ ਉਹਨੇ ਹੀ ਪਾਏ ਸਭ ਤੇ ਪੜਦੇ ਨੇ। ਗੁਰਮੀਤ ਸਿੰਘ ਖਟੜਾ ਨੇ ਇਹ ਕਵਿਤਾ ਭੇਜੀ ਸੀ ਸਾਨੂੰ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ। ਹੁਣ ਬੁੱਲਾ ਕੀ ਜਾਣਾ ਮੈਂ ਕੌਣ, ਗੀਤ ਕਈ ਆਰਟਿਸਟਾਂ ਨੇ ਗਾਇਆ, ਇੱਕ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਹਜੇ ਵੀ ਮਾਈਂਡ ਬਣਾ ਰਿਹਾ ਪਰ ਇਸ ਦੇ ਵਿਚ ਜਿਹੜਾ ਵਿਚਾਰ ਹੈ ਬਾਬਾ ਬੁੱਲੇ ਸ਼ਾਹ ਦੇ ਰਹੇ ਨੇ ਕਿ ਜਿਹੜਾ ਪਰਮਾਤਮਾ ਹੈ, ਸੂਫੀ ਕਲਾਮ ਹੈ ਜੀ, ਪਰਮਾਤਮਾ ਜਿਹੜਾ ਆ ਉਸ ਦਾ ਜਿਹੜਾ ਇਸ਼ਕ ਕਰਨਾ, ਉਸ ਦੀ ਆਸ ਕੀ ਕਰਨੀ, ਉਸ ਦੀ ਆਸ ਕਰਨੀ, ਸਿੱਧਾ ਸਿੱਧਾ ਅਸੀਂ ਪੰਜਾਬੀ ਚ ਕਹਿੰਦੇ ਕਿ ਇੱਕ ਪਰਮਾਤਮਾ ਦੀ ਆਸ ਕਰਨੀ ਨੂੰ ਆਸ਼ਕੀ ਕਹਿੰਦੇ ਆ ਤੇ ਆਸ਼ਕੀ ਦੇ ਇਸ ਪਾਥ ਤੇ, ਇਸ ਰਾਹ ਤੇ ਚੱਲਣ ਵਾਲੇ ਰਾਹ ਨੂੰ ਇਸ਼ਕ ਕਹਿੰਦੇ ਆ ਤੇ ਉਸ ਦੇ ਲਈ ਜਿਹੜਾ ਸੂਫੀ ਮਤ ਹੈ ਜਾਂ ਇਸਲਾਮ ਮਤ ਹੈ ਉਹ ਪੰਜ ਨਮਾਜ਼ਾਂ ਕਰਦਾ ਤੇ ਪੰਜ ਨਮਾਜ਼ਾਂ ਦੀ ਜਿਹੜੀ ਵਿਆਖਿਆ ਆ ਉਹ ਕੀਤੀ ਆ ਪਹਿਲੇ ਪਾਤਸ਼ਾਹ ਨੇ ਬੜੇ ਖੂਬਸੂਰਤ ਤਰੀਕੇ ਨਾਲ ਮੁਸਲਿਮ ਨੂੰ ਸਮਝਾਉਂਦੇ ਹੋਏ ਤੇ ਇਸ ਗੀਤ ਦੇ ਵਿਚ ਜਿਹੜਾ ਬਾਬਾ ਬੁੱਲੇ ਸ਼ਾਹ ਦਾ ਉਸ ਦੇ ਵਿਚ ਵੀ ਗੱਲ ਹੈ ਕਿ ਸਿਰਫ ਪੰਜ ਨਮਾਜ਼ਾਂ ਪੜ੍ਹਨ ਨਾਲ ਹੀ ਪੂਰਤੀ ਨਹੀਂ ਹੁੰਦੀ। ਜਿਸ ਤਰ੍ਹਾਂ ਅਸੀਂ ਵੀ ਆਪਣੇ ਹੁਣ ਸਿੱਖ ਧਰਮ ਦੇ ਵਿਚ ਪਹਿਲਾਂ ਇੱਕ ਬਾਣੀ, ਫਿਰ ਦੋ ਬਾਣੀਆਂ, ਫਿਰ ਤਿੰਨ ਬਾਣੀਆਂ ਤੇ ਹੁਣ ਪੰਜ ਬਾਣੀਆਂ ਤੱਕ ਪਹੁੰਚ ਗਏ ਆ ਤੇ ਉਹ ਵੀ ਪੰਜ ਨਮਾਜ਼ਾਂ ਦੀ ਤਰਜ਼ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜ ਨਮਾਜ਼ਾਂ ਪੜ੍ਹਨ ਦੇ ਨਾਲ, ਪੰਜ ਬਾਣੀਆਂ ਪੜ੍ਹਨ ਦੇ ਨਾਲ ਸ਼ਾਇਦ ਮੁਕਤੀ ਹੋ ਜਾਂਦੀ ਆ। ਪਰ ਉਹ ਕਹਿੰਦੇ ਸਵਾਸ ਸਵਾਸ ਜਿਹੜਾ ਨਾਮ ਜਪਣਾ ਹੀ ਉੱਤਮ ਹੈ, ਸਬਾਹੀ ਸਾਲਾ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸਾਹ ਵੱਖਰੇ ਉੱਪਰ ਲੜ ਮੁਵੇ। ਸੋ ਜਿਹੜਾ ਮਤਲਬ ਹਮੇਸ਼ਾ ਹੀ ਰੱਬ ਨੂੰ ਚੇਤੇ ਕਰਨਾ ਉਹੀ ਪ੍ਰਵਾਨ ਹੈ। ਕੋਈ 92 ਸਮੇਂ ਤੇ ਜਿਹੜਾ ਆ ਉਹ ਤੁਹਾਨੂੰ ਇੱਕ ਸੇਧ ਤਾਂ ਦੇ ਸਕਦਾ, ਤੁਹਾਨੂੰ ਇੱਕ ਸਿਸਟਮ ਚ ਤਾਂ ਲਿਆ ਸਕਦਾ ਪਰ ਮੁਕਤੀ ਨਹੀਂ ਦਵਾ ਸਕਦਾ। ਹੁਣ ਪੰਜ ਨਿਵਾਜ਼ਾਂ ਵਕਤ ਪੰਜ ਪੰਜੇ ਪੰਜਾ ਪੰਜੇ ਨੌ, ਪੰਜ ਜਿਹੜੀਆਂ ਨਿਵਾਜ਼ਾਂ ਨੇ ਤੇ ਉਹਦੇ ਪੰਜੇ ਜਿਹੜੇ ਨੇ ਵੱਖਰੀ ਵੱਖਰੀ ਤਸੀਰਾਂ ਨੇ ਦਿਨ ਦੇ ਵਿਚ ਕਰਨੀਆਂ ਨੇ। ਪਹਿਲਾ ਸੱਚ ਹਲਾਲ ਦੂਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਸੋ ਜਿਹੜਾ ਹਲਾਲ ਅੱਖਰ ਹੈ ਨਾ ਇਹ ਇਕੱਲਾ ਜਾਨਵਰਾਂ ਨੂੰ ਮਾਰਨ ਦੇ ਲਈ ਨਹੀਂ ਵਰਤਿਆ ਜਾਂਦਾ, ਇਹ ਆਪਣੇ ਆਪ ਨੂੰ ਕਿ ਸਹਿਜੇ ਸਹਿਜ ਜਿਹੜਾ ਆਪਣੇ ਆਪ ਨੂੰ ਖਤਮ ਕਰਨਾ ਉਹਨੂੰ ਹਲਾਲ ਵੀ ਕਹਿੰਦੇ ਆ। ਪਹਿਲਾਂ ਸੱਚ ਹੋਵੇ, ਸੱਚ ਪੱਲੇ ਹੋਏ, ਫਿਰ ਆਪਣੇ ਆਪ ਨੂੰ ਹੌਲੀ ਹੌਲੀ ਖਤਮ ਕਰਨ ਦਾ, ਜਿਹੜਾ ਹਉਮੈ ਨੂੰ ਖਤਮ ਕਰਨ ਦਾ ਟੀਚਾ ਹੋਵੇ। ਤੀਜਾ ਜਿਹੜੀ ਖੈਰ ਖੁਦਾਏ, ਲੋਕਾਂ ਦੀ ਵੀ ਖੈਰ ਮੰਗੇ ਤੇ ਰੱਬ ਤੋਂ ਵੀ ਖੈਰ ਮੰਗੇ। ਤੇ ਚੌਥੀ ਨੀਅਤ, ਨੀਅਤ ਹੋਵੇ ਸਾਫ ਤੇ ਰਾਸ ਮਨ। ਤੇ ਪੰਜਵੀਂ ਸਿਫਤ ਸਲਾਹੇ, ਚੌਥੀ ਨੀਅਤ ਸਾਫ ਹੋ ਕੇ ਆਪਣੇ ਮਨ ਦੇ ਵਿਚ ਆਨੰਦ ਲਿਆਵੇ ਤੇ ਪੰਜਵੀਂ ਜਿਹੜੀ ਆ ਸਿਫਤ ਦੇ ਵਿਚ ਉਹ ਡੁੱਬ ਜਾਵੇ। ਇਹ ਪੰਜ ਨਿਵਾਜ਼ਾਂ ਨੇ ਜੀ, ਜਿਹੜੇ ਸਾਡੇ ਸੱਜਣ ਕਹਿੰਦੇ ਨੇ ਪੰਜ ਬਾਣੀਆਂ। ਇਹ ਪੰਜ ਬਾਣੀਆਂ ਦਾ ਵੀ ਇਹੀ ਆਧਾਰ ਹੈ ਜੀ, ਜੇ ਪੰਜ ਸਲੀਕੇ ਆਪਣੇ ਅੰਦਰ ਨਹੀਂ ਲਿਆਂਦੇ ਫਿਰ ਕਹਿੰਦੇ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜੀਆਰ ਕੂੜੇ ਕੂੜੀ ਪਾਏ। ਸੋ ਜਿਹੜੇ ਇਹੋ ਪੰਜ ਧਾਰਨ ਕਰਦੇ ਨੇ ਗੁਣ, ਉਹ ਸੱਚੇ ਮੁਸਲਮਾਨ ਸਦਾਉਂਦੇ ਨੇ, ਬਾਕੀ ਸਾਰੇ ਕੂੜੀਆਰ ਨੇ, ਉਹ ਕੂੜੇ ਦੇ ਵਿਚ ਝੂਠ ਦੇ ਵਿਚ ਤੁਰੇ ਫਿਰਦੇ ਨੇ। ਇਹ ਸਿਧਾਂਤ ਸਾਡੇ ਤੇ ਵੀ ਲਾਗੂ ਹੁੰਦਾ ਆ। ਤੋ ਲਓ ਜੀ, ਤੁਹਾਨੂੰ ਬਾਬੇ ਬੁੱਲੇ ਸ਼ਾਹ ਦਾ ਫਿਰ ਇੱਕ ਕਲਾਮ ਸੁਣਾਉਂਦੇ ਆ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿਚ।
ਮਜ਼ਹਬ ਦਾ ਪਾਇਆ ਨਾ ਮੈਂ ਆਦਮ ਹਵਾ ਦਾ ਜਾਇਆ ਨਾ ਮੈਂ ਭੇਦ ਮਜ਼ਹਬ ਦਾ ਪਾਇਆ ਨਾ ਮੈਂ ਆਦਮ ਹਵਾ ਦਾ ਜਾਇਆ ਨਾ ਮੈਂ ਆਪਣਾ ਨਾਮ ਧਰਾਇਆ ਨਾ ਮੈਂ ਆਪਣਾ ਨਾਮ ਧਰਾਇਆ ਨਾ ਵਿੱਚ ਬੈਠਣ ਨਾ ਵਿੱਚ ਪਾਉਣ ਕੀ ਜਾਣਾ ਮੈਂ ਕੌਣ ਬੁੱਲਾ ਕੀ ਜਾਣਾ ਮੈਂ ਕੌਣ ਬੁੱਲਾ ਕੀ ਜਾਣਾ ਮੈਂ ਕੌਣ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਮੈਥੋਂ ਨਾ ਕੋਈ ਹੋਰ ਸਿਆਣਾ ਮੈਥੋਂ ਨਾ ਕੋਈ ਹੋਰ ਸਿਆਣਾ ਮੁੱਲਾ ਸ਼ਾਹ ਖੜਾ
ਬਾਬਾ ਬੁੱਲੇ ਸ਼ਾਹ ਦਾ ਕਲਾਮ ਸੁਣ ਰਹੇ ਹੋ ਲਖਵਿੰਦਰ ਬਡਾਲੀ ਦੀ ਖੂਬਸੂਰਤ ਆਵਾਜ਼ ਤੇ ਅੰਦਾਜ਼ ਦੇ ਵਿਚ ਐਲਬਮ ਸੀ ਜੀ ਬੁੱਲਾ ਤੇ ਪੰਜਾਬੀ ਦੇ ਵਿਚ ਰਿਵੋਲਵਰ 2004 ਦੇ ਵਿਚ ਆਈ ਸੀ ਤੇ ਇਸ ਨੂੰ ਸ਼ਾਇਦ ਸਹੋਤਾ ਬ੍ਰਦਰਸ ਨੇ ਸੰਗੀਤਬੱਧ ਕੀਤਾ ਸੀ ਬਹੁਤ ਹੀ ਖੂਬਸੂਰਤ ਸੰਗੀਤ ਮਾਡਰਨ ਮਿਊਜ਼ਿਕ ਪਰ ਫਿਰ ਵੀ ਜਿਹੜੀ ਇਸ ਦੀ ਰਵਾਇਤੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਇਹ ਐਲਬਮ ਪੇਸ਼ ਕੀਤੀ ਗਈ ਸੀ ਕਿਆ ਬਾਤ ਹੈ ਬਹੁਤ ਸੋਹਣਾ ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਵੀ ਰਹੇ ਨੇ ਤੇ ਮੈਂ ਇੱਕ ਵਾਰੀ ਫੇਰ ਦੱਸਦਾ ਕਿ ਜੁਆਇਨ ਕਰੋ ਸਾਡੇ ਨਾਲ ਟੈਲੀਗ੍ਰਾਮ ਜਾਂ ਈਮੇਲ ਦੇ ਜ਼ਰੀਏ ਇਨ ਦਾ ਮੀਨ ਟਾਈਮ ਸਾਡੇ ਬਲਦੇਵ ਨਿੱਜਰ ਭਾਜੀ ਬ੍ਰਿਸਬਨ ਵਾਲੇ ਕੱਲ ਰਾਤ ਜੋ ਉੱਥੇ ਕੱਲ ਦਿਨੇ ਵਿਸਾਖੀ ਮੇਲਾ ਹੋਇਆ ਉਸ ਦੇ ਵਿਚ ਕਬੱਡੀ ਦੇ ਮੈਚ ਹੋਏ ਉਸ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਨ੍ਹਾਂ ਨੇ ਤੇ ਬਹੁਤ ਸੋਹਣੀਆਂ ਤਸਵੀਰਾਂ ਜੀ ਮੁੰਡੇ ਬੜੇ ਵਧੀਆ ਫਿੱਟ ਨੇ ਰੇਡ ਪਾ ਰਹੇ ਨੇ ਤੇ ਕਾਫੀ ਕਰਾਊਡ ਵੀ ਆ ਸੋ ਮਿਲਦੇ ਆ ਜੀ ਸਿੱਖ ਖੇਡਾਂ ਦੇ ਵਿਚ ਤੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਜੁੜੇ ਸਨ ਉਨ੍ਹਾਂ ਨੇ ਵੀ ਖੇਡ ਮੇਲੇ ਦੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ ਪਰਮਜੀਤ ਸਿੰਘ ਧਾਲੀਵਾਲ ਉਨ੍ਹਾਂ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਜਿਸ ਵਿਚ ਫਾਇਰ ਵਰਕ ਤੇ ਕਬੱਡੀ ਤੇ ਉਸ ਤੋਂ ਇਲਾਵਾ ਜੋ ਰੱਸਾਕਸ਼ੀ ਆ ਗੱਤਕੇ ਦੀ ਟੀਮ ਵੀ ਖੜੀ ਆ ਸਾਰਿਆਂ ਦੀਆਂ ਫੋਟੋਆਂ ਭੇਜੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਸੱਜਣਾਂ ਦਾ ਸੁਖਵਿੰਦਰ ਸੌਂਦ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਤੁਹਾਡਾ ਵੀ ਜੀ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਗੀਤ ਹੋਰ ਵੀ ਆਪਾਂ ਚਲਾਉਣੇ ਆ ਤੇ ਨਾਲ ਦੀ ਨਾਲ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮਿੰਟੂ ਬਰਾੜ ਜੀ ਅਸੀਂ ਛੇਤੀ ਉਨ੍ਹਾਂ ਨੂੰ ਆਪਣੇ ਨਾਲ ਜੁਆਇਨ ਇਨ ਕਰਾ ਰਹੇ ਆ ਤੇ ਲੈ ਕੇ ਆਵਾਂਗੇ ਜੀ ਉਨ੍ਹਾਂ ਨੂੰ ਨਾਲ ਆਪਣੇ ਤੇ ਬਹੁਤ ਸਾਰੇ ਮਸਲਿਆਂ ਤੇ ਆਪਾਂ ਗੱਲਬਾਤ ਕਰਦੇ ਰਵਾਂਗੇ ਤੇ ਜਿਹੜੀਆਂ ਖਬਰਾਂ ਅੱਜ ਸੁਰਖੀਆਂ ਬਣ ਰਹੀਆਂ ਉਹ ਪਹਿਲਾਂ ਮੌਸਮ ਦੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਫੇਰ ਦੱਸ ਦਿੰਦੇ ਹਾਂ ਕਿ ਮੈਲਬਨ ਤੇ ਸਾਊਥ ਵਿਕਟੋਰੀਆ ਦੇ ਵਿਚ ਅੱਜ ਬਹੁਤ ਭਾਰਾ ਮੀਂਹ ਤੇਜ਼ ਹਵਾਵਾਂ ਦੱਸੀਆਂ ਜਾ ਰਹੀਆਂ ਨੇ ਫਲੈਸ਼ ਫਲੱਡਿੰਗ ਵੀ ਦੱਸੀ ਜਾ ਰਹੀ ਹੈ ਮੀਂਹ ਸ਼ੁਰੂ ਹੋ ਚੁੱਕਾ ਇਸ ਦੀ ਪੁਸ਼ਟੀ ਕਰਤੀ ਸੀ ਜੀ ਸਾਨੂੰ ਸਾਡੇ ਸੱਜਣਾਂ ਨੇ ਤੇ ਸਾਊਥ ਆਸਟ੍ਰੇਲੀਆ ਦੇ ਤਕਰੀਬਨ ਪੁੱਲਰ ਸ਼ੈਪਟਨ ਤੋਂ ਉਨ੍ਹਾਂ ਨੇ ਮੈਸੇਜ ਪਾਇਆ ਸੀ ਸਾਊਥ ਆਸਟ੍ਰੇਲੀਆ ਸਟੇਟ ਨੀ ਸਦਰਨ ਆਸਟ੍ਰੇਲੀਆ ਕਿਹਾ ਜਾ ਸਕਦਾ ਉਥੇ ਅੱਜ ਤੇਜ਼ ਹਵਾਵਾਂ ਤੇ ਵਾਈਲਡ ਵੈਦਰ ਦੱਸਿਆ ਗਿਆ ਜਰਾ ਬਚ ਕੇ ਜੀ ਤੇ ਇਧਰ ਜਿਹੜੀ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਸਟਾਕਹੋਮ ਦੇ ਵਿਚ ਜਿਹੜਾ ਟਰੱਕ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿਚ ਤਕਰੀਬਨ 4 ਵਿਅਕਤੀ ਮਾਰੇ ਗਏ ਨੇ ਉਸ ਦੀ ਹੋਰ ਪੁਸ਼ਟੀ ਹੋਈ ਹੈ ਤੇ ਇਕ ਹੋਰ ਜਿਹੜਾ ਡਿਵਾਈਸ ਸਸਪੈਕਟ ਡਿਵਾਈਸ ਜਿਹੜਾ ਲੱਭਿਆ ਆ ਤੇ ਉਸ ਦੀ ਹਜੇ ਛਾਣਬੀਣ ਚੱਲ ਰਹੀ ਆ ਤੇ ਜਿਸ ਵਿਅਕਤੀ ਨੇ ਇਹ ਘਟਨਾ ਨੂੰ ਅੰਜਾਮ ਚਾੜਿਆ ਉਸ ਦੀ ਜਿਹੜੀ ਬੈਕਗਰਾਉਂਡ ਹੈ ਉਜ਼ਬੇਕਿਸਤਾਨ ਦੀ ਦੱਸੀ ਜਾ ਰਹੀ ਹੈ ਜੋ ਕਿ ਹਜੇ ਉਹਦਾ ਐਸਟੈਬਲਿਸ਼ ਨਹੀਂ ਕੀਤਾ ਜਾ ਸਕਿਆ ਇਹ ਪੁਸ਼ਟੀ ਨਹੀਂ ਕੀਤੀ ਜਾ ਸਕੀ ਕਿ ਉਹ ਕੀ ਸਟਾਕਹੋਮ ਜਾਂ ਉੱਥੇ ਦਾ ਸਵੀਡਨ ਦਾ ਵਸ਼ਿੰਦਾ ਸੀ ਜਾਂ ਨਹੀਂ ਸੀ ਪਰ ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਇਮੀਗ੍ਰੇਸ਼ਨ ਪਾਲਿਸੀਜ਼ ਦੇ ਉੱਤੇ ਉਸ ਦੇਸ਼ ਦੇ ਵਿਚ ਕਿ ਇੰਨਾ ਉਨ੍ਹਾਂ ਨੇ ਸੀਰੀਆ ਤੋਂ ਜਾਂ ਈਸਟ ਯੂਰਪ ਤੋਂ ਜਾਂ ਮਿਡਲ ਈਸਟ ਤੋਂ ਇਮੀਗ੍ਰੇਸ਼ਨ ਕੀਤੀ ਆ ਕੀ ਉਨ੍ਹਾਂ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਕਿ ਉਹ ਜਿਹੜੇ ਇਮੀਗ੍ਰੈਂਟਸ ਆ ਉਨ੍ਹਾਂ ਨੂੰ ਉਹ ਆਪਸ ਦੇ ਵਿਚ ਆਪਣੀ ਸੋਸਾਇਟੀ ਦੇ ਵਿਚ ਸੈੱਟ ਕਰ ਪਾਏ ਜਾਂ ਨਹੀਂ ਕਰ ਪਾਏ ਇਹ ਇਕ ਸਵਾਲ ਹੈ ਦੇਖੋ ਬਾਹਰੋਂ ਇਮੀਗ੍ਰੇਸ਼ਨ ਦੇ ਜ਼ਰੀਏ ਬੰਦੇ ਲੈਣਾ ਬੜੀ ਸੌਖੀ ਗੱਲ ਹੈ। ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਸਾਨੂੰ ਬਾਹਰਲੀ ਲੇਬਰ ਚਾਹੀਦੀ ਹੈ ਆਪਣੇ ਕੰਮ ਕਰਾਉਣ ਦੇ ਲਈ, ਕਿਉਂਕਿ ਸਾਡੇ ਚਲੋ ਕੰਮ ਵੀ ਜ਼ਿਆਦਾ ਰੱਖ ਲਓ, ਕੰਮ ਇਹ ਘੱਟ ਗਏ ਤਾਂ ਬਾਹਰੋਂ ਲੈਣੇ। ਤਾਂ ਜਿਹੜੀ ਸਟੇਟ ਦੀ ਪਾਲਿਸੀ ਹੈ ਜਾਂ ਸਾਡੀ ਪਾਲਿਸੀ ਹੈ ਜਾਂ ਪਿੰਡਾਂ ਦੀ ਪਾਲਿਸੀ ਹੈ ਜਾਂ ਘਰ ਦੀ ਪਾਲਿਸੀ ਹੈ ਕਿ ਜਿਹੜੇ ਅਸੀਂ ਉਹ ਕੰਮ ਏ ਆਪਾਂ ਲਿਆਉਂਦੇ ਹਾਂ ਕੰਮ ਕਰਾਉਣ ਨੂੰ ਇੱਥੇ ਇਮੀਗ੍ਰੇਸ਼ਨ ਹੁੰਦੀ ਹੈ, ਕੀ ਅਸੀਂ ਉਨ੍ਹਾਂ ਨੂੰ ਐਡਜਸਟ ਕਰ ਪਾਉਂਦੇ ਹਾਂ, ਕੀ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਦਿੰਦੇ ਹਾਂ, ਕੀ ਉਹ ਕੰਫਰਟੇਬਲ ਹੈ ਆਪਣੇ ਇਸ ਮਾਹੌਲ ਦੇ ਵਿਚ ਘਰ ਬਾਰ ਛੱਡ ਕੇ ਆਏ ਨੇ। ਸੋ ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ ਉਹ ਦੋਨੋਂ ਪੱਖ ਨੇ। ਕਈ ਵਾਰੀ ਜਿਹੜਾ ਮਾਲਕ ਹੁੰਦਾ ਜਾਂ ਕਹਿ ਲਓ ਕਿ ਉਸ ਦੇਸ਼ ਦਾ ਮਾਲਕ ਹੁੰਦਾ ਆ ਉਹ ਸਥਿਤੀਆਂ ਬਣਾ ਰਿਹਾ ਹੁੰਦਾ, ਸਾਰੀਆਂ ਫੈਸਿਲਿਟੀਆਂ ਦੇ ਰਿਹਾ ਹੁੰਦਾ ਤੇ ਜਿਹੜੇ ਵਸਣ ਵਾਲੇ ਆ ਉਹ ਨਹੀਂ ਵਸਦੇ ਪ੍ਰੋਪਰਲੀ। ਕਈ ਵਾਰੀ ਇਹੋ ਜਿਹੀਆਂ ਸਥਿਤੀਆਂ ਹੁੰਦੀਆਂ ਕਿ ਉੱਥੇ ਵਿਤਕਰਾ ਕੀਤਾ ਜਾਂਦਾ ਜਿਸ ਦੇ ਕਾਰਨ ਜਿਹੜਾ ਪਰਦੇਸੀਆਂ ਦਾ ਜਿਹੜਾ ਮਨ ਹੈ ਉਹ ਖੱਟਾ ਹੋ ਜਾਂਦਾ ਉਸ ਦੇਸ਼ ਤੋਂ, ਵਧੀਕੀਆਂ ਕੀਤੀਆਂ ਜਾਂਦੀਆਂ। ਸੋ ਦੋਨੋਂ ਪਾਸੇ ਜਿਹੜੇ ਆ ਉਹ ਵਿਚਾਰੇ ਜਾ ਰਹੇ ਨੇ ਸਵੀਡਨ ਦੇ ਵਿਚ ਇਸ ਵਕਤ, ਕਿਉਂਕਿ ਚਾਰ ਵਿਅਕਤੀ ਮਾਰ ਦੇਣਾ ਬਹੁਤ ਵੱਡੀ ਗੱਲ ਹੈ ਉਨ੍ਹਾਂ ਦੇਸ਼ਾਂ ਦੇ ਲਈ, ਕਿਉਂਕਿ ਉਨ੍ਹਾਂ ਨੇ ਸਿਸਟਮ ਇਹੋ ਜਿਹੇ ਕਾਫ਼ੀ ਦੇਰ ਤੋਂ ਬਣਾਏ ਹੋਏ ਨੇ। ਹੁਣ ਮਿਡਲ ਈਸਟ ਜਾਂ ਕਹਿ ਲਓ ਕਿ ਏਸ਼ੀਆ ਚ ਹੀ ਰੱਖ ਲਓ ਕਿ ਜਾਨ ਦੀ ਉੱਥੇ ਕੋਈ ਕੀਮਤ ਨਹੀਂ ਹੈਗੀ। ਤੁਸੀਂ ਕੱਲ ਵੀ ਦੇਖਿਆ ਕਿ ਬੱਚਿਆਂ ਦੀ ਬੱਸ ਜਿਹੜੀ ਆ ਕਿੱਦਾਂ ਘਟਨਾਗ੍ਰਸਤ ਦੁਰਘਟਨਾਗ੍ਰਸਤ ਹੋਈ ਆ, ਉਸ ਦੇ ਵਿਚ ਬੱਚੇ ਮਾਰੇ ਗਏ ਆ। ਇਹ ਹੋ ਸਕਦੀ ਆ, ਪਰ ਉੱਥੇ ਜਿਹੜੀ ਸੜਕੀ ਅੱਤਵਾਦ ਆ ਜਾਂ ਉਹਦੇ ਵਿਚ ਕੀ ਆ ਜਿਹੜੀ ਜਾਨ ਦੀ ਕੀਮਤ ਬੜੀ ਘੱਟ ਹੈ, ਬੇਪਰਵਾਹੀ ਤੇ ਲਾਪਰਵਾਹੀ ਬਹੁਤ ਜ਼ਿਆਦਾ। ਸੋ ਅਗਰ ਇਹੀ ਘਟਨਾ ਕਿਸੇ ਹੋਰ ਦੇਸ਼ ਇੱਦਾਂ ਦੇ ਦੇਸ਼ ਚ ਹੋਈ ਹੁੰਦੀ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਕਿ ਚਾਰ ਵਿਅਕਤੀ ਮਾਰੇ ਗਏ ਨੇ ਤੇ ਵੱਡੇ ਪੱਧਰ ਤੇ ਪਾਲਿਸੀ ਤੇ ਡਿਬੇਟ ਹੋ ਰਿਹਾ, ਸਾਡੇ ਪੰਜਾਬ ਦੇ ਵਿਚ ਕੀ ਹੋ ਰਿਹਾ, ਇੰਡੀਆ ਚ ਕੀ ਹੋ ਰਿਹਾ, ਕੋਈ ਡਿਬੇਟ ਨਹੀਂ ਹੋ ਰਿਹਾ। ਕਾਨੂੰਨ ਨੂੰ ਸਿਕੰਜਾ ਕੱਸਣ ਦੇ ਲਈ ਕੋਈ ਵੀ ਹੋਰ ਪ੍ਰੋਟੋਕਾਲ ਨਹੀਂ ਬਣ ਰਹੇ, ਫਿਲਹਾਲ ਤਾਂ ਨਹੀਂ ਬਣ ਰਹੇ। ਖੈਰ ਮਿੰਟੂ ਬਰਾੜ ਭਾਜੀ ਹੁਣਾਂ ਨੂੰ ਪੁੱਛਾਂਗੇ ਜਦੋਂ ਆਉਣਗੇ। ਤਾਂ ਖੈਰ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਇੱਕ ਹੋਰ ਖਬਰ ਜਿਹੜੀ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਤਿੰਨ ਵਿਅਕਤੀ ਜਿਹੜੇ ਉਨ੍ਹਾਂ ਦੇ ਗੋਲੀ ਲੱਗੀ ਆ, ਸ਼ੂਟਿੰਗ ਹੋਈ ਆ ਪਰਸੋਂ ਰਾਤੀ ਮੈਲਬਨ ਦੇ ਵਿਚ, ਤੇ ਉਨ੍ਹਾਂ ਦੇ ਇੱਕ ਵਿਅਕਤੀ ਜਿਹੜਾ ਹਸਪਤਾਲ ਦੇ ਵਿਚ ਆ ਤੇ ਉਸਦੀ ਲੱਤ ਦੇ ਵਿਚ ਗੋਲੀਆਂ ਲੱਗੀਆਂ ਤੇ ਉਹ ਸੀਰੀਅਸ ਕੰਡੀਸ਼ਨ ਦੇ ਵਿਚ ਆ। ਇਧਰ ਨਿਊ ਸਾਊਥ ਵੇਲਜ਼ ਦੇ ਵਿਚ ਤਿੰਨ ਬਾਈ ਇਲੈਕਸ਼ਨ ਹੋਈਆਂ ਨੇ ਔਰ ਉਨ੍ਹਾਂ ਦੇ ਸਟੇਟ ਦੀਆਂ ਸੂਬੇ ਦੀਆਂ, ਉਨ੍ਹਾਂ ਦੇ ਵਿਚੋਂ ਦੋ ਦੇ ਉੱਤੇ ਲਿਬਰਲ ਪਾਰਟੀ ਜਿਹੜੀ ਆ ਉਹ ਜਿੱਤ ਗਈ ਆ, ਪਰ ਜਿਹੜੀ ਜਿੱਤ ਹੈ ਉਸ ਦੇ ਵਿਚ ਉਸਦਾ ਜਿਹੜਾ ਮਾਰਜਿਨ ਹੈ ਕਾਫ਼ੀ ਘਟਿਆ ਆ, ਕਾਫ਼ੀ ਸਵਿੰਗ ਜਿਹੜੀ ਆ ਵੋਟ ਉਹ ਅਗੇਂਸਟ ਹੋਈ ਆ ਲਿਬਰਲ ਪਾਰਟੀ ਦੇ। ਤਾਂ ਇਹ ਸੀ ਜੀ ਖਬਰ ਤੇ ਖਬਰਾਂ ਆਸਟ੍ਰੇਲੀਆ ਦੀਆਂ ਤੇ ਦੁਨੀਆਂ ਦੀਆਂ, ਭਾਰਤ ਦੀਆਂ ਖਬਰਾਂ, ਅਖਬਾਰਾਂ ਦੀਆਂ ਸੁਰਖੀਆਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਹੋਰ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਤੇ ਆਪਾਂ ਗੱਲਬਾਤ ਕਰਨੀ ਆ, ਪਰ ਆਪਾਂ ਮਿੰਟੂ ਬਰਾੜ ਹੁਣ ਬੜੀ ਛੇਤੀ ਪ੍ਰੋਗਰਾਮ ਦੇ ਵਿਚ ਲੈਂਦੇ ਆ ਤੇ ਜਸਵਿੰਦਰ ਔਲਖ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਸਤਿ ਸ੍ਰੀ ਅਕਾਲ ਜੀ ਔਲਖ ਸਾਹਿਬ, ਤੇ ਇਧਰ ਰਾਜਵਿੰਦਰ ਕੱਕ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ। ਕੱਲ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਸੀ ਉਨ੍ਹਾਂ ਦੇ ਵਿਚ ਥੋੜਾ ਲੇਟ ਹੋ ਗਿਆ, ਉਨ੍ਹਾਂ ਨੇ ਮੈਸੇਜ ਜਿਹੜਾ ਪਾਇਆ ਕਿ ਅਮਰੀਕ ਭਾਜੀ ਨਾਲ ਗੱਲ ਚੱਲਦੀ ਸੀ, ਬੋਲਣਾ ਕਿੰਨਾ ਕੁ ਚਾਹੀਦਾ, ਚੁੱਪ ਕਿੰਨੀ ਕੁ ਚੰਗੀ ਆ, ਇੱਕ ਚੁੱਪ ਸੌ ਸੁੱਖ ਦੇ ਆਪਾਂ ਕਹਿੰਦੇ ਆ ਕਿ ਉਹ ਹੋਣੀ ਚਾਹੀਦੀ। ਪਰ ਇੱਕ ਉਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ, ਕਹਿੰਦਾ ਆਸਟ੍ਰੇਲੀਆ ਚੋਂ ਕਹਿੰਦੇ ਮੇਰਾ ਇੱਕ ਦੋਸਤ ਨਾ ਇੰਡੀਆ ਵਿਆਹ ਕਰਵਾਉਣ ਲਈ ਗਿਆ, ਫਿਰ ਉਹ ਕਿਤੇ ਕਹਿੰਦੇ ਕੁੜੀ ਦੇਖਣ ਗਿਆ ਤੇ ਕੁੜੀ ਨਾਲ ਕੁਐਸਚਨ ਆਨਸਰ ਕਰਨ ਲੱਗਿਆ, ਗੱਲਬਾਤ ਹੋਣ ਲੱਗੀ ਤੇ ਕੁੜੀ ਅਜੇ ਆਨਸਰ ਨਾ ਕਰਿਆ ਕਰੇ ਤਾਂ ਉਸ ਦੀ ਜਿਹੜੀ ਸਿਸਟਰ ਹੈ ਭੈਣ ਉਹ ਆਨਸਰ ਕਰ ਦਿਆ ਕਰੇ। ਮੁੰਡਾ ਵਿਚੋਲੇ ਨੂੰ ਕਹਿੰਦਾ ਵੀ ਇਹ ਕੁੜੀ ਤਾਂ ਚੁੱਪ ਜਿਹੀ ਆ, ਮੈਂ ਤਾਂ ਇਹਦੀ ਭੈਣ ਦੇ ਨਾਲ ਰਿਸ਼ਤਾ ਕਰਾਉਣਾ, ਮੇਰਾ ਵੀ ਜੀ ਲਾ ਕੇ ਰੱਖਿਆ ਕਰੂਗੇ। ਹੁਣ ਫਿਰ ਉਹਦਾ ਵਿਆਹ ਤਾਂ ਹੋ ਗਿਆ ਉਸ ਕੁੜੀ ਦਾ, ਤੇ ਉਸ ਕੁੜੀ ਨਾਲ ਤੇ ਹੁਣ ਕਹਿੰਦੇ ਉਹ ਸਾਡੀ ਭਾਬੀ ਆ, ਸੋ ਜਿਹੜੇ ਜ਼ਿਆਦਾ ਬੋਲਣ ਵਾਲੀ ਉਹਦੇ ਨਾਲ ਵਿਆਹ ਹੋ ਗਿਆ। ਸੋ ਪਤਾ ਨਹੀਂ ਇਹ ਸੱਚੀ ਹੈ ਪਤਾ ਨਹੀਂ ਹੈ, ਚੁਟਕਲਾ ਭੇਜਿਆ ਪਰ ਕਹਿੰਦੇ ਸ਼ਾਇਦ ਸੱਚੀ ਵੀ ਹੋ ਸਕਦੀ ਹੈ। ਸੋ ਦੋਸਤੋ ਇਹੋ ਜਿਹੇ ਕਈ ਕਿੱਸੇ ਹੁੰਦੇ ਨੇ, ਤੁਸੀਂ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤਾਂ ਲਾਜਵਿੰਦਰ ਸੌਂਦ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਤੇ ਸਰਬੱਤ ਦਾ ਭਲਾ ਮੰਗਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਲਓ ਤੁਹਾਨੂੰ ਫਿਰ ਹੁਣ ਇਕ ਹਿੰਦੀ ਗੀਤ ਵੀ ਸੁਣਾ ਦਿੰਦੇ ਆ। 1971 ਦੇ ਵਿਚ ਕਿਸ਼ੋਰ ਕੁਮਾਰ ਜੀ ਨੇ ਗਾਇਆ ਸੀ ਜੀ।
ਓ ਮੇਰੀ ਸ਼ਰਮਿਲੀ ਆਵੋ ਨਾ ਤਰਸਾਵੋ ਨਾ ਆਵੋ ਨਾ ਤਰਸਾਵੋ ਨਾ ओ मेरी शद मिली तेरा काजल लेकर रात बनी तेरी मेहंदी लेकर दिन उगा तेरी बोली सुनकर सुर जगे तेरी खुशबू लेकर फूल खिला जान मन तू है कहाँ ओ मेरी शर्मिली ओ मेरी शर्मिली से गुजरे जब से हम मुझे मेरी डगर तक याद नहीं तुझे देखा जब से दिल रुबा मुझे मेरा घर तक याद नहीं जान मन तू है कहाँ ओ मेरी शर्मिली ओ मेरी शर्मिली नीरज नैना आजरा तेरी लाज का घूंघट खोल दूं तेरे आंचल पर कोई गीत लिखूं तेरे होठों में अमृत घोल दूं जान मन तू है कहाँ ओ मेरी शर्मिली ओ मेरी शर्मिली आवना तरसावना ओ मेरी शर्मिली
अरदास की कामयाबी तो बाद हम्बल मोशन पिक्चर्स एंड वाइटल प्रोडक्शन लेके आई ने रोम कॉम एंटरटेनिंग मूवी मंजे बिस्तरे
मथा देखदा
जा करे ता कोई है नहीं
स्टारिंग गिपी गरेवाल सोनम बाजवा गुरप्रीत कुगी राणा रणवीर करमजीत अनमोल मंजे बिस्तरे चौदह अप्रैल तो नजदीकी सिनेमा घरां विच फॉर मोर इन्फो विजिट vitalproduction.com
जे मैं बह गया तो ब्याह च मंजे बिस्तरे कौन कट्ठे करूं
ओ मंजे बिस्तरे कट्ठे करूंगा मैं
खेडां दा महाकुंभ जी हां ठीक सुनिया तुसी खेडां दा महाकुंभ साउथ आस्ट्रेलिया की राजधानी एडिलेड विखे आने वाली 14-15-16 अप्रैल तीवियां सालाना आस्ट्रेलियन सिख खेडां जिन्हां विच हिस्सा लैण लई पहुंच रहे ने आस्ट्रेलिया न्यूजीलैंड मलेशिया ते सिंगापुर तो 130 टीमां तो भी वध ते 1500 तो भी वध खिडारी तुसी भी पहुंचो परिवार समेत
पिछले 20 सालां तो आस्ट्रेलिया दे विच आस्ट्रेलियन सिख गेम्स करवाईयां जा रहीयां ने
एडिलेड दे विच 14-15-16 अप्रैल नूं होण जा रहीयां ਇਨ੍ਹਾਂ ਜਸ਼ਨਾਂ ਦੇ ਵਿਚ ਤੁਸੀਂ ਵੀ ਸਾਰੇ ਸ਼ਾਮਲ ਹੋ
ਖੁੱਲਾ ਸੱਦਾ ਹੈ ਸਾਰੇ ਪੰਜਾਬੀਆਂ ਨੂੰ ਆਜੋ ਕੱਢ ਕੇ ਦਿਲਾਂ ਚੋਂ ਮੈਲ ਲੋਕੋ ਇਨ੍ਹਾਂ ਖੇਡਾਂ ਤੇ ਮੈਂ ਵੀ ਪਹੁੰਚਣਾ ਏ ਤੇ ਮੱਖਣ ਬਰਾੜ ਦੀ ਲੱਗ ਗਈ ਫੈਲ ਲੋਕੋ
14, 15 ਤੇ 16 ਅਪ੍ਰੈਲ ਨੂੰ।
ਸੋ ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ ਤੇ ਮਾਣੋ ਖੇਡਾਂ ਦਾ ਆਨੰਦ ਤੇ ਵਧਾਓ ਮੇਲੇ ਦੀ ਰੌਣਕ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸਵਾਗਤ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ। 9:36 ਹੋ ਚੁੱਕੇ ਨੇ ਘੜੀ ਦੇ ਉੱਤੇ, ਗੁੱਡ ਮਾਰਨਿੰਗ। ਅੱਜ ਦਿਨ ਐਤਵਾਰ ਹੈ ਤੇ ਇਧਰ ਵੀ ਬਾਹਰ ਪੰਛੀ ਬੜੇ ਚਹਿ ਚਹਾ ਰਹੇ ਨੇ, ਤੁਸੀਂ ਸੁਣ ਰਹੇ ਹੋਵੋਗੇ ਕਿ ਨਜ਼ਾਰੇ ਲੈ ਰਹੇ ਅੱਜ ਐਤਵਾਰ ਦਾ ਤੇ ਸਾਰੇ ਘਰੇ ਹੀ ਹੈ, ਸੋ ਉਹਨਾਂ ਨੂੰ ਰੋਟੀ ਟੁੱਕ ਮਿਲ ਰਿਹਾ। ਸੋ ਸਾਰੇ ਸੱਜਣ ਮਿੱਤਰ ਜਿਹੜੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ, ਦੱਸ ਦਈਏ ਕਿ ਅੱਜ ਹੁਣ ਮਿੰਟੂ ਬਰਾੜ ਹੋਣੀ ਸਾਡੇ ਨਾਲ ਸ਼ਾਮਲ ਹੋਣਗੇ, ਬਹੁਤ ਢੇਰ ਸਾਰੇ ਮਸਲੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਖਬਰਾਂ ਤੇ ਵੀ ਝਾਤੀ ਮਾਰਾਂਗੇ। ਤੇ ਮੈਂ ਸਵਾਗਤ ਕਰਦਾ ਮਿੰਟੂ ਬਰਾੜ ਜੀ ਜੋ ਕਿ ਡਰਾਈਵ ਕਰ ਰਹੇ ਨੇ, ਤੇ ਉਨ੍ਹਾਂ ਨੂੰ ਪੁੱਛਦੇ ਆ ਕਿ ਅੱਜ ਕਿੱਧਰ ਨੂੰ ਚਾਲੇ ਪਾਏ ਹੋਏ ਨੇ। ਸਤਿ ਸ੍ਰੀ ਅਕਾਲ ਮਿੰਟੂ ਜੀ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਜਿਹੜਾ ਪ੍ਰੋਗਰਾਮ ਹੈ 110 ਦੀ ਸਪੀਡ ਤੇ ਚੱਲਣਾ ਜੀ, ਤੇ 110 ਦੀ ਸਪੀਡ ਦਾ ਮੈਂ ਨਜ਼ਾਰਾ ਦਿਖਾਇਆ ਤੁਹਾਨੂੰ ਹਰ ਇੱਕ ਵਾਰ
ਜੀ ਜੀ।
ਤੇ 110 ਦੇ ਉੱਤੇ ਪ੍ਰੋਗਰਾਮ ਕਰਦੇ ਹੋਏ ਕਈ ਵਾਰੀ ਆਵਾਜ਼ ਦੀ ਕੱਟ ਹੋ ਜਾਣਾ ਜਾਂ ਹੋਰ ਇਹ ਜਿਹੀਆਂ ਚੀਜ਼ਾਂ, ਉਹਦੇ ਲਈ ਐਡਵਾਂਸ ਮਾਫ਼ੀ ਚਾਹੁੰਦੇ ਹਾਂ। ਤੇ ਪਰ ਸਾਡੀ ਕੋਸ਼ਿਸ਼ ਹੋਊਗੀ ਵੀ ਜਿੰਨਾ ਕੁ ਕਰ ਸਕੀਏ ਵਧੀਆ। ਦੂਜਾ ਇਹ ਆ ਜੀ ਵੀ ਕਿੱਧਰ ਨੂੰ ਚੱਲੇ ਆ, ਤਾਂ ਉਹ ਇਹੀ ਆ ਜੀ ਵੀ ਪੈਰ ਚੱਕਰ ਹੁੰਦਾ ਜਿਹੜੇ ਬੰਦੇ ਦਾ, ਉਹਨੂੰ ਪਤਾ ਹੀ ਨੀ ਲੱਗਦਾ ਵੀ ਕਿੱਧਰ ਨੂੰ
ਚੱਲਣਾ।
ਕਈ ਵਾਰ ਅੱਧੀ ਰਾਤ ਨੂੰ ਉੱਠ ਕੇ ਚੱਲਣਾ ਪੈ ਜਾਂਦਾ, ਸੋ ਆਪਾਂ ਕਿਸਮਤ ਚ ਲਗਵਾ ਕੇ ਪੈਰ ਚੱਕਰ ਲੈ ਆਏ ਆ। ਤੇ ਦੂਜਾ ਇਹ ਵੀ ਜਦੋਂ ਤੁਸੀਂ ਘਰੇ ਕੋਈ ਫੰਕਸ਼ਨ ਹੋਵੇ, ਵਿਆਹ ਰੱਖਿਆ ਹੋਵੇ, ਉਦੋਂ ਟਿਕ ਕੇ ਬੈਠਣਾ ਔਖਾ। ਸੋ ਬਹੁਤ ਵੱਡਾ ਵਿਆਹ ਜਿਹੜਾ ਅਸੀਂ ਰੱਖਿਆ ਹੋਇਆ, ਤੇ ਜਿਵੇਂ ਮੈਂ ਰਾਤੀ ਸ਼ੇਅਰ ਵੀ ਕੀਤੀ ਫੋਟੋ ਵੀ ਕੜਾਹੀ ਚੜ ਚੁੱਕੀ ਆ, ਤੇ ਕੜਾਹੀ ਦੇ ਵਿਚ ਕੜਾਹੀ ਜਿਹੜੀ ਵਿਆਹਾਂ ਚ ਤਾਂ ਇੱਕ ਘਰੇ ਚੜ੍ਹਦੀ ਹੁੰਦੀ ਆ, ਪਰ ਇਹ ਵੱਡਾ ਵਿਆਹ ਹੋਣ ਕਰਕੇ ਇਹ ਘੱਟੋ ਘੱਟ 5-6 ਥਾਂ ਤੇ ਕੜਾਹੀ ਚੜੀ ਹੋਈ ਆ ਜੀ। ਤੇ 30 ਸਿੱਖ ਖੇਡਾਂ ਹੋਣ ਕਰਕੇ ਤੇ 30 ਮਣ ਮਿਠਾਈ ਤਾਂ ਬਣਾਉਣੀ ਪੈਣੀ ਆ ਨਾ ਮਿਨੀਮਮ। ਸਾਨੂੰ ਫਿਰ
ਇਹ ਮੱਖਣ ਬਰਾੜ ਹੋਣਾ ਨੇ, ਮੱਖਣ ਬਰਾੜ ਹੋਣਾ ਨੇ ਕੈਨੇਡਾ ਤੋਂ ਚੈਲੰਜ ਕੀਤਾ ਤੇ 30 ਮਣ ਤਾਂ ਚਾਹੀਦੀ ਆ ਫਿਰ।
ਹਾਂ ਹਾਂ, ਫਿਰ ਉਹੀ ਹੁਣ ਚੈਲੰਜ ਤਾਂ ਲੈਣਾ ਹੀ ਪੈਣਾ ਨਾ। ਤੇ ਇਸੇ ਕਰਕੇ 5-6 ਗੁਰੂ ਘਰਾਂ ਦੇ ਵਿਚ ਸੰਗਤ ਆ ਬੜੀ ਜੋਰਾਂ ਸ਼ੋਰਾਂ ਤੇ ਲੱਗੀ ਹੋਈ ਆ ਜੀ। ਤੇ ਅੱਜ ਜਿਹੜੀ ਰਿਵਰ ਲੈਂਡ ਦੇ ਵਿਚ ਜਿਹੜੇ ਲੱਡੂ, ਕੱਲ ਵੀ ਬਹੁਤ ਜ਼ਿਆਦਾ ਵੱਟੇ ਗਏ ਪਰ ਅੱਜ ਫੇਰ ਲੱਡੂ ਵੱਟੇ ਜਾ ਰਹੇ ਆ ਰਿਵਰ ਲੈਂਡ ਦੇ ਵਿਚ।
ਹਾਂਜੀ,
ਤੇ ਉਹ ਮੈਨੂੰ ਕਹਿੰਦੇ ਜੀ ਵੀ ਤੁਸੀਂ ਵੀ ਆ ਕੇ ਇਕੱਲੀਆਂ ਗੱਲਾਂ ਹੀ ਸੁਣਾਈ ਜਾਂਦੇ ਹੋ, ਲੱਡੂ ਵੀ ਵਟਾਓ ਨਾ, ਕੰਮ ਵੀ ਕਰਾਓ। ਸੋ ਕਹਿੰਦੇ ਹੁੰਦੇ ਵੀ ਜੇ ਤੁਸੀਂ ਕਿਸੇ ਨੂੰ ਨਸੀਹਤਾਂ ਦੇਣੀਆਂ ਜਾਂ ਕਿਸੇ ਨੂੰ ਰੌਲਾ ਪਾਉਣਾ ਵੀ ਐਂ ਕਰੋ ਵੋ ਕਰੋ, ਤਾਂ ਤੁਹਾਨੂੰ ਪਹਿਲਾਂ ਉਹ ਜਿਹਾ ਹੋ ਕੇ ਦਿਖਾਉਣਾ ਪੈਂਦਾ।
ਮਿੰਟੂ ਜੀ, ਉਹ ਜਿਹੜੇ ਟੇਬਲ ਤੇ ਫੋਟੋਆਂ ਤੁਸੀਂ ਪਾਈਆਂ, ਟੇਬਲ ਤੇ ਲੱਡੂ ਪਏ ਆ, ਅਸੀਂ ਉਹ ਲੱਡੂ ਗਿਣੇ ਸੀ, ਹਿਸਾਬ ਤਾਬ ਲਾਇਆ ਸੀ, ਤੁਹਾਨੂੰ ਪਤਾ ਪੰਜਾਬੀ ਲਾਏ ਲੈਂਦੇ ਨਾ ਹਿਸਾਬ ਤਾਬ, ਤੇ ਉਹ ਲੱਡੂ ਗਿਣ ਕੇ ਸਾਨੂੰ ਏਦਾਂ ਲੱਗਿਆ ਵੀ ਜਿੰਨੇ ਫੋਟੋ ਤੇ ਲਾਈਕ ਹੋ ਗਏ ਨੇ, ਲੱਡੂ ਤਾਂ ਲਾਈਕਾਂ ਚ ਅੱਗੇ ਹੀ ਰਹਿ ਜਾਣੇ ਆ, ਇਹਦਾ ਮਤਲਬ ਹੋਰ ਹਜੇ ਬਣਨੇ ਹੋਣੇ ਆ। ਸੋ ਜੇ ਇੱਕ ਇੱਕ ਲੱਡੂ ਵੀ ਖਾਧਾ
ਤਾਂ
ਹਾਂ, ਮੇਰਾ ਖਿਆਲ ਘੱਟੋ ਘੱਟ 18-20 ਹਜ਼ਾਰ ਸਰੋਤਿਆਂ ਤੱਕ ਤਾਂ ਉਹ ਤਸਵੀਰਾਂ ਪਹੁੰਚ ਰਹੀਆਂ ਨੇ। ਤੇ ਖੈਰ, ਤੁਸੀਂ ਦੱਸਿਆ ਕਿ ਇੱਕ ਗੁਰੂ ਘਰ ਦੀ ਇੱਕ ਰਾਤ ਦੀ ਇਹ ਇੰਨੇ ਲੱਡੂ ਵੱਟ, ਦੂਜੇ ਪਾਸੇ ਦੇਖਿਆ ਪਿੱਛੇ 4-5 ਸਿੰਘ ਜਿਹੜੇ ਹਜੇ ਕੜਾਹੀ ਤੇ ਲੱਗੇ ਹੋਏ ਨੇ, ਤੇ ਮੈਨੂੰ ਲੱਗਦਾ ਕਿ ਇਹਦੇ ਨਾਲ 5-6 ਗੁਣਾ ਹੋਰ ਲੱਡੂ ਹੋਣੇ।
ਉਹ 4-5 ਜਦੋਂ ਸਿੰਘ ਵੱਟ ਰਹੇ ਸੀ, ਉਹ ਤਾਂ ਅਜੇ ਸ਼ੁਰੂਆਤ ਦੌਰ ਦੀਆਂ ਫੋਟੋਆਂ ਸੀ, ਉਦੋਂ ਹਜੇ ਭਖਿਆ ਨੀ ਸੀ ਮੇਲਾ, ਹੁਣ ਇੰਨਾ ਮੇਲਾ ਭਖ ਚੁੱਕਿਆ ਵੀ ਉੱਥੇ ਬਹੁਤ ਜ਼ਿਆਦਾ ਸਿੰਘ ਲੱਗੇ ਹੋਏ ਆ। ਜਿਵੇਂ ਰਾਤੀ ਐਲਨ ਬਈ ਗੁਰਦੁਆਰੇ ਦੀਆਂ ਵੀ ਫੋਟੋਆਂ ਆਈਆਂ ਸੀ, ਮਟਰੀ ਬਣਾਉਣ ਵਾਸਤੇ ਸਾਰੇ ਬੀਬੀਆਂ ਤੇ ਸਿੰਘ ਲੱਗੇ ਹੋਏ ਆ। ਤੇ ਪ੍ਰੋਸਪੈਕਟ ਵਾਲੇ ਸ਼ੱਕਰ ਪਾਰੇ ਕੱਢੀ ਜਾਂਦੇ ਆ ਜੀ, 2-3 ਵਾਰੀ ਹੋ ਗਈ ਉਹਨਾਂ ਦੀ, ਹਰ ਸ਼ਾਮ ਨੂੰ ਡਿਊਟੀ ਲੱਗਦੀ ਆ ਉੱਥੇ ਸਿੰਘਾਂ ਦੀ। ਸੋ ਗਲੈਨਸਮੈਂਟ ਗੁਰਦੁਆਰੇ ਵਾਲਿਆਂ ਨੇ ਪਹਿਲਾਂ ਹੀ, ਉਹਨਾਂ ਨੇ ਉਹਨਾਂ ਦੇ ਕਈ ਰੁਝੇਵੇ ਸੀ, ਉਹ ਆਦੇ ਜੀ ਅਸੀਂ ਤਾਂ 1 ਵੀਕ ਪਹਿਲਾਂ ਹੀ ਬਣਾ ਦਿੰਦੇ ਆ, ਉਹਨਾਂ ਨੇ ਬਰਫੀ ਬਣਾ ਆਪਣਾ ਪੈਕ ਕਰਕੇ ਰੱਖ ਵੀ ਦਿੱਤੀ ਜੀ,
ਬਰਫੀ ਬੇਸਣ ਕਿਆ ਬਾਤ ਹੈ ਜੀ।
ਇਸ ਕਰਕੇ 30 ਮਣ ਮਠਿਆਈ ਕਰਨੀ ਹੀ ਪੈਣੀ ਆ
ਜੀ ਜੀ,
ਜੇ 30 ਖੇਡਾਂ ਦੇਖਦੇ ਆ ਹੁਣ ਕੀ ਬਣਦਾ।
ਦੇਖੋ ਜੀ ਤੁਸੀਂ ਤਾਂ ਰਿਕਾਰਡ ਤੋੜਨੇ ਆ ਤੇ ਵੈਸੇ ਬਹੁਤ ਵੱਡਾ ਇਵੈਂਟ ਵੀ ਆ ਸਰਕਾਰਾਂ ਵੀ ਬਹੁਤ ਵੱਡੇ ਪੱਧਰ ਤੇ ਸਾਥ ਦੇ ਰਹੀਆਂ ਤੇ ਜਿਹੜੇ ਸਾਊਥ ਆਸਟ੍ਰੇਲੀਆ ਸਾਰਾ ਹੀ ਇਕਜੁੱਟ ਹੋ ਕੇ ਇਕ ਝੰਡੇ ਹੇਠਾਂ ਖੜਾ ਆ ਦੇਖ ਕੇ ਇੰਨੀ ਅਸੀਮ ਖੁਸ਼ੀ ਹੁੰਦੀ ਆ ਨਾ ਵੀ ਇੰਨਾ ਇਕੱਠ ਇੰਨੀ ਯੂਨਿਟੀ ਮਤਲਬ ਬਾ ਕਮਾਲ ਇਹ ਕੌਮ ਦੇ ਵਿਚ ਹੋਣੀ ਚਾਹੀਦੀ ਅਸੀਂ ਬਾਰ ਬਾਰ ਕਹਿੰਦੇ ਤੇ ਮੈਨੂੰ ਲੱਗਦਾ ਕਿ ਉਹ ਦਿਨ ਦੂਰ ਨਹੀਂ ਜੇ ਅਸੀਂ ਇਸੇ ਇਕ ਦੂਜੇ ਨਾਲ ਭਾਈਵਾਲਤਾ ਦੇ ਨਾਲ ਚੱਲੀਏ ਤਾਂ ਸਾਡੀ ਕੌਮ ਪਹਿਲਾਂ ਹੀ ਕਾਫੀ ਇਕੱਠੀ ਵੀ ਆ ਐਸੀ ਗੱਲ ਨਹੀਂ ਹੈਗੀ ਤਾਂ ਆਪਾਂ ਹੋਰ ਵੀ ਇਸ ਨੂੰ ਚਰਮ ਸੀਮਾ ਤੱਕ ਲੈ ਕੇ ਜਾ ਸਕਦੇ ਆ ਸੋ ਮਿੰਟੂ ਜੀ ਨਾਲ ਦੀ ਨਾਲ ਨਾ ਸਾਨੂੰ ਸੁਨੇਹੇ ਵੀ ਆ ਰਹੇ ਨੇ ਸਾਡੇ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਮੋਰ ਬੁਲਗੁਲਗੇ ਤੋਂ ਉਨ੍ਹਾਂ ਨੇ ਵੀ ਸੁਨੇਹਾ ਭੇਜਿਆ ਸਾਨੂੰ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਜਿਹੜੇ ਕਿ 1968 ਦੇ ਵਿਚ ਓਪਨਿੰਗ ਹੋਈ ਸੀ ਬੁਲਗੁਲਗੇ ਚ ਦ ਫਸਟ ਸਿੱਖ ਟੈਂਪਲ ਆਫ ਆਸਟ੍ਰੇਲੀਆ ਉਸ ਦੀ ਦੂਜੀ ਬਿਲਡਿੰਗ ਬਣ ਰਹੀ ਹੈ ਜੀ ਸੋ ਕਈ ਇਲਾਕਿਆਂ ਦੇ ਵਿਚ ਤੁਸੀਂ ਦੇਖੋ ਨਵੀਂ ਵਸੋਂ ਉੱਥੇ ਪਹਿਲੇ ਗੁਰੂ ਘਰ ਬਣ ਰਹੇ ਪਰ ਜਿਹੜਾ ਪਹਿਲਾ ਗੁਰੂ ਘਰ ਬਣਿਆ ਸੀ ਉਹ ਕਿਉਂਕਿ ਕਾਫੀ ਪੁਰਾਣੀ ਬਿਲਡਿੰਗ ਹੋ ਗਈ ਆ ਸੋ ਹੁਣ ਨਵੀਂ ਬਿਲਡਿੰਗ ਬਣਨੀ ਸ਼ੁਰੂ ਹੋਈ ਆ ਤੇ ਉਹ ਤਕਰੀਬਨ ਸਿਰੇ ਤੱਕ ਪਹੁੰਚ ਚੁੱਕੀ ਆ ਤੇ ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਕਿ ਗੁਰਦੁਆਰਾ ਸਾਹਿਬ ਦੇ ਉੱਤੇ ਗੁੰਮਟਾਂ ਦੀ ਸੇਵਾ ਜਿਹੜੀ ਆ ਉਹ ਸੰਪੂਰਨ ਹੋ ਚੁੱਕੀ ਆ ਜਿਹੜੇ ਗੋਲਡਨ ਗੁੰਮਟ ਜਿਹੜੇ ਆ ਉਹ ਲੱਗ ਚੁੱਕੇ ਨੇ ਤੇ ਵਾਕਿਆ ਹੀ ਕਹਿੰਦੇ ਮਤਲਬ ਬਹੁਤ ਖੂਬਸੂਰਤ ਲੱਗਦੇ ਨੇ ਤੇ ਮੈਂ ਫੋਟੋਆਂ ਵੀ ਦੇਖੀਆਂ ਸੀ ਤੇ ਦੇਖੋ ਗੁਰੂ ਘਰ ਜਿਹੜਾ ਪਹਿਲਾ ਸੀਗਾ ਉਹ ਤੁਹਾਨੂੰ ਪਤਾ ਹੈ ਕਿ ਛੋਟਾ ਹੁੰਦਾ ਆ ਉਸ ਰਵਾਇਤੀ ਉਸ ਤਰੀਕੇ ਨਾਲ ਪਰ ਹੁਣ ਇਸ ਨੂੰ ਪ੍ਰੋਪਰ ਗੁਰੂ ਘਰ ਦੀ ਸ਼ੇਪ ਦਿੱਤੀ ਗਈ ਆ ਬਹੁਤ ਸੋਹਣਾ ਲੱਗਦਾ ਤੇ ਉਨ੍ਹਾਂ ਨੇ ਰੱਬੀ ਸ਼ੇਰਗਿੱਲ ਦਾ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹਾਂਜੀ ਬਿਲਕੁਲ ਲਵਾਂਗੇ ਅੰਕਲ ਜੀ ਤੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਉਨ੍ਹਾਂ ਨੂੰ ਵੀ ਆਪਾਂ ਜੀ ਆਇਆਂ ਕਹਿ ਲਈਏ ਤਾਂ ਹਰਬੰਸ ਸਿੰਘ ਹੁਣੀ ਹਾਂਜੀ ਸਤਿਕਾਰਯੋਗ ਹਰਬੰਸ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਅਮਨਦੀਪ ਸਿੰਘ ਮੇਰੇ ਹੀ ਹਮਨਾਮੀ ਏ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਦੱਸ ਰਹੇ ਨੇ ਕਿ 15 ਡਿਗਰੀ ਆ ਉਨ੍ਹਾਂ ਦੇ ਤੇ ਅੱਜ 20 ਤੱਕ ਜਾਏਗਾ ਤੇ ਬਹੁਤੀ ਗਰਮੀ ਨਹੀਂ ਹੋਣੀ ਤਾਂ ਤੁਹਾਡੇ ਸ਼ਾਇਦ ਮੀਂਹ ਪਵੇ ਅੱਜ ਜੀ ਇਹ ਸ਼ਾਇਦ ਖਬਰ ਆ ਰਹੀ ਆ ਤੇ ਜਸਵੰਤ ਸਿੰਘ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬੱਦਲਵਾਈ ਦੀਆਂ ਫੋਟੋਆਂ ਭੇਜ ਰਹੇ ਨੇ ਤੇ ਦਿਨ ਅੱਜ ਥੋੜਾ ਬੁਝਿਆ ਤੁਹਾਡੇ ਕੋਈ ਗੱਲ ਨੀ ਮੀਂਹ ਪੈਣਾ ਜੀ ਤੇ ਕਹਿੰਦੇ ਛਤਰੀ ਲੈ ਲਿਓ ਤੇ ਨਵੀਂ ਪੱਡਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਬਰਾੜ ਸਾਹਿਬ ਜੀ ਜੇ ਹਿਸਾਬ ਨਾਲ ਲੱਡੂ ਵੱਟ ਰਹੇ ਹੋ ਸਾਨੂੰ ਅੱਜ ਤੋਂ ਹੀ ਰੋਟੀ ਘੱਟ ਕਰਨੀ ਪੈਣੀ ਆ ਤੇ ਨਾਲੇ ਐਡਲੇਟ ਦਾ ਵੈਦਰ ਬਾਰੇ ਵੀ ਦੱਸਿਓ ਕਿ ਜੰਪਰ ਲੈ ਕੇ ਆਈਏ ਜਾਂ ਨਾ ਆਈਏ ਜ਼ਰੂਰਤ ਹੈ ਜਾਂ ਨਹੀਂ ਇਹ ਬਹੁਤ ਜ਼ਰੂਰੀ ਆ ਦੱਸਿਓ ਜੀ ਕਿੱਦਾਂ ਕਿੱਦਾਂ ਮੌਸਮ ਰਹੇਗਾ ਤਾਂ ਕਿ ਜਿੰਨੇ ਸਰੋਤੇ ਆ ਰਹੇ ਉਸ ਹਿਸਾਬ ਨਾਲ ਆਪਣੀ ਪੈਕਿੰਗ ਕਰਨ
ਦੇਖੋ ਜੀ ਇਹ ਮੌਸਮ ਦੇ ਮਾਮਲੇ ਦੇ ਵਿਚ ਜਿਹੜੀ ਤਾਂ ਹੈਗੀ ਭਵਿੱਖਬਾਣੀ ਉਹ ਤਾਂ ਕਹਿ ਰਹੀ ਹੈ ਬੜਾ ਸਾਫ਼ ਸੁਥਰਾ ਮੌਸਮ ਆ 24-25 ਤੋਂ ਲੈ ਕੇ 26 ਡਿਗਰੀ ਤੱਕ ਟੈਂਪਰੇਚਰ ਰਹਿਣ ਦੀ ਸੰਭਾਵਨਾ ਦਿਨ ਟਾਈਮ ਤੇ ਆਥਣੇ ਤੜਕੇ ਜ਼ਰੂਰ 11-12 ਟੈਂਪਰੇਚਰ ਹੋ ਜਾਂਦਾ ਪਰ ਇਹ ਸਵਾਟਰਾਂ ਕੋਟੀਆਂ ਵਾਲੀ ਜਾਂ ਜੰਪਰ ਵਾਲੀ ਕੋਈ ਹੈ ਜੀ ਗੱਲ ਨਹੀਂ ਹੈਗੀ ਪਰ ਦੂਜੇ ਪਾਸੇ ਵੱਖੋ ਵੱਖਰੇ ਲੋਕ ਆ ਜੀ ਵੱਖੋ ਵੱਖਰੇ ਢੰਗ ਦੀ ਸੋਚ ਰੱਖਦੇ ਆ ਤਾਂ ਮੈਂ ਪਿਛਲੇ ਦਿਨੀ ਜਦੋਂ ਇਹ ਗੱਲ ਚੱਲ ਰਹੀ ਸੀ ਨਾ ਤਾਂ ਮੈਨੂੰ ਕਹਿੰਦੇ ਸਾਡੇ ਜਿਹੜੇ ਲੰਗਰ ਕਮੇਟੀ ਤੋਂ ਮੋਬਾਈਲ ਕਰਨੈਲ ਸਿੰਘ ਦੇ ਪ੍ਰਧਾਨ ਜਿਹੜੇ ਕਿ ਮਿਹਨਤ ਕਰੀ ਜਾਂਦੇ ਆ ਉਹ ਮੈਨੂੰ ਕਹਿੰਦੇ ਬਾਈ ਯਾਰ ਆਪਾਂ ਇੰਨਾ ਕੁਛ ਕਰ ਰਹੇ ਹਾਂ ਇੰਨਾ ਸਮਾਨ ਬਣਾ
ਜੀ
ਗਰਮ ਗਰਮ ਪਕੌੜੇ ਵਿਚ ਪਿਉਣ ਖਵਾਉਣ ਦਾ ਸਵਾਦ ਹੀ ਵੱਖਰਾ ਆਊਗਾ ਲੋਕਾਂ ਨੂੰ ਨਜ਼ਾਰਾ ਆਊਗਾ ਪਰ ਜਦੋਂ ਕੱਲ ਮੈਂ ਕੁਦਰਤੀ ਬੈਠਾ ਸੀਗਾ ਆਪਣੇ ਆਇਆ ਏਕਮ ਗਰੋਸਰੀ ਬਾਈ ਗਗਨ ਹੋਰੇ ਜਿਹੜੇ ਕਿ ਆਪਾਂ ਨੂੰ ਗੋਲਡ ਸਪੋਂਸਰ ਵੀ ਆ ਤੇ ਬੜਾ ਮਦਦ ਕਰ ਰਹੇ ਉਹਦੇ ਜੋਲੀ ਹੋਰੇ ਸਕੀਮਾਂ ਬਣਾ ਰਹੇ ਸੀ ਨਾ ਤੇ ਉਹ ਕਹਿੰਦੇ ਜੀ ਵੀਰ ਜੀ ਟੈਂਪਰੇਚਰ 30 ਤੂੰ ਹੋ ਜਾਣਾ ਤਿੰਨ ਦਿਨ ਨਜ਼ਾਰਾ ਹੀ ਵੱਜ ਜਾਣਾ ਯਾਰ ਕਿਉਂ ਮਾਰਦੇ ਤੁਸੀਂ ਲੋਕਾਂ ਨੂੰ 30 ਟੈਂਪਰੇਚਰ ਕਰਕੇ ਉਹ ਕਹਿੰਦੇ ਬਾਈ ਅਸੀਂ ਗੰਨੇ ਦੇ ਰੋਹ ਦੀ ਦੁਕਾਨ ਲਾਉਣੀ ਆ ਗੰਨੇ ਦਾ ਰੋਹ ਵੇਚਣਾ ਸੀ ਕਹਿੰਦੇ ਤੇ ਕਹਿੰਦੇ ਜੇ ਗਰਮੀ ਹੋਊਗੀ ਤਾਂ ਨਾ ਲੋਕ ਪੀਣਗੇ ਉਹ ਟਾਂਡਿਆਂ ਵਾਲੀ ਤੇ ਭਾਂਡਿਆਂ ਵਾਲੀ ਜਿਹੜੀ ਕਹਾਵਤ ਨੀ ਸੀਗੀ ਸੁਣਾਉਂਦੇ ਹੁੰਦੇ ਸੀ ਵੀ ਜਾਂ ਟਾਂਡਿਆਂ ਵਾਲੀ ਵੀ ਜਾਂ ਭਾਂਡਿਆਂ ਵਾਲੀ
ਘੁਮਿਆਰ ਦੀਆਂ ਦੋ ਕੁੜੀਆਂ
ਸੀ ਕਹਾਵਤ ਆ ਜੀ ਤੇ ਹਾਂਜੀ 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 ਤੇ ਉਹ ਪੋਜੀਸ਼ਨ ਹੈਗੀ ਆ ਹੁਣ ਤੇ ਦੇਖਦੇ ਆ ਵੀ ਮੌਸਮ ਕਿਹੋ ਜਿਹਾ ਸਾਫ਼ ਸੁਥਰਾ ਹੀ ਰਹਿਣ ਦੀ ਆਸ ਆ ਜੀ 25-26 ਡਿਗਰੀ ਟੈਂਪਰੇਚਰ ਆ ਜਿਹੜਾ ਬਹੁਤ ਵਧੀਆ ਟੈਂਪਰੇਚਰ ਮੰਨਿਆ ਗਿਆ ਇਸ ਤੋਂ ਬਾਅਦ ਹੀ ਟੈਂਪਰੇਚਰ ਜਿਹੜਾ ਹੁੰਦਾ ਗਰਮੀ ਮਹਿਸੂਸ ਹੁੰਦੀ ਆ ਤੇ ਉਮੀਦ ਆ ਜੀ ਬਹੁਤ ਵਧੀਆ ਮੌਸਮ ਰਹੂ ਤੇ ਬੇਫਿਕਰ ਹੋ ਕੇ ਤੁਸੀਂ ਆ ਜਾਓ ਬਾਕੀ ਜਿਹੜੀ ਤੁਸੀਂ ਨਾ ਯੂਨਿਟੀ ਦੀ ਗੱਲ ਕੀਤੀ ਸੀਗੀ ਰਾਤ ਵੀ ਅਸੀਂ ਲੰਮੀ ਚੌੜੀਆਂ ਸਾਡੀਆਂ ਆਪਣੇ ਤਕਰੀਰਾਂ ਹੋਈਆਂ ਹੋਰ ਹੋਈਆਂ ਸਾਨੂੰ ਜਿਹੜੀ ਸਭ ਤੋਂ ਵੱਧ ਜਿਹੜੀ ਰਾਹਤ ਖੁਸ਼ੀ ਜਿਹੜੀ ਕੋਈ ਵੀ ਕੰਮ ਕਰਨ ਤੋਂ ਬਾਅਦ ਮਨ ਨੂੰ ਤਸੱਲੀ ਹੁੰਦੀ ਆ ਸਭ ਤੋਂ ਵੱਧ ਤਸੱਲੀ ਤੇ ਰਾਹਤ ਅਸੀਂ ਜਿਹੜੀ ਮਹਿਸੂਸ ਇਸ ਗੱਲ ਚੋਂ ਕਰ ਰਹੇ ਹਾਂ ਵੀ ਸਾਰੇ ਜਾਣੇ ਇਕੱਠੇ ਆ ਸਾਨੂੰ ਬੜਾ ਚੰਗਾ ਲੱਗ ਰਿਹਾ ਸੀ ਨਾ ਤੇ ਵਿਚਾਰ ਪਿਛਲੇ ਦੋ ਚਾਰ ਮਹੀਨੇ ਪਹਿਲਾਂ ਸਾਡੇ ਵੱਖਰੋ ਵੱਖਰੇ ਸੀ ਜੀ ਪੱਖੋ ਵੱਖਰੇ ਰਾਗ ਅਲਾਪਦੇ ਸੀ ਤੇ ਪਰ ਕੱਲ ਜਦੋਂ ਗੱਲਾਂ ਕਰ ਰਹੇ ਸੀ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਕੱਲੇ ਕੱਲੇ ਚੜਿਆ ਪਿਆ ਕੱਲੇ ਕੱਲੇ ਘਰ ਦੇ ਵਿੱਚ ਚਾਰ ਚਾਰ ਲੱਗੇ ਪਿਆ ਚੋਰਾਂ ਸ਼ੋਰਾਂ ਨਾਲ ਆਪਣਾ ਆਪਣਾ ਕੰਮ ਕਰਨਾ ਸੋ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਵੀ ਕੋਈ ਵੀ ਬੰਦਾ ਜਿਹੜੀ ਉਹ ਵਿਰੋਧਤਾ ਦਾ ਬੀਜ ਨਹੀਂ ਬਜਾ ਰਿਹਾ ਜੇ ਕੋਈ ਕਦੀ ਬਜਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਕਰਨੀ ਚਾਹੁੰਦਾ ਤਾਂ ਉਹਨੂੰ ਲੋਕਾਂ ਦੇ ਵੀ ਦੇਖ ਕੇ ਸ਼ਰਮ ਹੀ ਆ ਰਹੀ ਹੈ ਵੀ ਯਾਰ 90% 99% ਲੋਕ ਇੱਕ ਪਾਸੇ ਮੈਂ ਕੱਲਾ ਕੀ ਕਰਦਾ
ਬਿਲਕੁਲ
ਬਿਲਕੁਲ ਉਹ ਵੀ ਮੈਨੂੰ ਲੱਗਦਾ ਸ਼ਰਮ ਦੇ ਮਾਰੇ ਚੁੱਪ ਹੀ ਹੋ ਜਾਣਾ
ਜੀ ਨਹੀਂ ਦੇਖੋ ਇਹ ਤਾਂ ਕੋਈ ਦੋ ਰਾਵਾਂ ਨਹੀਂ ਕਿ ਇਸ ਵਾਰੀ ਜੋ ਐਡਲੇਡ ਕਰ ਰਿਹਾ ਉਹ ਵਾਕਿਆ ਹੀ ਬਾਕਮਾਲ ਹੈ ਤੇ ਇਸ ਨੂੰ ਬਾਕੀ ਸ਼ਹਿਰ ਜਾਂ ਬਾਕੀ ਜਿਹੜੇ ਸੂਬੇ ਆ ਬਾਕੀ ਭਾਈਚਾਰਾ ਉਸ ਨੂੰ ਫਾਲੋ ਕਰਨਾ ਚਾਹੀਦਾ ਇਕਦਮ ਜਿਹੜੇ ਵੀ ਕੋਈ ਵੀ ਪ੍ਰੋਜੈਕਟ ਕਮਿਊਨਿਟੀ ਦੇ ਉਹਦੇ ਵਿਚ ਸਾਂਝੀ ਵਾਲਤਾ ਜਿਹੜੀ ਆ ਉਹ ਪਹਿਲਾਂ ਆ ਸੋ ਮਿੰਟੂ ਜੀ ਨਾਲ ਦੀ ਨਾਲ ਥੋੜੇ ਜੇ ਤੁਸੀਂ ਤਾਪਮਾਨ ਦਾ ਦੱਸ ਦਿੱਤਾ ਕਿ ਮਤਲਬ ਇਕ ਜੈਕਟ ਜ਼ਰੂਰ ਰੱਖਣੀ ਚਾਹੀਦੀ ਨਾਲ ਟਰੈਕ ਸੂਟ ਦੀ ਬਾਕੀ ਜਿਹੜਾ ਵੈਦਰ ਆ ਉਹ ਨਾਰਮਲ ਹੀ ਰਹੇਗਾ ਐਡੀ ਕੋਈ ਗੱਲ ਨਹੀਂ ਹੈਗੀ ਤਾਂ ਦੂਜਾ ਮੈਂ ਤੁਸੀਂ ਗੰਨਿਆਂ ਦੀ ਗੱਲ ਕਰ ਰਹੇ ਸੀ ਮੈਂ ਦੱਸਦਾ ਕਿ ਕੱਲ ਇੱਥੋਂ ਕੌਫਸ ਹਾਰਬਰ ਤੋਂ 2 ਟਨ ਜਿਹੜੇ ਗੰਨੇ ਨੇ ਉਹ ਰਵਾਨਾ ਹੋ ਚੁੱਕੇ ਨੇ ਐਡਲੇਡ ਵੱਲ ਨੂੰ ਸੋ ਉੱਥੇ ਗੰਨਿਆਂ ਦਾ ਬੇਲਣਾ ਵੀ ਲੱਗੇਗਾ ਸੋ ਗਲਾੜੀ ਵੀ ਜਿਹਨੂੰ ਕਹਿੰਦੇ ਨੇ ਸੋ ਉੱਥੇ ਤੁਸੀਂ ਰਸ ਜਾਂ ਰੋਹ ਵੀ ਪੀ ਸਕਦੇ ਹੋ ਹੁਣ ਭਾਸ਼ਾ ਕਈ ਹੈ ਨਾ ਪੰਜਾਬ ਦੀਆਂ ਰਲਵੀਆਂ ਮਿਲਵੀਆਂ ਸਾਰਾ ਕੁਝ ਦੱਸਣਾ ਪੈਂਦਾ ਸੋ ਇਸ ਕਰਕੇ ਉੱਥੇ ਮਤਲਬ ਮਠਿਆਈ ਦਾ ਤੁਸੀਂ ਦੇਖ ਹੀ ਲਿਆ ਖਾਣ ਪੀਣ ਦਾ ਬਾਕੀ ਟੀਮਾਂ ਬਹੁਤ ਵੱਡੇ ਪੱਧਰ ਤੇ ਪਹੁੰਚ ਰਹੀਆਂ ਨੇ ਨਿਊਜ਼ੀਲੈਂਡ ਤੋਂ ਕਬੱਡੀ ਦੀ ਟੀਮ ਪਹੁੰਚ ਰਹੀ ਹੈ ਤਕਰੀਬਨ 11 ਟੀਮਾਂ ਦੇ ਲਾਗੇ ਜਿਹੜੀਆਂ ਕਬੱਡੀ ਦੀਆਂ ਹੈਗੀਆਂ ਹੁਣ ਮੈਨੂੰ ਐਗਜੈਕਟ ਫਿਗਰ ਨਹੀਂ ਯਾਦ ਪਰ ਸਾਰੀਆਂ ਹੀ ਟੀਮਾਂ ਸ਼ਾਮਲ ਹੋ ਰਹੀਆਂ ਨੇ ਬਹੁਤ ਹਾਂਜੀ 11 ਹੁਣ ਬਹੁਤ ਫਸਵੇਂ ਮੁਕਾਬਲੇ ਹੋਣਗੇ ਸੋਕਰ ਦੀਆਂ 50 ਤੋਂ ਉੱਤੇ ਟੀਮਾਂ ਨੇ ਜੀ 5 ਡਿਵੀਜ਼ਨਾਂ ਦੇ ਵਿਚ ਕ੍ਰਿਕਟ ਦੀਆਂ 12-13 ਟੀਮਾਂ ਨੇ ਤੇ ਨੈਟਬਾਲ ਬਾਸਕਟਬਾਲ ਮਤਲਬ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਨੇ ਪਲੇਅਰ ਉੱਥੇ ਪਹੁੰਚਣਗੇ ਮਤਲਬ 1400+ ਪਲੇਅਰ ਉੱਥੇ ਪਹੁੰਚ ਰਿਹਾ ਸੋ ਤੁਸੀਂ ਵੀ 3 ਦਿਨ ਜੀ ਚੁੱਲ੍ਹੇ ਨਿੰਦਾ ਆ ਤੁਹਾਨੂੰ ਵੀ ਪ੍ਰਬੰਧਕਾਂ ਵੱਲੋਂ ਮੈਂ ਹੀ ਦੇ ਦੇਵਾਂ ਜੀ ਨਿੰਦਾ ਦੇਣਾ ਤਾਂ ਉੱਦਾਂ ਤੁਸੀਂ ਆ ਕੋਈ ਏਦਾਂ
ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਤੁਹਾਡਾ ਵੀ ਡਿਊਟੀ ਬਣਦੀ ਆ ਤੁਸੀਂ ਬਜ਼ੁਰਗ ਹੋ ਇਸ ਘਰ ਦੇ
ਬਜ਼ੁਰਗ ਕਿਆ ਬਾਤ ਹੈ ਏਡਾ ਵੀ ਬਜ਼ੁਰਗ ਨਹੀਂ ਜਿੰਨਾ ਤੁਸੀਂ ਮੈਨੂੰ ਬਣਾਈ ਜਾਂਦੇ
ਸਾਂਝੀ ਕਰਨੀ ਚਾਹਾਂ ਗੱਲਾਂ ਪਤਾ ਚੱਲ ਰਹੀਆਂ ਸਨ ਦੇਖੋ ਜਿਹੜੀ ਇਹ ਖੇਡਾਂ ਦੀ ਕਮੇਟੀ ਆ ਦੋ ਢੰਗ ਨਾਲ ਕੰਮ ਕਰਦੀ ਆ ਇੱਕ ਨੈਸ਼ਨਲ ਕਮੇਟੀ ਆ ਜਿਹਨੂੰ ਐਗਜੈਕਟਿਵ ਕਮੇਟੀ ਕਿਹਾ ਜਾਂਦਾ ਤੇ ਦੂਜੀ ਕਮੇਟੀ ਜਿਹੜੀ ਲੋਕਲ ਕਮੇਟੀ ਆ ਤੇ ਦੋਨਾਂ ਦਾ ਆਪਸ ਵਿੱਚ ਵੀ ਤਾਲਮੇਲ ਹੁੰਦਾ ਤੇ ਦੋਨੇ ਰਲ ਮਿਲ ਕੇ ਪ੍ਰੋਜੈਕਟ ਨੂੰ ਸਿਰੇ ਲਾਉਂਦੇ ਆ ਫਿਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਖਰੋ ਵੱਖਰੇ ਤਰੀਕੇ ਨਾਲ ਹੁੰਦੀਆਂ ਕੁਛ ਨੈਸ਼ਨਲ ਦੀਆਂ ਹੁੰਦੀਆਂ ਕੁਛ ਲੋਕਲ ਕਮੇਟੀ ਦੀਆਂ ਹੁੰਦੀਆਂ ਸੋ ਮੈਂ ਜਾਣਕਾਰੀ ਦੇਣੀ ਚਾਹੁੰਗਾ ਇੱਕ ਤਾਂ ਜਿਵੇਂ ਨੈਸ਼ਨਲ ਕਮੇਟੀ ਬਣੀ ਉਹ ਜਿਹੜੀ ਨਵੀਂ ਮੁਹਿੰਮ ਚਲਾਈ ਗਈ ਸੀ ਡਰੱਗ ਦੇ ਮਾਮਲੇ ਚ ਡਰੱਗ ਦੇ ਮਾਮਲੇ ਚ 2 ਸਾਲਾਂ ਤੋਂ ਜਿਹੜੀ ਚੱਲੀ ਆ ਰਹੀ ਆ ਕੌਫ ਸਰਵਰ ਤੋਂ ਬਾਅਦ ਫਿਰ ਬ੍ਰਿਸਬੇਨ ਦੇ ਵਿੱਚ ਹੋਇਆ ਸੀਗਾ ਉਹ ਡਰੱਗ ਟੈਸਟ ਦੀ ਜਿਹੜੀ ਐਤਕੀ ਫੇਰ ਹੋ ਰਹੀ ਆ ਜੀ ਤੇ ਉਹ ਨੈਸ਼ਨਲ ਬਾਡੀ ਬਣੀ ਉਹ ਚ ਵੱਡਾ ਸਹਿਯੋਗ ਮਿਲਦਾ ਉਹਦਾ ਮੋਟਾ ਖਰਚਾ ਵੀ ਅੱਧ ਤੋਂ ਜ਼ਿਆਦਾ ਖਰਚਾ ਜਿਹੜੇ ਨੈਸ਼ਨਲ ਬਾਡੀ ਚੱਕਦੀ ਆ ਤੇ ਸਾਡੇ ਕੋਪਰਾ ਸਾਹਿਬ ਲੱਗੇ ਹੋਏ ਆ ਇਸ ਕੰਮ ਦੇ ਉੱਤੇ ਕਾਫੀ ਜ਼ੋਰਾਂ ਸ਼ੋਰਾਂ ਨਾਲ ਡਰੱਗ ਟੈਸਟ ਸੈਟਅਪ ਕਰ ਲਈ ਚਲੋ ਇਹ ਸਾਡੀਆਂ ਦੇ ਵਿੱਚ ਦੌਰਾਨ ਨਾ ਥੋੜੇ ਦਿਨ ਹੋ ਗਏ ਮੈਂ ਸਰੋਤਿਆਂ ਲਈ ਦੱਸ ਰਿਹਾ ਗੱਲ
ਮਿੰਟੂ ਜੀ
ਥੋੜੇ ਦਿਨ ਪਹਿਲਾਂ ਕੱਪੜਿਆ
ਮਿੰਟੂ ਜੀ ਥੋੜਾ ਜਿਹਾ ਲੱਗ ਗਿਆ ਫੋਨ ਤੇ ਤੁਹਾਡੀ ਆਵਾਜ਼ ਥੋੜੀ ਜਿਹੀ ਪਿੱਛੇ ਆ
ਜੀ ਜੀ
ਹਾਂਜੀ ਹੁਣ ਠੀਕ ਆ
ਥੋੜੇ ਦਿਨ ਪਹਿਲਾਂ ਨਾ ਮੈਂ ਕਿਹਾ ਗੱਲ ਚੱਲੀ ਵੀ ਕੱਪੜੇ ਕੀ ਪਾਉਣੇ ਆ ਚਲੋ ਲੋਕਲ ਕਮੇਟੀ ਨੇ ਕੀ ਕੱਪੜੇ ਪਾਉਣੇ ਆ ਨੈਸ਼ਨਲ ਕਮੇਟੀ ਦਾ ਕੋਈ ਡਰੈਸ ਕੋਡ ਹੋਣਾ ਚਾਹੀਦਾ ਜਾਂ ਕੀ ਹੋਣਾ ਚਾਹੀਦਾ ਵੀ ਜੇ ਤੁਸੀਂ ਲੈਣੇ ਆ ਤਾਂ ਇੱਕੋ ਸਿੱਕੇ ਕੱਪੜੇ ਖਰੀਦ ਲਓ ਭਾਈਚਾਰੇ ਜਾਣੇ ਚੰਗੇ ਲੱਗਣਗੇ ਚਲੋ ਵਲੰਟੀਅਰ ਸੀ ਉਹਨਾਂ ਲਈ ਤਾਂ ਟੀ ਸ਼ਰਟਾਂ ਦਾ ਰੇਂਜ ਹੋ ਚੁੱਕਿਆ ਸਪੌਂਸਰ ਲਈ ਟੀ ਸ਼ਰਟਾਂ ਰੇਂਜ ਹੋ ਗਿਆ ਸਾਰਾ ਕੁਛ ਹੋ ਗਿਆ ਪਰ ਜਦੋਂ ਗੱਲ ਆਈ ਵੀ ਟੀਮ ਕੀ ਕੱਪੜੇ ਪਾਊਗੀ ਤੇ ਚਲੋ ਜੀ ਸਾਡੀ ਲੋਕਲ ਟੀਮ ਨੇ ਕਹਿਤਾ ਵੀ ਐ ਚਲੋ ਕੋਟ ਪੈਂਟ ਪਾ ਲਿਓ ਭਾਈ ਸਾਰਿਆਂ ਕੋਲੇ ਨੀਲੇ ਰੰਗ ਦੇ ਹੁੰਦੇ ਹੀ ਆ ਜਾਂ ਇੱਦਾਂ ਦੇ ਆ ਜਾਂ ਇਹ ਕਰ ਲਓ ਉਹ ਕਰ ਲਓ ਉਹ ਸੈਟਿੰਗ ਦੇ ਦੌਰਾਨ ਨਾ ਭਾਈ ਪ੍ਰਧਾਨ ਜੀ ਸਾਡੇ ਜਿਹੜੇ ਨੈਸ਼ਨਲ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਬਜ਼ੁਰਗ ਆ ਸਾਡੇ ਉਹ ਵੀ ਕਹਿੰਦੇ ਵੀ ਦੱਸੋ ਮੈਂ ਕੀ ਪਾਵਾਂ ਮੈਨੂੰ ਕਹਿੰਦੇ ਵੀ ਮੈਂ ਕੀ ਪਾਵਾਂ ਮੈਂ ਕਿਹਾ ਦੇਖੋ ਵੀ ਸਾਡੇ ਨਾ ਸੁਖਪ੍ਰੀਤ ਕੌਰ ਲੱਗੇ ਹੋਏ ਆ ਮਿਹਨਤ ਕਰਨ ਉਹਨਾਂ ਕੋਲ ਇੱਕ ਛੱਜ ਤਾਂ ਹੈਗਾ ਇੱਕ ਛੱਜ ਦਾ ਆਪਾਂ ਰੇਂਜ ਹੋਰ ਕਰ ਲੈਂਦੇ ਹਾਂ ਤੇ ਤੁਸੀਂ ਦੋਨੇ ਮਾਂ ਤੇ 2 ਛੱਜ ਬੰਨ ਲਿਓ ਜੇ ਕੋਈ ਪੁੱਛੇ ਤਾਂ ਇਹ ਕੀ ਆ ਕਹਿੰਦੇ ਪ੍ਰਧਾਨਗੀ ਵਾਲੇ ਛੱਜ
ਉਹ ਮੈਨੂੰ ਇੰਨਾ ਚੰਗਾ ਲੱਗਿਆ ਮੈਂ ਕਿਹਾ ਯਾਰ ਉਹ ਇੱਕ ਹੈ ਨੀ ਆਮ ਆਦਮੀ ਪਾਰਟੀ ਦਾ ਬਠਿੰਡੇ ਵਾਲਾ ਜਿਹੜਾ ਅਕਸਰ ਇਹ ਝਾੜੂ ਬੰਨ ਕੇ ਰੱਖਦਾ ਆਪਣੇ ਨਾਲ ਹਨਾ ਬਾਹਾਂ ਤੇ ਵੀ ਪਿੱਠ ਤੇ ਵੀ ਹਨਾ ਤੇ ਮੈਂ ਕਿਹਾ ਲੈ ਆ ਤਾਂ ਕਮਾਲੇ ਹੋ ਗਈ ਮੈਂ ਵੀ ਛੱਜ ਬੰਨੇ ਲਵਾਂ ਤੇ ਨਾਲੇ ਉਹ ਜਿਹੜੀ ਪ੍ਰੋਬਲਮ ਹੈ ਨਾ ਵੀ ਜਿੱਦਾਂ ਪ੍ਰਧਾਨਗੀ ਬੜੀ ਸੌਖੀ ਦੇਖਦੀ ਆ ਪ੍ਰਧਾਨਗੀ ਕਰਨੀ ਬੜੀ ਸੌਖੀ ਆ ਮਿਨਿਸਟਰਾਂ ਨਾਲ ਉੱਠਣਾ ਬਹਿਣਾ ਫੋਟੋਆਂ ਆਈ ਜਾਣੀਆਂ ਉਹ ਆਈ ਜਾਣੀਆਂ ਤੇ ਮੈਂ ਕਿਹਾ ਛੱਜ ਬੰਨ ਕੇ ਇਹ ਵੀ ਦੱਸ ਦਈਏ ਆਹ ਕੰਮ ਵੀ ਕਰਨੇ ਪੈਂਦੇ, ਛੱਜ ਵੀ ਬੰਨਣੇ ਪੈਂਦੇ ਆ, ਵੀ ਉਹ 3 ਦਿਨ 24 ਘੰਟੇ 7 ਦਿਨ ਯਾਨੀ ਕਿ 72 ਘੰਟੇ ਜਾਗਣ ਦਾ ਜਿਹੜਾ ਸੁਭਾਗ ਪ੍ਰਾਪਤ ਵੀ ਹੁੰਦਾ, ਉਨੇ ਚ ਬੰਦੇ ਉਨੇ ਚ 5 ਪਾਠੀ ਰਲ ਕੇ ਖੰਡ ਪਾਠ ਕਰ ਲੈਂਦੇ ਆ, ਜਿੰਨਾ ਉਹ ਕਲੇਸ਼ ਹੁੰਦਾ ਹਨਾ। ਤੇ ਚਲੋ ਆਪਾਂ ਗੱਲਬਾਤ ਜਾਰੀ ਰੱਖਦੇ ਆ ਜੀ ਅੱਗੇ, ਤੇ ਕੁਛ ਸੁਨੇਹੇ ਜਿਹੜੇ ਆਏ ਨੇ ਉਹ ਵੀ ਲੈਣੇ ਆ, ਖ਼ਬਰਾਂ ਤੇ ਵੀ ਝਾਤੀ ਮਾਰਨੀ ਆ। ਜਸਵਿੰਦਰ ਔਲਖ ਇੱਕ ਗੀਤ ਸੁਣਨਾ ਚਾਹੁੰਦੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਕੁਲਵਿੰਦਰ ਬਿੱਲੇ ਦਾ। ਹਾਂਜੀ ਮੈਂ ਕੱਢ ਲਿਆ ਗੀਤ ਜੀ, ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਸੁਣਾਂਗੇ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਅਮਰਜੀਤ ਸਿੰਘ ਭਾਜੀ ਸਾਡੇ ਮਰਿੰਡਾ ਮੋਟਰ ਵਾਲੇ ਜੁੜੇ ਨੇ, ਤੇ ਪ੍ਰੋਗਰਾਮ ਗੋਇੰਗ ਬਾਕਮਾਲ, ਬਹੁਤ ਬਹੁਤ ਧੰਨਵਾਦ ਜੀ। ਤੇ ਇਨ੍ਹਾਂ ਨੇ ਬੇਨਤੀ ਕੀਤੀ ਸੀਗੀ ਜੀ 3 ਪੈਲਟ ਪਹੁੰਚਾਉਣ ਦੇ ਮੈਲਬਨ ਤੋਂ, ਉਹ ਹੋਇਆ ਹੱਲ ਕਿ ਨਹੀਂ ਮਿੰਟੂ ਜੀ? ਹਾਂਜੀ ਮੈਲਬਨ ਤੋਂ ਕੋਈ ਸਮਾਨ ਜਾਣਾ ਸੀਗਾ ਤੇ ਸਿੱਖ ਖੇਡਾਂ ਵਾਸਤੇ 3 ਪੈਲਟ, ਤੇ ਇਨ੍ਹਾਂ ਨੇ ਕੱਲ ਬੇਨਤੀ ਕੀਤੀ ਸੀ ਆਪਣੀ ਪ੍ਰੋਫਾਈਲ ਤੇ।
ਹਾਂਜੀ 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 ਉਹ ਜੌਲੀ ਲੱਗਿਆ ਹੋਇਆ ਪ੍ਰੋਸੈਸ ਤੇ, ਤੇ ਬਾਈ ਅਮਰਜੀਤ ਹੋਰਾਂ ਨਾਲ ਮੇਰੀ ਵੀ ਗੱਲ ਹੋਈ ਸੀ
ਜੀ,
ਤੇ ਉਹ ਕੋਸ਼ਿਸ਼ ਦੇ ਵਿੱਚ ਆ ਜੀ 3 ਪਾਇਲਟ ਆ ਜਿਹੜੇ ਸਾਡੇ ਨਾ ਜਿਨ੍ਹਾਂ ਚ ਨੈਪਕਿਨ ਤੇ ਚਮਚੇ ਵਗੈਰਾ ਚਾਈਨਾ ਤੋਂ ਆਏ ਸੀ, ਉਧਰ ਰਹਿ ਗਏ ਸੀਗੇ ਮੈਲਬਨ ਸ਼ਿਪ ਤੇ ਹੋ ਗਏ ਸੀਗੇ, ਤੇ ਉਹ ਅੱਜ ਕੱਲ ਇਹਨਾਂ ਕੋਲੇ ਆ ਜੀ, ਤੇ ਅਮਰਜੀਤ ਬਾਈ ਹੋਰਾਂ ਦੀ ਹੁਣ ਡਿਊਟੀ ਆ, ਕਿਵੇਂ ਨਾ ਕਿਵੇਂ ਕਰਕੇ ਜੁਗਾੜ ਕਰਨਗੇ ਉਹ ਜੌਲੀ ਦੇ ਨਾਲ ਸੰਪਰਕ ਚ
ਜੀ। ਚਲੋ ਬਹੁਤ ਬਹੁਤ ਇਹ ਵੀ ਯੋਗਦਾਨ ਪਾ ਰਹੇ ਨੇ, ਸੋ ਸਾਰੇ ਨੈਸ਼ਨਲ ਯੋਗਦਾਨ ਪੈ ਰਿਹਾ, ਸੋ ਇਸ ਦੀ ਬੜੀ ਖੁਸ਼ੀ ਆ ਸਾਨੂੰ। ਤੇ ਜਸਪ੍ਰੀਤ ਭਾਜੀ ਸਾਡੇ ਜੁੜੇ ਨੇ,
ਬਿਲਕੁਲ ਜੀ ਬਿਲਕੁਲ, ਬ੍ਰਿਸਬਨ ਤੋਂ ਖੁਰਚ ਨੇ, ਬ੍ਰਿਸਬਨ ਖੁਰਚ ਨੇ ਬਣ ਕੇ ਨਾ ਬਾਈ ਆਪਣੇ ਰਿਸਵਾਲ ਏਅਰ ਹੋਰਾਂ ਨੇ,
ਅੱਛਾ ਜੀ,
ਜਿਹੜੇ ਦਾਲਾਂ ਸਬਜ਼ੀਆਂ ਚ ਫੇਰਨ ਵਾਲੇ ਖੁਰਚ ਨੇ ਨੀ ਹੁੰਦੇ,
ਹਾਂਜੀ ਹਾਂਜੀ,
ਉਹ ਬਣਾ ਕੇ ਤੇ ਲੱਗ ਦਿੱਤੇ ਜੀ ਵੈਨ ਚ, 4 EB ਚ, ਕਹਿੰਦੇ 4 EB ਦੀ ਵੈਨ ਪਾਜੂਗੀ ਵੀਰਵਾਰ ਨੂੰ।
ਹਾਂਜੀ ਹਾਂਜੀ ਹਾਂਜੀ, ਉਹ 4 EB ਦੇ ਬਾਰੇ ਵੀ ਦੱਸ ਦਈਏ ਕਿ ਰੇਡੀਓ ਦੇ ਉੱਤੇ 3 ਦਿਨ ਲਗਾਤਾਰ ਚੱਲਣਾ ਜੀ 4 EB ਬ੍ਰਿਸਬਨ ਦੀ ਜਿਹੜੀ ਵੈਨ ਹੈ ਉਹ ਰੇਡੀਓ ਸਟੇਸ਼ਨ ਵੱਲੋਂ ਆ ਰਹੀ ਹੈ, ਡਰਾਈਵ ਕਰਕੇ ਉੱਥੇ ਪਹੁੰਚੇਗੀ ਵੀਰਵਾਰ, ਤੇ 3 ਦਿਨ ਲਾਈਵ ਬ੍ਰਾਡਕਾਸਟ ਹੋਏਗਾ, ਤੇ ਮੁੜ ਕੇ ਆਉਂਦੇ ਹੋਏ ਫਿਰ ਮੈਂ ਤੇ ਨਾਲ ਗੁਰਸੇਵਕ ਤੇ ਨਾਲ ਮਨਪ੍ਰੀਤ ਅਸੀਂ ਡਰਾਈਵ ਕਰਕੇ ਵਾਪਸ ਲਿਆਵਾਂਗੇ, ਤੇ ਰਾਹ ਦੇ ਵਿੱਚ 2-3 ਥਾਂ ਅਸੀਂ ਰਾਤ ਰੁਕਾਂਗੇ, ਕੋਸ਼ਿਸ਼ ਕਰਾਂਗੇ ਉੱਥੋਂ ਵੀ ਗੱਲਬਾਤ ਕਰਨ ਦੀ। ਸੋ ਨੈਸ਼ਨਲ ਪੱਧਰ ਤੇ ਨਹੀਂ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਯੋਗਦਾਨ ਪੈ ਰਿਹਾ ਸਿੱਖ ਖੇਡਾਂ ਦੇ ਵਿੱਚ ਬੜੀ ਖੁਸ਼ੀ ਹੋ ਰਹੀ ਆ। ਤੇ ਜਸਪ੍ਰੀਤ ਭਾਜੀ ਤੁਹਾਡਾ ਮੈਸੇਜ ਥੋੜਾ ਜਿਹਾ ਲੰਬਾ ਤੇ ਮੈਂ ਬ੍ਰੇਕ ਦੇ ਵਿੱਚ ਪੜ ਕੇ ਆਪਾਂ ਇਸ ਨੂੰ ਸ਼ੇਅਰ ਕਰਾਂਗੇ। ਰਾਜਵਿੰਦਰ ਖੱਖ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਇੱਕ ਮਸਲੇ ਤੇ ਉਨ੍ਹਾਂ ਨੇ ਗੱਲ ਕੀਤੀ ਆ, ਤੇ ਮੈਂ ਉਹ ਵੀ ਆਪਾਂ ਸ਼ੇਅਰ ਕਰਾਂਗੇ। ਤੇ ਬਰਿੰਦਰ ਨਿੱਜਰ
ਹੁਣ ਜਿਹੜੀ ਇੱਥੇ ਇੱਕ ਹੋਰ ਦੱਸਦੀ ਹੈ ਜੀ ਆਪਾਂ ਸਿੱਧੂ ਸਾਹਿਬ, ਜਿਹੜਾ ਪ੍ਰੋਗਰਾਮ ਦੇ ਵਿੱਚ ਕਮੈਂਟਰੀ ਦਾ ਐਤਕੀ ਦੌਰ ਚੱਲਣਾ ਨਾ, ਭਾਵੇਂ ਬਾਈ ਮੱਖਣ ਪਰਾੜ ਆ ਰਹੇ ਆ, ਉਹ ਆਪਦੇ ਸ਼ੇਰੋ ਸ਼ਾਇਰੀ ਨਾਲ ਬਹੁਤ ਜ਼ਿਆਦਾ ਜਿਹੜਾ ਤੁਹਾਡਾ ਜੀ ਲਵਾਉਣਗੇ, ਕਾਫੀ ਇੰਟਰਸਟਿੰਗ ਇਹਨਾਂ ਦੀ, ਪਰ ਨਾਲ ਨਾਲ ਜਿਹੜੀ ਕਬੱਡੀ ਤੇ ਵੀ ਗੱਲਬਾਤ ਚੱਲਦੀ ਰਹੂਗੀ, ਬਾਈ ਰਣਜੀਤ ਖੇੜਾ, ਚਰਨਾਮਤ, ਆਪਣੇ ਜਿਹੜੇ ਲੋਕਲ ਸਾਡੇ ਸਟਾਰ ਆ, ਤੇ ਆਪਣਾ ਰੋਚੀ ਖਹਿਰਾ ਮੈਲਬਨ ਤੋਂ, ਤੇ ਬ੍ਰਿਸਬਨ ਤੋਂ ਗੱਗੀ ਮਾਨ, ਉਹ ਸਾਰਿਆਂ ਨਾਲ ਕੱਲ ਹੀ ਮੈਂ ਸੰਪਰਕ ਕੀਤਾ ਜੀ, ਤੇ ਤਕਰੀਬਨ ਸਾਰੇ ਜਾਣੇ ਉਹ ਵੀ ਆ ਰਹੇ ਆ, ਵੇਲੇ ਵੇਲੇ ਸਿਰ ਉਹ ਰੌਣਕ ਲਾਉਣਗੇ, ਤੇ ਸਾਡੇ ਲੋਕਲ ਆਰਟਿਸਟ ਜੋ ਮਹਿੰਗਾ ਸਿੰਘ ਸੰਘਰ ਜਿਹੜੇ ਕਿ ਕਾਫੀ ਵਧੀਆ ਨਾਟਕਕਾਰ ਨੇ, ਉਹ ਵੀ ਆਪਣੀ ਪਹਿਲਾਂ ਤਾਂ ਸਟੇਜ ਦੀ ਵੀ ਭੂਮਿਕਾ ਨਿਭਾਉਣਗੇ, ਨਾਲ ਨਾਲ ਉਹਨਾਂ
ਜੀ
ਸਭ ਉੱਥੇ
ਜੀ ਜੀ
ਫਾਈਨਲ ਵਾਲੇ ਦਿਨ ਇੱਕ ਨਾਟਕ ਹੋਊਗਾ ਜੀ ਕੰਪਿਊਟਰ ਕਾਰਨਰ,
ਅੱਛਾ,
ਉਹ ਗਰਾਊਂਡ ਦੇ ਵਿੱਚ ਖੇਡਿਆ ਜਾਊਗਾ
ਨਾਟਕ, ਕਿਆ ਬਾਤ ਹੈ, ਫਾਈਨਲ ਵਾਲੇ ਦਿਨ, ਬਹੁਤ ਖੂਬਸੂਰਤ ਜੀ। ਤੇ ਲਓ ਜੀ,
ਤੇ ਪਹਿਲੇ ਦਿਨ ਜਿਹੜੀ ਗੱਤਕਾ ਆਉਣਾ, ਜਿਹੜਾ ਗੱਤਕੇ ਦੇ ਵਿੱਚ ਵੀ ਕੋਰੀਓਗ੍ਰਾਫੀ ਕੀਤੀ ਗਈ ਹੈ ਮੈਡਮ ਵਰਿੰਦਰ ਸਿੰਘ ਵੱਲੋਂ
ਜੀ,
ਉਹ ਕੋਰੀਓਗ੍ਰਾਫੀ ਦੇ ਨਾਲ ਗੱਤਕਾ ਖੇਡਿਆ ਜਾਊਗਾ ਬੱਚਿਆਂ ਵੱਲੋਂ।
ਚਲੋ ਬਹੁਤ ਵਧੀਆ ਜੀ, ਬੜੇ ਵਧੀਆ ਐਫਰਟ ਹਰ ਪਾਸੇ ਲੱਗ ਰਹੇ ਨੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਬਹੁਤ ਸਾਰੇ ਸਰੋਤੇ ਸਾਡੇ ਦੇਸ਼ ਵਿਦੇਸ਼ ਤੋਂ ਸੁਣ ਰਹੇ ਨੇ, ਤੇ ਖਬਰਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਾਂਗੇ ਜਿਨ੍ਹਾਂ ਤੇ ਗੱਲਬਾਤ ਕਰਨੀ ਬਣਦੀ ਹੈ। ਗੁਰਮੋਹਨ ਸਿੰਘ ਵਾਲੀਆ ਬਣੇ ਖਾਲਸਾ ਯੂਨੀਵਰਸਿਟੀ ਦੇ ਨਵੇਂ VC, ਸੀਰੀਆ ਦੇ ਉੱਤੇ ਥੋੜੀ ਜਿਹੀ ਗੱਲ ਕਰਾਂਗੇ, ਤੇ ਇਧਰ ਬਚਾਅ ਕਰਾਉਣ ਪੁੱਜੇ ਨੌਜਵਾਨ ਦੀ ਸੂਦਖੋਰਾਂ ਵੱਲੋਂ ਹੱਤਿਆ, ਇਸ ਤੇ ਗੱਲ ਕਰਾਂਗੇ। ਤੇ ਇਕ ਮੁੱਦਾ ਜਿਹੜਾ ਭਖਿਆ ਹੋਇਆ ਹੈ ਜੀ, ਉਹ ਹੈਗਾ ਡੇਰਾ ਸਿਰਸਾ ਤੇ ਨੀਲਧਾਰੀ ਮੁਖੀ ਦੀਆਂ ਚਿੱਠੀਆਂ ਪਹੁੰਚਾਉਣ ਵਾਲਿਆਂ ਦੀ ਜਾਂਚ ਹੋਵੇ, ਸੰਗਤ ਦੀ ਕਚਹਿਰੀ ਚ ਖੋਲੇ ਜਾਣ ਰਹੱਸ, ਇਹ ਖ਼ਬਰ ਹੈ। ਤੇ ਦੂਸਰੀ ਖ਼ਬਰ ਹੈ ਕਿ ਹਰ ਵਾਅਦਾ ਕੀਤਾ ਜਾਵੇਗਾ ਪੂਰਾ, ਕੈਪਟਨ ਸਾਹਿਬ ਨੇ ਬਿਆਨ ਦਿੱਤਾ, ਇਸ ਦੀ ਗੱਲ ਕਰਾਂਗੇ। ਤੇ ਉਧਰ ਜਿਹੜੀਆਂ ਰੇਤ ਸੂਬੇ ਚ ਰੇਤ ਤੇ ਬਜਰੀ ਦੇ ਰੇਟ ਅਸਮਾਨੀ ਚੜੇ, ਇਹ ਪੁੱਛਾਂਗੇ ਮਿੰਟੂ ਬਰਾੜ ਹੋਣਾ ਨੂੰ, ਕਿਉਂ ਚੜੇ, ਹੁਣ ਤਾਂ ਅਕਾਲੀ ਸਰਕਾਰ ਵੀ ਹੈ ਨੀ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਖ਼ਬਰਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ, ਜਿਹੜੀਆਂ ਮੈਂ ਜ਼ਰੂਰੀ ਸਮਝਦਾ ਅੱਜ ਕਰਨੀ ਹੈ, ਕਿ ਇਕ ਖ਼ਬਰ ਬਣੀ ਹੈ ਕਿ ਲਾੜੇ ਦੀ ਝੋਲੀ ਚੋਂ ਨਕਲੀ ਨੋਟ ਰੱਖ ਕੇ ਅਸਲੀ ਚੁੱਕਣ ਦੇ ਵਾਲੇ ਦੀ ਕੀਤੀ ਸੇਵਾ, ਇਕ ਆਪਾਂ ਇਹ ਗੱਲ ਕਰਾਂਗੇ। ਤੇ ਮਿੰਟੂ ਜੀ, ਇਕ ਹੋਰ ਖ਼ਬਰ ਆਈ ਹੈ ਕਿ ਇਕ ਔਰਤ ਨੇ 44 ਸਾਲ ਬਾਅਦ ਚੰਡੀਗੜ੍ਹ ਦੇ ਵਿਚ ਆਪਣੇ ਹਸਬੈਂਡ ਨੂੰ ਡਿਵੋਰਸ ਦਿੱਤਾ ਤੇ ਉਹਨੂੰ ਘਰੋਂ ਕੱਢਣ ਨੂੰ ਫਿਰਦੀ ਆ, ਇਹ ਕੇਸ ਚੱਲ ਰਿਹਾ। ਤੇ ਇਹ ਸਾਰਿਆਂ ਤੇ ਆਪਾਂ ਟੀਕਾ ਟਿੱਪਣੀ ਕਰਾਂਗੇ। ਤੇ ਪਰ ਹੁਣ ਪਹਿਲਾਂ ਇਕ ਗੀਤ ਤੁਹਾਡੇ ਨਾਲ ਸਾਂਝਾ ਕਰਨਾ ਡਾਕਟਰ ਅਮਰਜੀਤ ਸਿੰਘ ਮੋਰ ਸਤਿਕਾਰਯੋਗ ਸਾਡੇ ਉਨ੍ਹਾਂ ਨੇ ਕਿਹਾ ਕਿ ਇਹ ਗੀਤ ਜ਼ਰੂਰ ਸੁਣਾਇਓ ਵੈਸੇ ਮੇਰੀ ਕਿਊ ਲਿਸਟ ਦੇ ਵਿਚ ਪਿਆ ਹੀ ਸੀ ਪੰਜਾਬ ਗੀਤ ਵੀ ਸੁਣਨਾ ਆਪਾਂ ਕੁਲਵਿੰਦਰ ਬਿੱਲੇ ਦੀ ਆਵਾਜ਼ ਦੇ ਵਿਚ ਉਸ ਤੋਂ ਬਾਅਦ ਆਪਾਂ ਮਤਲਬ ਬੁੱਲਾ ਗੀਤ ਤੋਂ ਬਾਅਦ ਇਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਅਸੀਂ ਖਬਰਾਂ ਮਸਲੇ ਤੇ ਸੁਨੇਹੇ ਸਾਂਝੇ ਕਰਦੇ ਰਹਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਖੇਡਾਂ ਦਾ ਮਹਾਕੁੰਭ। ਜੀ ਹਾਂ, ਠੀਕ ਸੁਣਿਆ ਤੁਸੀਂ, ਖੇਡਾਂ ਦਾ ਮਹਾਕੁੰਭ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਆਉਣ ਵਾਲੀ 14-15 ਤੇ 16 ਅਪ੍ਰੈਲ ਨੂੰ 30ਵੀਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ, ਜਿਨ੍ਹਾਂ ਵਿਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤੋਂ 130 ਟੀਮਾਂ ਤੋਂ ਵੀ ਵੱਧ ਤੇ 1500 ਤੋਂ ਵੀ ਵੱਧ ਖਿਡਾਰੀ। ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ।
ਪਿਛਲੇ 30 ਸਾਲਾਂ ਤੋਂ ਆਸਟ੍ਰੇਲੀਆ ਦੇ ਵਿਚ ਆਸਟ੍ਰੇਲੀਅਨ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਨੇ।
ਐਡਲੇਡ ਦੇ ਵਿਚ 14-15 ਤੇ 16 ਅਪ੍ਰੈਲ ਨੂੰ ਹੋਣ ਜਾ ਰਹੀਆਂ ਇਨ੍ਹਾਂ ਜਸ਼ਨਾਂ ਦੇ ਵਿਚ ਤੁਸੀਂ ਵੀ ਸਾਰੇ ਸ਼ਾਮਲ ਹੋ।
ਖੁੱਲਾ ਸੱਦਾ ਹੈ ਸਾਰੇ ਪੰਜਾਬੀਆਂ ਨੂੰ, ਆਜੋ ਕੱਢ ਕੇ ਦਿਲਾਂ ਚੋਂ ਮੈਲ ਲੋਕੋ, ਇਨ੍ਹਾਂ ਖੇਡਾਂ ਤੇ ਮੈਂ ਵੀ ਪਹੁੰਚਣਾ ਏ ਤੇ ਮੱਖਣ ਬਰਾੜ ਦੀ ਲੱਗ ਗਈ ਫਾਇਲ ਲੋਕੋ।
14-15 ਤੇ 16 ਅਪ੍ਰੈਲ ਨੂੰ, ਸੋ ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ ਤੇ ਮਾਣੋ ਖੇਡਾਂ ਦਾ ਆਨੰਦ ਤੇ ਵਧਾਓ ਮੇਲੇ ਦੀ ਰੌਣਕ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਫੀਡ ਕਰਾਂਗੇ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet। ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟ ਹਿਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ।
ਮੱਥਾ ਟੇਕਦਾ
ਟੇਕੀ ਜਾ, ਘਰੇ ਤਾਂ ਕੋਈ ਹੈ ਨਹੀਂ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਕੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillproduction.com।
ਜੇ ਮੈਂ ਬਹਿ ਗਿਆ ਤਾਂ ਵਿਆਹ 'ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, किसने मारिया किथे तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
चल रही ने जी दिल वाली गल्लां अज दिन एतवार वाले दिन 9 अप्रैल नूं सो प्रोग्राम दे विच स्वागत है सारे स्रोतियां दा जिहड़े साडे नाल हुणे हुणे जुड़े ने दस दईए कि तुसी ए प्रोग्राम अगर मिस कर रहे हो कर गए हो या करन वाले हो तां पॉडकास्ट दे उत्ते तुसी ए प्रोग्राम ठीक 15 मिंट खत्म होण तों बाद सुण सकदे हो डाउनलोड कर सकदे हो किसी भी प्लेटफॉर्म ते साडी नवीं ऐप इंस्टॉल करो उस दे विच खुद ही आ जांदे ने ते नाल दी नाल तुसी देख सकदे हो कि साडे प्रोग्राम दे विच की चल रहा अपग्रेड्स बड़ी छेती आ रही है आईफोन दी एप्लीकेशन भी बड़ी छेती आ रही है मेरे नाल मिंटू बराड़ जी जुड़े हुए ने ते ओ ड्राइव कर रहे ने रिवर रैंड नूं ते लड्डू बन रहे ने मिंटू जी इसे ही नोट दे उत्ते सुखप्रीत सैणी हुणां ने साडे नाल सांझ पाई आ ओ कहिंदे सति श्री अकाल जी कहिंदे तैयारियां जोरां ते आ कड़ाही भी चढ़ चुकी है ते गौण भी बिठा दिता गया बाकी नानकियां दादकियां दा मुकाबला फसवां होणा ਵਿਆਹ ਦੀ ਕਹਿੰਦੇ ਤਿਆਰੀ ਚੱਲ ਰਹੀ ਆ ਤੇ ਮਿੰਟੂ ਬਾਜੀ ਕਹਿੰਦੇ ਮਿੱਠਾ ਚੈੱਕ ਕਰਾਉਣ ਦੇ ਲਈ ਲੱਡੂ ਲੈਂਦੇ ਆਯੋ ਰਿਵਰਲੈਂਡ ਤੋਂ
ਬਿਲਕੁਲ ਜੀ ਬਿਲਕੁਲ ਸੁਖਪ੍ਰੀਤ ਦਾ ਬਹੁਤ ਵੱਡਾ ਰੋਲ ਆ ਜੀ ਤੇ ਬਹੁਤ ਉਦਮ ਕਰ ਰਹੀ ਹੈ ਕਿਉਂਕਿ ਸਾਨੂੰ ਮਾਣ ਹੈ ਇਸ ਤੇ ਸਾਡੇ ਭਾਈ ਇਹੋ ਜਿਹੀਆਂ ਧੀਆਂ ਭੈਣਾਂ ਸਾਡੇ ਤੇ ਰਹਿੰਦੀਆਂ ਐਡਲੇਡ ਦੇ ਵਿਚ ਜਿਹੜੀਆਂ ਇੰਨਾ ਉਦਮ ਕਰ ਰਹੇ ਹਾਂ ਬਹੁਤ ਔਖਾ ਹੁੰਦਾ ਇੰਨਾ ਉਦਮ ਕਰਨਾ ਤੇ ਪਿਛਲੇ 2-3 ਮਹੀਨਿਆਂ ਤੋਂ ਰਿਹਰਸਲਾਂ ਚੱਲ ਰਹੀਆਂ ਸਭ ਤੋਂ ਵੱਡੀ ਗੱਲ ਹੁੰਦੀ ਹੈ 100-200 ਬੰਦੇ ਨੂੰ ਕੋਆਰਡੀਨੇਟ ਕਰਨਾ ਕੋਈ ਖਾਲਾ ਜੀ ਦਾ ਪਾੜਾ ਨਹੀਂ ਹੁੰਦਾ ਅੱਜ ਕੱਲ ਇੱਕ ਬੰਦੇ ਨੂੰ ਤੁਸੀਂ ਨਹੀਂ ਕੋਆਰਡੀਨੇਟ ਕਰਦਾ ਤੇ ਇੰਨੇ ਜਣਿਆਂ ਨੂੰ ਕਰਨਾ ਕਾਫੀ ਔਖਾ ਸੋ ਕਾਫੀ ਚਿਰਾਂ ਤੋਂ ਰਹਿਸਲਾਂ ਕਰ ਰਹੀ ਹੈ ਜੀ ਸੁਖਪ੍ਰੀਤ ਤੇ ਅਸੀਂ ਸਾਰੇ ਇਹਨਾਂ ਨੂੰ ਵਧਾਈ ਦਿੰਦੇ ਹਾਂ ਦੁਆ ਦਿੰਦੇ ਹਾਂ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੋਵੇ ਓਪਨਿੰਗ ਦੇ ਉੱਤੇ ਹੋਵੇ ਚਾਹੇ ਉਹ ਕਲਚਰਲ ਨਾਈਟ ਚ ਵਧੀਆ ਰਹੇ ਤੇ ਵਿਕਰਮ ਬਾਈ ਸਾਡੇ ਸਾਂਝ ਵਾਲੇ ਜਿਹੜੇ ਗਰੁੱਪ ਆਏ ਉਹ ਵਿਕਰਮ ਬਾਈ ਵੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਉਹ ਲੱਗੇ ਹੋਏ ਆ ਕਲਚਰਲ ਨਾਈਟ ਦੇ ਨਾਲ ਜਿਹੜੀਆਂ ਕੋਈ ਰਿਸਰਚ ਬੇਸਡ ਗੱਲਾਂ ਉਹ ਕੱਢਣ ਦੀ ਕੋਸ਼ਿਸ਼ ਦੇ ਵਿੱਚ ਆ ਨਾਲ ਨਾਲ ਉਹਨਾਂ ਦੀ ਡਿਊਟੀ ਉਹਨਾਂ ਨੂੰ ਹੋਰ ਕਈ ਵਾਰੀ ਕੀ ਹੁੰਦਾ ਨਾ ਇੱਕ ਬੰਦਾ ਜਿਹੜਾ ਉਹਨਾਂ ਦਾ ਵੀ ਬੈਠ ਕੇ ਇੱਕ ਜਿਹੜਾ ਉਹ ਗੁਰਮੇਲ ਸਰਾਂ ਨੇ ਵੀ ਲਿਖਿਆ ਸੀ ਵੀ ਇੱਕ ਜਿਹੜਾ ਘੁਮਿਆਰਾਂ ਦਾ ਟੱਟੂ ਹੁੰਦਾ ਤੇ ਉਹਨੂੰ ਲੱਦੀ ਜਾਂਦੇ ਆ ਲੱਦੀ ਬੋਲਦਾ ਨੀ ਮੂੰਹ ਉਹ ਪੋਜੀਸ਼ਨ ਮੇਰੀ ਮੈਨੂੰ ਕੱਲ ਮਹਿਸੂਸ ਹੋਈ ਮੈਂ ਕਿਹਾ ਮੈਂ ਵਿਕਰਮ ਦੇ ਉੱਤੇ ਮੈਂ ਕੰਮ ਹੀ ਕੰਮ ਦੇ ਜਾਣਾ ਉਹਨੂੰ ਕੰਮ ਹੀ ਕੰਮ ਦੇ ਜਾਣਾ ਉਹ ਬੋਲਦਾ ਨੀ ਨਾ ਕੋਈ ਨੀ ਵੀਰ ਜੀ ਇਹ ਵੀ ਕਰ ਲੈਂਦੇ ਆ ਤਾਂ ਉਹ ਮੈਨੂੰ ਵੀ ਰਾਤ ਨੂੰ ਤਰਸ ਜਾ ਵੀ ਆਇਆ ਫੇਰ ਮੈਂ ਸੋਚਿਆ ਨਹੀਂ ਤਰਸ ਵਾਲੀ ਕਿਹੜੀ ਗੱਲ ਆ ਮੈਂ ਵੀ ਤਾਂ ਕਰੀ ਜਾਂਦਾ ਤੇ ਉਹ ਮੇਰੇ ਨਾਲ ਸਿਹਤ ਚ ਵੀ ਤਕੜਾ ਮੇਰੇ ਨਾਲ ਉਮਰ ਚ ਵੀ ਜਵਾਨ ਆ ਫੇਰ ਮੈਂ ਕਹਿੰਦਾ ਨਹੀਂ ਉਹਨੂੰ ਕਰਨੇ ਚਾਹੀਦੇ ਆ ਮੈਂ ਆਪਦੇ ਆਪ ਨੂੰ ਇਹ ਦਿਲਾ
ਤੇ
ਫੇਰ ਮੈਂ ਉਹ ਨਾਲ ਨਾਲ ਬਲਾ ਰੈਡ ਕਰਾਸ ਦਾ ਆਰਗਨ ਡੋਨਰ ਦਾ ਇੱਕ ਸਾਰੇ ਕੰਮ ਕਲਚਰਲ ਨਾਈਟ ਦੇ ਹੋਰ ਬਹੁਤ ਸਾਰੇ ਕੰਮ ਵਿਕਰਮ ਦੇਖ ਰਿਹਾ ਸੋ ਬਹੁਤ ਵਧੀਆ ਜੀ ਜਦੋਂ ਆਏ ਸਾਰੇ ਜਾਣੇ ਸੱਜਣ ਮਿੱਤਰ ਕਰਦੇ ਆ ਤੇ ਮੈਂ ਇੱਕ ਹੋਰ ਦੱਸਦਾ ਜੀ ਇੱਕ ਮੈਸੇਜ ਅੱਜ ਵਲੰਟੀਅਰ ਦੀ ਇੱਕ ਮੀਟਿੰਗ ਹੋ ਰਹੀ ਆ ਜੀ 2 ਵਜੇ ਐਡਲੇਡ ਹਾਈ ਸਕੂਲ ਦੇ ਵਿੱਚ ਐਡਲੇਡ ਹਾਈ ਸਕੂਲ ਜਿੱਥੇ ਕਿ ਖੇਡਾਂ ਹੋਣੀਆਂ ਉੱਥੇ ਵਲੰਟੀਅਰ ਆ ਰਹੇ ਆ ਤੇ ਜੇ ਤੁਸੀਂ ਆਪਣਾ ਨਾਮ ਵਲੰਟੀਅਰ ਚ ਰਜਿਸਟਰ ਕਰਾ ਚੁੱਕੇ ਹੋ ਤੇ ਤੁਸੀਂ ਅਜੇ ਵਟਸਐਪ ਗਰੁੱਪ ਚ ਨਹੀਂ ਆਏ ਤਾਂ ਪਲੀਜ਼ ਸਾਨੂੰ ਨੰਬਰ ਭੇਜੋ ਅਸੀਂ ਤੁਹਾਨੂੰ ਵਟਸਐਪ ਗਰੁੱਪ ਚ ਪਾ ਦਈਏ ਕਿਉਂਕਿ ਉੱਥੇ ਜਿਹੜੀ ਇਨਫੋਰਮੇਸ਼ਨ ਅਸੀਂ ਨਾਲ ਦੀ ਨਾਲ ਦਿੰਦੇ ਰਹਿੰਦੇ ਹਾਂ ਸੋ ਤੁਸੀਂ ਜੇ ਸੌਂਪ ਅੱਜ ਆ ਸਕਦੇ ਹੋ ਤਾਂ ਅੱਜ 2 ਵਜੇ ਉੱਥੇ ਬੋਬੀ ਬਾਈ ਤੇ ਗੁਰਮੀਤ ਦੋਨੇ ਜਾਣੇ ਉੱਥੇ ਪਹੁੰਚਣਗੇ ਤੇ ਇੰਡਕਸ਼ਨ ਲੱਗਣੀਆਂ ਸਾਰਿਆਂ ਦੀ ਵਲੰਟੀਅਰ ਦੀ ਜਿਹੜਾ ਅੱਜ ਨਹੀਂ ਪਹੁੰਚ ਸਕਦਾ ਉਹ ਮੰਡੇ ਦੀ ਸ਼ਾਮ ਨੂੰ ਉੱਥੇ ਫੇਰ ਉਵੇਂ ਜੀ ਇੱਕ ਇੰਡਕਸ਼ਨ ਦਾ ਅਸੀਂ ਅਰੇਂਜ ਕਰਾਂਗੇ ਸੋ ਪਲੀਜ਼ ਬੇਨਤੀ ਆ ਜੇ ਤੁਸੀਂ ਵਲੰਟੀਅਰ ਦੇ ਨਾਲ ਲਿਖਾ ਚੁੱਕੇ ਆ ਤਾਂ ਵੀ ਠੀਕ ਨਹੀਂ ਲਿਖਾ ਚੁੱਕੇ
ਮਿੰਟੋ ਜੀ ਦੱਸਦਾ ਕਿ 40 ਨਾਮ ਆਨਲਾਈਨ ਵੀ ਰਜਿਸਟਰ ਹੋਏ ਨੇ ਨੈਸ਼ਨਲ ਲੈਵਲ ਤੇ ਉਹ ਵੀ ਤੁਹਾਨੂੰ ਭੇਜ ਦਿੱਤੇ ਜਾਣਗੇ ਤੇ ਬਾਕੀ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਜਿਹੜੇ ਸਿੱਖ ਖੇਡਾਂ ਦੇ ਵੈਬਸਾਈਟ ਤੇ ਜਾ ਕੇ ਵੀ ਰਜਿਸਟਰ ਕਰ ਸਕਦੇ ਨੇ ਆਪਣੇ ਨਾਮ ਤੇ ਤੁਹਾਨੂੰ ਇਨਫਰਮੇਸ਼ਨ ਆਣੀ ਸ਼ੁਰੂ ਹੋ ਜਾਏਗੀ ਤੇ ਸੁਖਦੀਪ ਰਿਆੜ ਸਾਡੇ ਨਾਲ ਜੁੜੇ ਨੇ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੁਣ ਰਹੇ ਆ ਜੀ ਨਜ਼ਾਰਾ ਆ ਰਿਹਾ ਕਹਿੰਦੇ ਧਿਆਨ ਅਸਮਾਨ ਵੱਲ ਹੈ ਹੁਣ ਆਇਆ ਮੀਂਹ ਹੁਣ ਆਇਆ ਅੱਜ ਅੱਧੀ ਛੁੱਟੀ ਸਾਰੀ ਹੋ ਜਾਣੀ ਆ ਤੇ ਅੱਧੀ ਛੁੱਟੀ ਦੀ ਖੁਸ਼ੀ ਮਨਾ ਰਹੇ ਨੇ ਤੇ ਇਧਰ ਜਸਵਿੰਦਰ ਔਲਖ ਉਹਨਾਂ ਦਾ ਗੀਤ ਮੈਂ ਥੋੜੀ ਦੇਰ ਬਾਅਦ ਲਾਣਾ ਪਰ ਈਮੇਲ ਦੇ ਜ਼ਰੀਏ ਸਾਡੇ ਨਾਲ ਕਿਰਨਦੀਪ ਔਲਖ ਜੁੜੇ ਸਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਾਰਕੂਟ ਤੋਂ ਜੀ ਤੁਹਾਡੇ ਸਾਊਥ ਆਸਟ੍ਰੇਲੀਆ ਦੇ ਬਾਰਡਰ ਏਰੀਏ ਆ ਤੇ ਕਹਿੰਦੇ ਐਕਸਾਈਟਿਡ ਆ ਜੀ ਅਸੀਂ ਸਿੱਖ ਖੇਡਾਂ ਵਾਸਤੇ ਹਾਂਜੀ ਕਹਿੰਦੇ ਵੀ ਕਾਂਟ ਵੇਟ ਟੂ ਗੈਟ ਦੇਅਰ ਫਾਰ ਲੌਂਗ ਵੀਕਐਂਡ ਇੰਜੋਇੰਗ ਯੋਰ ਪ੍ਰੋਗਰਾਮ ਵਿਦ ਚਾਹ ਤੇ ਸੀ ਯੂ ਆਲ ਦੇਅਰ ਕੁਲਜੀਤ ਸਿੰਘ ਐਂਡ ਫੈਮਿਲੀ ਤੇ ਜਨਦੀਪ ਵੀ ਪ੍ਰੋਗਰਾਮ ਸੁਣ ਰਹੇ ਨੇ ਕਹਿੰਦੇ ਨੇ ਕਿ ਕੰਮ ਕਰ ਰਹੇ ਜੀ ਨਾਲ ਪ੍ਰੋਗਰਾਮ ਸੁਣਿਆ ਦਿਲ ਵਾਲੀ ਗੱਲ ਅਤੇ ਸਿੱਖ ਖੇਡਾਂ ਦੇ ਲਈ ਆਲ ਦਾ ਬੈਸਟ ਜਨਦੀਪ ਮਾਲ ਸਿਡਨੀ ਤੋਂ ਪਹੁੰਚੋ ਜੀ ਤੁਸੀਂ ਵੀ ਸੋ ਡਾਕੀਆ ਜੀ ਵੀ ਆ ਗਏ ਨੇ ਸਾਰੇ ਸੁਨੇਹੇ ਲੈਣੇ ਪਰ ਆਪਾਂ ਪਹਿਲਾਂ ਨਾ ਹੁਣ ਥੋੜੇ ਹੋਰ ਕੰਮ ਦੀਆਂ ਗੱਲਾਂ ਕਰੀਏ ਨਿਊਜ਼ ਦੀਆਂ ਵੀ ਕਰੀਏ ਗੱਲਾਂ ਤੇ ਜਿਹੜੀ ਨਿਊਜ਼ ਫਰੰਟ ਪੇਜ ਤੇ ਜੀ ਉਹ ਹੈਗੀ ਬੰਗਲਾਦੇਸ਼
ਨਿਊਜ਼ ਤੋਂ ਪਹਿਲਾਂ ਮੇਰੇ ਇੱਕ ਗੱਲ ਬੜੀ ਜ਼ੋਰ ਦੀ ਆ ਗਈ ਮੈਨੂੰ ਤੇ ਉਹ ਰਹਿ ਜਾਂਦੀ ਆ ਫੇਰ ਆਏ ਵਾਰੀ ਅੱਜ ਰਹਿ ਨਹੀਂ ਦੇਣੀ ਉਹ ਪਹਿਲਾਂ
ਕਰ ਦੋ ਜੀ
ਉਹ ਨਾ ਅਸਲ ਚ ਕੰਮ ਹੀ ਆਪਾਂ ਖਿਲਾਰੇ ਇੰਨੇ ਪਾਲੇ ਵੀ ਕਿਹੜੀ ਕਿਹੜੀ ਇਨਫੋਰਮੇਸ਼ਨ ਲੋਕਾਂ ਨੂੰ ਦਈਏ ਕਿਹੜੀ ਕਿਹੜੀ ਛੱਡੀਏ ਕਿਤਾਬਾਂ ਦੀ ਇਨਫੋਰਮੇਸ਼ਨ ਆਪਾਂ ਸ਼ੁਰੂ ਚ ਦਿੰਦੇ ਰਹੇ ਆ ਵੀ ਕਿਤਾਬਾਂ ਪਰ ਹੁਣ ਕਈ ਦਿਨਾਂ ਤੋਂ ਮਿਸ ਹੋ ਰਹੀ ਆ ਤੇ ਮੈਂ ਜਿਹੜੇ ਸੱਜਣ ਮਿੱਤਰ ਨਵੇਂ ਜੁੜੇ ਉਹਨਾਂ ਨੂੰ ਦੱਸ ਦਿਆਂ ਵੀ ਕਿਤਾਬਾਂ ਸਾਡੇ ਕੋਲ 3,000-4,000 ਕਿਤਾਬ ਪਹੁੰਚ ਚੁੱਕੀ ਆ ਤੇ ਉਹਦੀ ਜਿਹੜੀ ਸਟਾਲ ਆ ਉਹ ਖੇਡਾਂ ਦੇ ਵਿੱਚ 3 ਦਿਨ ਲੱਗਣੀ ਆ ਪਰ ਮੈਨੂੰ ਪੂਰੀ ਉਮੀਦ ਆ ਵੀ ਪਹਿਲੇ ਦਿਨ ਚ ਕਿਤਾਬਾਂ ਮੋਸਟਲੀ ਕਿਤਾਬਾਂ ਚੱਕੀਆਂ ਜਾਣਗੀਆਂ ਤੇ ਜੇ ਤੁਸੀਂ ਬੁੱਕਸ ਲਵਰ ਹੋ ਕਿਤਾਬਾਂ ਪੜ੍ਹਨੀਆਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਸਹੀ 8 ਵਜੇ ਤੋਂ ਲੈ ਕੇ 9 ਵਜੇ ਸਟਾਲ ਰੈਡੀ ਹੋਊਗੀ ਸਾਰਿਆਂ ਤੋਂ ਪਹਿਲਾਂ ਕੰਮ ਇਹ ਕਰਿਓ ਵੀ ਕਿਤਾਬਾਂ ਲੈ ਕੇ ਆਪਦੀ ਕਾਰ ਚ ਧਰ ਲਿਓ ਫੇਰ ਨੀ ਮਿਲਣੀਆਂ ਚੰਗੀਆਂ ਕਿਤਾਬਾਂ ਕੋਈ 20 ਸੈੱਟ ਆ ਰਿਹਾ ਕੋਈ 30 ਸੈੱਟ ਆ ਰਿਹਾ ਸੋ 20-30 ਬੰਦੇ ਲੈ ਸਕਣਗੇ ਉਹ ਚੀਜ਼ਾਂ ਤੇ ਜੋ ਤੁਸੀਂ 20-30 ਪਹਿਲੇ ਬਣ ਲਓ ਜੇ ਬਣ ਸਕਦੇ ਹੋ ਤਾਂ ਤੇ ਜੇ ਮੰਨ ਲਓ ਟੋਟਲ 3,000 ਕਿਤਾਬ ਵੀ ਆ ਤਾਂ ਇੱਕ ਇੱਕ ਬੰਦਾ 20-20 ਕਿਤਾਬਾਂ ਤਾਂ ਘੱਟੋ ਘੱਟ ਲੈਣ ਵਾਲਿਆ ਜਿਹੜੇ ਪੜ੍ਹਨ ਵਾਲੇ ਆ ਸੋ ਸਾਰੀ 1,000-500 ਬੰਦੇ ਹੀ ਲੈ ਜੂਗਾ ਚੱਕ ਕੇ ਤੇ ਜਿਹਨੇ ਕਿਤਾਬਾਂ ਦਾ ਸ਼ੌਕੀਨ ਆ ਪਹਿਲਾਂ ਆ ਕੇ ਕਿਤਾਬਾਂ ਆਪਦੀਆਂ ਬੁੱਕ ਸਟਾਲ ਉੱਥੇ ਚੇਤਨਾ ਪ੍ਰਕਾਸ਼ਨ ਵਾਲੀ ਲੱਗ ਰਿਹਾ ਜੀ ਤੇ ਉਹ ਜ਼ਰੂਰ ਲੈ ਲੈਣ ਦੂਜੀ ਬਹੁਤ ਸਾਰੇ ਸੱਜਣ ਮਿੱਤਰ ਕੈਂਗਰੂ ਨਾਮਾ ਲਈ ਮੈਨੂੰ ਲਾਂਭੇ ਦਿੰਦੇ ਵੀ ਕੈਂਗਰੂ ਨਾਮਾ ਨੀ ਮਿਲੀ ਸਾਨੂੰ ਕਿੱਥੋਂ ਮਿਲੂ ਜੇ ਉਹ ਕੈਂਗਰੂ ਨਾਮਾ ਦਾ ਵੀ ਜਿਹੜਾ ਨੈਕਸਟ ਐਡੀਸ਼ਨ ਕੱਲ ਛਪ ਕੇ ਤੇ ਕੋਰੀਅਰ ਹੋ ਗਿਆ ਜੀ ਤੇ ਆਸ ਕਰਦੇ ਆ ਵੀ ਉਦੋਂ ਪਹਿਲਾਂ ਪਹੁੰਚ ਜੂ ਇੱਥੇ ਜੇ ਪਹੁੰਚ ਗਿਆ ਤਾਂ ਉਹ ਕੈਂਗਰੂ ਨਾਮਾ ਵੀ ਉੱਥੋਂ ਤੁਸੀਂ ਲੈ ਸਕੋਗੇ ਉਹਦੀ ਸਟਾਲ ਦੇ ਤੋਂ ਤੇ ਉਹਦੇ ਉਹ ਵੀ ਤਕਰੀਬਨ ਨਵਾਂ ਐਡੀਸ਼ਨ ਛਪ ਕੇ ਰੈਡੀ ਹੈ
ਜੀ ਜਾਣਕਾਰੀਆਂ ਹੋਰ ਬਹੁਤ ਹੈ ਆਪਾਂ ਉਹ ਵੀ ਸਾਰੀਆਂ ਸਾਂਝੀਆਂ ਕਰਦੇ ਰਹਾਂਗੇ ਤੇ ਇੱਕ ਜਿਹੜੀ ਖਬਰ ਫਰੰਟ ਪੇਜ ਤੇ ਅੱਜ ਬਣ ਰਹੀ ਹੈ ਉਹ ਹੈਗੀ ਬੰਗਲਾਦੇਸ਼ ਬਹਾਨੇ ਪਾਕਿਸਤਾਨ ਤੇ ਨਿਸ਼ਾਨਾ ਕਿਹਾ ਦੱਖਣੀ ਏਸ਼ੀਆ ਚ ਇਕ ਦੇਸ਼ ਹਾਲੇ ਵੀ ਅੱਤਵਾਦ ਨੂੰ ਦੇ ਰਹੇ ਹਵਾ ਤੇ ਇਹ ਜਿਹੜੇ ਬਿਆਨ ਦਿੱਤੇ ਨੇ ਜੀ ਮੋਦੀ ਸਾਹਿਬ ਨੇ ਦਿੱਤੇ ਨੇ ਤੇ ਬੰਗਲਾਦੇਸ਼ ਨਾਲ ਉੱਚ ਪੱਧਰੀ ਗੱਲਬਾਤ ਚੱਲ ਰਹੀ ਆ ਪਰ ਜਿਹੜੀ ਜ਼ਿਆਦਾ ਖਬਰ ਤੇ ਗੱਲ ਕਰਨੀ ਬਣਦੀ ਆ ਉਹ ਹੈਗੀ ਆ ਜਿਹੜੀ ਅਮਰੀਕਾ ਦੇ ਵਿਚ ਪੰਜਾਬੀ ਦੀ ਹੱਤਿਆ ਤੇ ਸੁਸ਼ਮਾ ਵੱਲੋਂ ਅਫਸੋਸ ਅਮਰੀਕੀ ਖੁਫੀਆ ਏਜੰਸੀਆਂ ਕੋਲ ਉਠਾਇਆ ਮਾਮਲਾ ਸੋ ਮਿੰਟੂ ਜੀ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਖਾਸ ਕਰਕੇ ਅਮਰੀਕਾ ਚ ਜ਼ਿਆਦਾ ਵਾਪਰ ਰਹੀਆਂ ਨੇ ਹੁਣ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਆਸਟ੍ਰੇਲੀਆ ਦੇ ਵਿਚ ਵੀ ਹੋਈ ਆ ਉਸ ਨੂੰ ਵੀ ਜਿਹੜਾ ਟੈਰੋਰਿਜ਼ਮ ਐਕਟੀਵਿਟੀ ਦੇ ਨਾਲ ਕੀ ਕਾਰਨ ਹੈ ਕਿ ਮਤਲਬ ਭਾਰਤੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ
ਦੇਖੋ ਆਪਾਂ ਚਾਰੇ ਪੰਜੇ ਖਬਰਾਂ ਨੂੰ ਨਾ ਮਿਲਾ ਕੇ ਗੱਲ ਕਰਦੇ ਆ ਪਹਿਲਾਂ ਤਾਂ ਜੇ ਕੱਲ ਮੋਦੀ ਸਾਹਿਬ ਦੇ ਬਿਆਨ ਦੀ ਗੱਲ ਕਰੀਏ ਤਾਂ ਮੋਦੀ ਹੋਰਾਂ ਵਿਚ ਇਕ ਗੱਲ ਲਈ ਜਾਣੇ ਜਾਂਦੇ ਆ ਵੀ ਉਹ ਬੜੀ ਬੇਬਾਕੀ ਨਾਲ ਬਿਆਨ ਕਰਦੇ ਆ ਜਾਂ ਉਹ ਕਰਦੇ ਜਾਂ ਕਰਦੇ ਹੁੰਦੇ ਸੀ ਪਰ ਅੱਜ ਕੱਲ ਡਿਪਲੋਮੈਟਿਕ ਹੋ ਗਏ ਪਰ ਕੱਲ ਦੇ ਬਿਆਨ ਚੋਂ ਮੈਨੂੰ ਡਿੱਬੋ ਭੂਆ ਝਲਕੀ ਉਹਨਾਂ ਦੇ ਬਿਆਨ ਚੋਂ ਵੀ ਉਹਨਾਂ ਨੂੰ ਇਹ ਗੱਲ ਇਸ਼ਾਰਿਆਂ ਚ ਕਰਨ ਦੀ ਕਿਹੜੀ ਲੋੜ ਸੀ ਪਹਿਲਾਂ ਤੁਸੀਂ ਦੱਸੋ ਵੀ ਇਸ਼ਾਰਾ ਕਰਨਾ ਇਕ ਮੁਲਕ ਐ ਕਰ ਰਿਹਾ ਸਿੱਧਾ ਕਹਿ ਨਹੀਂ ਕਹਿੰਦੇ ਵੀ ਪਾਕਿਸਤਾਨ ਕਰ ਰਿਹਾ ਉਹ ਤਾਂ ਇਕ ਛੋਟੇ ਪੱਧਰ ਦੀ ਗੱਲਬਾਤ ਆ ਜੇ ਕੋਈ ਆਮ ਪਿੰਡ ਚ ਲੜਾਈ ਹੁੰਦੀ ਆ ਜਾਂ ਕੋਈ ਕਿਸੇ ਨੇ ਚੁਗਲੀ ਕਰਨੀ ਹੁੰਦੀ ਆ ਇੱਕ ਕੁੜੀ ਨਾਲ ਦੂਜੀ ਦੀ ਤਾਂ ਉਹ ਇਸ਼ਾਰੇ ਨਾਲ ਗੱਲ ਕਰਦੀ ਹੁੰਦੀ ਆ ਵੀ ਭਾਈ ਫਲਾਨਾ ਐ ਕਰ ਰਿਹਾ ਤੇ ਐ ਕਰ ਰਿਹਾ ਪਰ ਇਹ ਪ੍ਰਧਾਨ ਮੰਤਰੀ ਲੈਵਲ ਦਾ ਬੰਦਾ ਇਸ਼ਾਰੇ ਦੀ ਲੋੜ ਨਹੀਂ ਹੁੰਦੀ ਉਹਨੂੰ ਡਾਇਰੈਕਟ ਕਹਿ ਸਕਦਾ ਸੀ ਜੇ ਉਹ ਸੱਚ ਆ ਤਾਂ ਜੇ ਨਹੀਂ ਸੱਚ ਤਾਂ ਉਹਨੂੰ ਮੈਂਸ਼ਨ ਹੀ ਨਹੀਂ ਕਰਨੀ ਚਾਹੀਦੀ ਸੀ ਉਹ ਗੱਲ ਸੋ ਪਹਿਲੀ ਗੱਲ ਤਾਂ ਇਹ ਆ ਜਾਂਦੀ ਆ ਵੀ ਇਹ ਸੱਚਾਈ ਆ ਵੀ ਕਿਤੇ ਨਾ ਕਿਤੇ ਇਹ ਪਾਕਿਸਤਾਨ ਦੇ ਵਿਚੋਂ ਸ਼ਹਿ ਮਿਲ ਰਹੀ ਆ ਕਿਸੇ ਵੀ ਕਾਰਨਾਂ ਕਰਕੇ ਮਿਲ ਰਹੀ ਆ ਇੱਕ ਵੱਖਰੀ ਚੀਜ਼ ਆ ਦੂਜੇ ਪਾਸੇ ਹੁਣ ਜਿਹੜਾ ਇਹੀ ਕਾਰਨ ਕਈ ਥਾਂ ਤੇ ਤਾਂ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਅੱਤਵਾਦ ਦਾ ਕਾਰਨ ਹੀ ਬਣਦਾ ਵੀ ਭਾਈ ਅੱਤਵਾਦ ਦੇ ਆਪਣੀ ਅੱਜ ਆਸਟ੍ਰੇਲੀਆ ਦੇ ਵਿਚ ਪਿਛਲੇ ਦਿਨ ਗੱਲ ਹੋਈ ਆ ਜਾਂ ਅਮੈਰੀਕਾ ਚ ਹੋ ਰਹੀ ਆ ਇਹ ਇਕ ਵੱਖਰਾ ਨਜ਼ਰੀਆ ਜੀ ਇਹ ਨਜ਼ਰੀਆ ਹੈਗਾ ਜਿਹੜੇ ਕੱਟੜਵਾਦੀ ਲੋਕਾਂ ਨੇ ਲੋਕਾਂ ਦੇ ਮਨਾਂ ਚ ਜ਼ਹਿਰ ਭਰਿਆ ਉਹ ਜ਼ਹਿਰ ਆਏ ਉਹ ਜ਼ਹਿਰ ਨਿਕਲ ਰਿਹਾ ਥਾਂ ਥਾਂ ਦੇ ਉੱਤੇ ਭਾਵੇਂ ਉਹ ਜ਼ਹਿਰ ਕੱਢਣ ਵਾਲੇ ਆ ਜਿਹੜੇ ਉਹ ਫਸ ਜਾਂਦੇ ਆ ਹੁਣ ਜਿਹੜੇ ਮੁੰਡੇ ਫੜੇ ਗਏ ਆ ਇਹਨਾਂ ਦੀ ਜ਼ਿੰਦਗੀ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕੀ ਰਹੇਗੀ ਪਰ ਕੁੱਲ ਮਿਲਾ ਕੇ ਇਹ ਉਹ ਲੋਕ ਆ ਜੀ ਜਿਹੜੇ ਕਿ ਜਿਨ੍ਹਾਂ ਦਾ ਕੰਮ ਆ ਜ਼ਹਿਰ ਭਰਨਾ ਕੰਮ ਕੋਈ ਕਰਨਾ ਨੀ ਦੂਜਿਆਂ ਨੂੰ ਭੜਕਾਈ ਜਾਣਾ ਵੀ ਭਾਈ ਤੁਹਾਡੀਆਂ ਜੋਬਸ ਲੈ ਲਈਆਂ ਤੁਹਾਡੇ ਲਈ ਇਹਨਾਂ ਨੇ ਆਹ ਕਰਤਾ ਤੁਹਾਡੇ ਲਈ ਇਹ ਕਰਤਾ ਜੇ ਇਸੇ ਚੀਜ਼ ਨੂੰ ਅਦਰ ਵੇ ਅਰਾਊਂਡ ਦੇਖਣ ਵੀ ਤੁਹਾਨੂੰ ਇੰਨੀ ਪਲੀ ਪਲਾਈ ਮਿਹਨਤ ਕਰੀ ਕਰਾਈ ਜਵਾਨੀ ਮਿਲ ਗਈ ਜਿਹੜੇ ਲੋਕਾਂ ਨੇ ਇੱਥੇ ਆ ਕੇ ਇੰਨੇ ਰਿਸੋਰਸ ਪੈਦਾ ਕਰਤੇ ਹੁਣ ਅੱਜ ਜੇ ਨਜ਼ਰੀਆ ਇੱਕ ਜੇ ਆਸਟ੍ਰੇਲੀਆ ਦੇ ਵਿੱਚ ਆਪਾਂ ਨੂੰ ਮੰਨ ਲਓ ਵੀ ਇੰਡੀਅਨ ਨੂੰ ਚੰਗਾ ਨੀ ਸਮਝਿਆ ਜਾ ਰਿਹਾ, ਇਹ ਕਿਹਾ ਜਾ ਰਿਹਾ ਵੀ ਇੰਡੀਅਨ ਆ ਰਿਹਾ, ਜੇ ਹੋ ਰਿਹਾ, ਤੇ ਦੂਜੇ ਪਾਸੇ ਕੱਲ ਮੈਂ ਇੱਕ ਘਰ ਜਾਣ ਦਾ ਮੈਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਬੱਚੇ ਦਾ ਨਾਂ, ਨਿੱਕੀ ਦੀ ਕੁੜੀਆਂ ਦਾ ਨਾਂ ਇੰਡੀਆ ਰੱਖਿਆ ਹੋਇਆ। ਮੈਨੂੰ ਬੜੀ ਹੈਰਾਨੀ ਹੋਈ ਸੀ ਕੀ ਆ, ਉਹ ਕਹਿੰਦੇ ਵੀ ਅਸੀਂ ਨਾ ਜਿਹੜੀ ਇੰਡੀਅਨ ਕਰੀ ਬਹੁਤ ਪਸੰਦ ਕਰਦੇ ਆ, ਤੇ 10 ਸਾਲ ਪਹਿਲਾਂ ਕਹਿੰਦੇ ਅਸੀਂ ਇੰਨੇ ਨੀ ਦੁਖੀ ਹੁੰਦੇ ਸੀ ਜੇ ਅਸੀਂ ਸਾਲ ਚ 2-3 ਵਾਰੀ ਨਾ ਮੈਲਬਰਨ ਸਿਡਨੀ ਜਾਂਦੇ ਹੁੰਦੇ ਸੀ ਚੰਗੀ ਕਰੀ ਖਾਣ।
ਅੱਛਾ ਜੀ।
ਕਹਿੰਦੇ ਹੁਣ ਤਾਂ ਇੰਨਾ ਨਜ਼ਾਰਾ ਆ ਗਿਆ, ਕਹਿੰਦੇ ਜੀ ਐਡਲੇਡ ਦੇ ਵਿੱਚ, ਕਹਿੰਦੇ ਤੈਨੂੰ ਪਤਾ ਕਿੰਨੇ ਰੈਸਟੋਰੈਂਟ ਆ, ਕਹਿੰਦੇ ਜੀ ਹੋਣਗੇ 15-20, ਕਹਿੰਦੇ ਨਹੀਂ ਆ ਚੱਕ ਲਿਸਟ, ਮੇਰੇ ਮੂਹਰੇ ਲਿਸਟ ਰੱਖਤੀ ਜੀ 33 ਰੈਸਟੋਰੈਂਟਾਂ ਦੀ।
ਅੱਛਾ ਜੀ।
ਕਹਿੰਦੇ ਟੋਟਲ 33 ਰੈਸਟੋਰੈਂਟ ਆ, ਤੇ ਸਾਡੀ ਟਰਮ ਆ ਵੀ ਅਸੀਂ ਲਿਸਟ ਸ਼ਾਰਟ ਲਿਸਟ ਕੀਤੇ ਹੋਏ ਆ ਕਿ ਇਹਦੇ ਜਾਣਾ ਅਸੀਂ, ਇਹਦੇ ਜਾਣਾ, ਇਹਦੇ ਜਾਣਾ। ਹੁਣ ਇਹ ਵੀ ਤਾਂ ਇੱਕ ਨਜ਼ਰੀਆ ਹੈਗਾ ਦੇਖਣ ਦਾ ਵੀ ਜੇ ਇੰਨੀ ਦੁਨੀਆਂ ਆਈ ਆ ਤੁਹਾਡੇ ਲਈ ਕੰਮ ਫਾਇਦਾ ਹੋਇਆ, ਹੋਰ ਰਿਸੋਰਸ ਵਧਿਆ ਤੁਹਾਡੀ ਸ਼ੋਪ। ਹੁਣ ਜੇ ਇੱਕ ਬੰਦਾ ਆਊ ਇੱਥੇ ਤਾਂ ਉਹ ਬੰਦਾ ਕੱਲਾ ਕਮਾਊ ਵੀ, ਟੈਕਸ ਵੀ ਭਰੂ, ਨਾਲ ਖਾਊ ਵੀ। ਹੁਣ ਜੇ ਕੋਲਜ ਵਾਲਿਆਂ ਨੂੰ ਜਾਂ ਬੂਲਵਰਥ ਵਾਲਿਆਂ ਨੂੰ ਪੁੱਛੋ,
ਟੈਕਸ ਦੇ ਰਹੇ
ਆ, ਉਹ ਵੀ ਦੱਸਣਗੇ ਕਿੰਨਾ ਫਰਕ ਪਿਆ ਉਹਨਾਂ ਦਾ,
ਟੈਕਸ ਦੇ ਰਹੇ ਆ। ਬਾਕੀ ਮਿੰਟੂ ਜੀ, ਜਿਹੜਾ ਇਹ ਰਿਪੋਰਟ ਵੀ ਆਈ ਆ, ਮੇਰੀ ਨਵਦੀਪ ਉਹਨਾਂ ਨਾਲ ਗੱਲ ਚੱਲਦੀ ਰਹਿੰਦੀ ਆ, ਜਿਹੜੇ ਕਿ ਸਾਡੇ ਪਰਮ ਮਿੱਤਰ ਨੇ ਬ੍ਰਿਸਬਨ ਤੋਂ, ਉਨ੍ਹਾਂ ਨੇ ਵੀ ਉਨ੍ਹਾਂ ਨਾਲ ਗੱਲਬਾਤ ਚੱਲਦੀ ਦੇ ਵਿਚ ਇਹ ਗੱਲ ਸਾਹਮਣੇ ਆਈ ਸੀ ਵੀ ਜਿਹੜਾ ਇਕ ਮਾਈਗ੍ਰੈਂਟ ਹੈ ਕਿਸੇ ਵੀ ਦੇਸ਼ ਜਾਂਦਾ ਨਾ, ਖਾਸ ਕਰਕੇ ਆਸਟ੍ਰੇਲੀਆ ਨੇ ਫਿਗਰ ਕੱਢਿਆ ਕਿ ਉਹ ਦੇਸ਼ ਨੂੰ $1 million ਦਾ ਅੱਜ ਦੀ ਡੇਟ ਚ ਫਾਇਦਾ ਦਿੰਦਾ ਆ, ਆਪਣੀ ਮਤਲਬ ਜਿਹੜੀ ਨੈਟ ਗਰੋਸ ਨੀ ਨੈਟ, ਸੋ $1 million ਦਾ ਨੈਟ ਫਾਇਦਾ ਕਰਦਾ ਦੇਸ਼ ਨੂੰ। ਸੋ ਮਤਲਬ ਜੇ ਇੱਕ ਜੇ ਸਾਲ ਦੀ ਜਿਹੜੀ ਇਨਟੇਕ ਹੈ 1 ਲੱਖ ਬੰਦਾ ਆ, ਤੁਸੀਂ ਆਪੇ ਹਿਸਾਬ ਲਾ ਲਓ 1 ਲੱਖ million ਜਿਹੜਾ ਆ, ਮਤਲਬ ਮੋਰ ਦੈਨ ਆਈ ਥਿੰਕ ਟ੍ਰਿਲੀਅਨ ਦੇ ਲਾਗੇ ਛਾਗੇ ਹੋ ਜਾਂਦਾ ਹੋਣਾ, ਮੈਨੂੰ ਤਾਂ ਇਹ ਵੀ ਨੀ ਪਤਾ। ਸੋ ਇੰਨੀ ਉਹ ਯੋਗਦਾਨ ਪਾਉਂਦਾ ਆ, ਸੋ ਇੱਕ ਪਲੀ ਪਲਾਈ ਜਵਾਨੀ ਟੈਕਸ ਪੇਅਰ ਤੁਹਾਨੂੰ ਬਿਨਾਂ ਖਰਚਾ ਕੀਤੇ ਤੇ ਮਿਲ ਰਿਹਾ। ਹੁਣ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਬੱਚੇ ਇੱਥੇ ਜੰਮਦੇ ਨੇ, ਸਰਕਾਰ ਉਹਨੂੰ ਜੰਮਦਿਆਂ ਨੂੰ ਪੈਸੇ ਲਾਉਣੇ ਪੈਂਦੇ ਨੇ 18 ਸਾਲ ਤੱਕ, ਜਿਹਨੂੰ ਪਾਰਟ ਬੀ ਪੇਮੈਂਟ ਵੀ ਕਹਿੰਦੇ ਆ। ਹੁਣ ਉਹ ਪੇਮੈਂਟ ਨਹੀਂ ਦਿੱਤੀ ਹੁੰਦੀ ਜਿਹੜੇ ਮਾਈਗ੍ਰੈਂਟ ਆਉਂਦੇ ਨੇ 18 ਸਾਲ ਤੋਂ ਉੱਤੇ ਇੱਥੇ, ਉਹ ਪੇਮੈਂਟ ਥੋੜਾ ਦਿੱਤੀ ਆ, ਆਉਂਦੇ ਟੈਕਸ ਪੇਅਰ ਬਣ ਜਾਂਦੇ ਨੇ, ਕੰਜ਼ਿਊਮਰ ਬਣ ਜਾਂਦੇ ਨੇ, ਸੋ ਪੈਸੇ ਵੀ ਲੈ ਕੇ ਆਉਂਦੇ ਨੇ। ਸੋ ਇਸ ਕਰਕੇ ਜਿਹੜੀ ਇਹ ਮੈਂ ਤੱਕਦਾ ਕਿ ਜੋ ਇਹ ਘਟਨਾਕ੍ਰਮ ਵਾਪਰਿਆ ਵਿਦੇਸ਼ਾਂ ਦੇ ਵਿੱਚ, ਪੰਜਾਬੀਆਂ ਨੂੰ ਖਾਸ ਕਰਕੇ ਇੰਡੀਅਨਸ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹ ਜਿਹੜੇ ਬੇਕਾਰ ਲੋਕ ਨਫ਼ਰਤ ਫੈਲਾ ਰਹੇ ਨੇ, ਅਸੀਂ ਵੀ ਦੇਖ ਰਹੇ ਹਾਂ ਸੋਸਾਇਟੀ ਦੇ ਵਿੱਚ, ਇਹ ਜੀ ਬਲੱਡੀ ਇੰਡੀਅਨਸ, ਸਾਡੀਆਂ ਜੌਬਾਂ ਲੈ ਲਈਆਂ, ਸਾਡੇ ਕੰਮ ਕਰਦੇ, ਇਹ ਤਾਂ ਕੰਮ ਕਰੀ ਜਾਂਦੇ ਆ, ਇਹ ਕਿੱਦਾਂ ਤਰੱਕੀ ਕਰੀ ਜਾਂਦੇ ਆ, ਇਹ ਅੰਡਰਲਾਈਂਗ ਪ੍ਰੋਬਲਮ ਸਾਰੇ ਹੀ ਆ ਆਸਟ੍ਰੇਲੀਆ ਦੇ ਵਿੱਚ, ਨੋ ਮੈਟਰ ਵਟ। ਇਹ ਜਿਹੜੇ ਕੁਛ ਤਬਕਾ ਆ 2-3% ਆ, ਉਹ ਇਹ ਗੱਲਾਂ ਫੈਲਾ ਰਹੇ ਨੇ, ਔਰ ਉਸ ਦਾ ਹੀ ਨਤੀਜਾ ਆ ਕਿ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ। ਖੈਰ ਮਿੰਟੂ ਜੀ, ਇਹ ਇਸ ਤੋਂ ਕਿੱਦਾਂ ਬਚਣਾ ਆ, ਉਸ ਜਿਹੜੇ ਤਰੀਕੇ ਨੇ ਉਸ ਦੇ ਵਿਚ ਆਪਾਂ ਕਈ ਵਾਰੀ ਗੱਲ ਵੀ ਕਰ ਚੁੱਕੇ ਆ, ਤੇ ਮੈਨੂੰ ਲੱਗਦਾ ਹੱਲ ਸਾਨੂੰ ਇਹੀ ਦੇਣਾ ਚਾਹੀਦਾ ਕਿ ਮਿੱਤਰੋ ਦੋਸਤੋ, ਬੇਲੋੜੀਆਂ ਬਹਿਸਾਂ ਚ ਨਾ ਪਾਓ ਕਿਤੇ ਵੀ ਕੰਮ ਤੇ ਆ ਜਾਂ ਕਿੱਦਾਂ ਆ, ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਸਾਨੂੰ ਕੋਈ ਲੋੜ ਨਹੀਂ, ਕੰਮ ਵੱਡਾ ਹੋਣਾ ਚਾਹੀਦਾ। ਦੂਜੀ ਗੱਲ, ਜਿਹੜੀ ਸ਼ੋਸ਼ਾ ਦੀ ਜ਼ਿੰਦਗੀ ਆ ਉਸ ਨੂੰ ਥੋੜਾ ਜਿਹਾ ਆਪਾਂ ਹਜੇ ਗੁਰੇਜ਼ ਕਰੀਏ, ਹਜੇ ਨਹੀਂ, ਹਮੇਸ਼ਾ ਹੀ ਗੁਰੇਜ਼ ਕਰਨਾ ਚਾਹੀਦਾ, ਸਾਦਗੀ ਵੱਲ ਨੂੰ ਆਈਏ, ਨਿਮਰਤਾ ਵੱਲ ਨੂੰ ਆਈਏ, ਇਹੀ ਸਾਰਿਆਂ ਨਾਲੋਂ ਵੱਡਾ ਜਿਹੜਾ ਬਚਾਅ ਹੈਗਾ ਇਹਨਾਂ ਮਾਮਲਿਆਂ ਦੇ ਵਿਚ। ਤੇ ਦੂਜੇ ਪਾਸੇ ਮਿੰਟੂ ਜੀ, ਇੱਕ ਜੀ ਹਾਂਜੀ ਕਹਿ ਰਹੇ ਹੋ,
ਹਾਂਜੀ ਹਾਂਜੀ, ਉਹ ਮੈਂ ਕਹਿ ਰਿਹਾ ਸੀ ਵੀ ਜਿਹੜੇ ਆਪਾਂ ਇਕੱਲੀ ਸ਼ੋਸ਼ੇਬਾਜ਼ੀ ਜਾਂ ਬਹਿਸਾਂ ਕਰਦੇ ਆ ਕੰਮਾਂ ਦੇ ਉੱਤੇ ਜਾਂ ਇਹ ਕਰਦੇ ਆ, ਇਹ ਨਾ ਇੱਕ ਪਰਸਨਲ ਪੱਧਰ ਤੱਕ ਆ ਸੀਮਤ। ਜੇ ਤੁਸੀਂ ਹੁਣ ਸਰਕਾਰੀ ਪੱਧਰ ਤੱਕ ਦੇਖੋ ਇਹੀ ਚੀਜ਼ ਤਾਂ ਗੌਰਮੈਂਟ ਦਾ ਜਿਹੜੀਆਂ ਗੌਰਮੈਂਟ ਦਾ ਇਹ ਚੀਜ਼ਾਂ ਨੂੰ ਇਨਕਰੇਜ ਕਰ ਰਹੀਆਂ। ਹੁਣ ਤੁਸੀਂ ਦੇਖੋ ਵੀ ਗੌਰਮੈਂਟ ਨੇ ਅੰਕੜੇ ਦਿੱਤੇ ਆ ਪਿਛਲੇ ਦਿਨੀ ਵੀ ਅਸੀਂ ਅਗਲੇ ਸਾਲ ਜਿਹੜੀ 500,000 ਇੰਡਸਟਰੀ ਸੀ ਸਟੂਡੈਂਟ ਦੀ ਉਹਨੂੰ 1 million ਲਿਜਾ ਰਹੇ ਹਾਂ। ਜੇ ਗੌਰਮੈਂਟ ਨੂੰ ਕੋਈ ਦੇਖ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਵੀ 21 billion ਦਾ ਜਿਹੜਾ ਬਿਜ਼ਨਸ ਕੀਤਾ ਪਿਛਲੇ ਵਾਰ ਐਜੂਕੇਸ਼ਨ ਇੰਡਸਟਰੀ ਨੇ, ਤੇ ਦੂਜੇ ਨੰਬਰ ਤੇ ਆਈ ਮਾਈਨਿੰਗ ਤੋਂ ਬਾਅਦ, ਮਾਈਨਿੰਗ ਤੋਂ ਬਾਅਦ ਦੂਜੇ ਨੰਬਰ ਦੀ ਇੰਡਸਟਰੀ ਬਣ ਗਈ ਸਭ ਤੋਂ ਵੱਧ ਕਮਾਉਣ ਵਾਲੀ। ਸੋ ਸਰਕਾਰਾਂ ਨੀ ਰੋਕ ਰਹੀਆਂ, ਸਰਕਾਰਾਂ ਤਾਂ ਆਪ ਬੁਲਾ ਰਹੀਆਂ, ਸਰਕਾਰਾਂ ਆਪ ਸਾਥ ਦੇ ਰਹੀਆਂ, ਪਰ ਇਹ ਤਾਂ ਜਿਹੜੇ ਇਹ ਜੇ ਲੋਕ ਆ ਜਿਨ੍ਹਾਂ ਨੇ ਨਾ ਪਹਿਲਾਂ ਕੁਛ ਕੀਤਾ ਸੀ ਨਾ ਕੁਛ ਕਰਨਾ, ਉਹਨਾਂ ਨੂੰ ਫਿਰ 1-2 ਲੀਡਰ ਹੁੰਦੇ ਆ ਜਿਹੜੇ ਆਮ ਆਪਣੇ ਵੀ ਤਾਂ ਭਾਈਚਾਰੇ ਚ ਲਾਈਏ, ਜੇ ਸਿੱਖਿਜ਼ਮ ਚ ਵੀ ਲਾਈਏ ਜਾਂ ਪੰਜਾਬੀ ਚ ਲਾਈਏ ਜਾਂ ਪੰਜਾਬ ਚ ਲਾਈਏ, ਹੈਗੇ ਇਹੋ ਜਿਹੇ 1-2 ਬੰਦੇ ਜਿਨ੍ਹਾਂ ਦਾ ਕੰਮ ਹੀ ਬਸ ਭੜਕਾਓ ਆ ਲੋਕਾਂ ਨੂੰ, ਲੜਾਓ ਫਲਾਓ, ਇਹਨਾਂ ਨੇ ਐ ਕਰਤਾ ਦੁੱਧ ਲਈ, ਇਹਨਾਂ ਨੇ ਉਹ ਕਰਤਾ, ਇਹਨਾਂ ਨੇ ਉਹ ਕਰਤਾ, ਬਸ ਇਹ ਨਫ਼ਰਤ ਆ ਜਿਹੜੀ ਉਹ ਨਾ ਤੁਹਾਡੇ ਅੱਗੇ ਆਉਂਦੀ ਨਾ ਪਿੱਛੇ ਆਉਂਦੀ ਆ, ਜਿਹੜੀ ਛੋਟੀ ਜਿਹੀ ਜ਼ਿੰਦਗੀ ਉਹ ਬਰਬਾਦ ਕਰਕੇ ਰੱਖ ਦਿੰਦੀ ਆ।
ਮਿੰਟੂ ਜੀ ਇੱਕ ਹੋਰ ਮੈਂ ਇਸੇ ਨੋਟ ਤੇ ਗੱਲ ਕਰਨਾ ਚਾਹਾਂਗਾ, ਬਹੁਤ ਸਾਰਾ ਜਿਹੜਾ ਆਪਣਾ ਭਾਈਚਾਰਾ ਨਾ ਉਹ ਜਿਹੜੀ ਇੱਥੇ ਅਦਾਨੀ ਦੀ ਕੋਲ ਮਾਈਨ ਖੁੱਲ ਰਹੀ ਆ ਨਾਰਥ ਕੁਈਨਜ਼ਲੈਂਡ ਦੇ ਵਿਚ, ਉਹਦੀ ਬੇਲੋੜੀ ਜਿਹੜੀ ਆ ਮੁਖਾਲਫਤ ਕਰ ਰਹੇ ਨੇ ਕਿ ਇਹ ਹੋਣਾ ਨੀ, ਉਹ ਸਿਰਫ ਇਸ ਕਰਕੇ ਕਿਉਂਕਿ ਉਹ ਅਦਾਨੀ ਆ, ਉਹ ਇੱਥੇ ਮਾਈਨ ਖੋਲ ਰਿਹਾ, ਇਹ ਜੀ ਆਹ ਹੋਜੂਗਾ ਉਹ ਹੋਜੂਗਾ। ਮੇਰੇ ਵਰਗੇ ਕਈ ਗਏ ਵੀ ਨੀ ਉੱਥੇ, ਉਹ ਵੀ ਇੱਥੋਂ ਬੈਠੇ ਕਹੀ ਜਾਂਦੇ ਆ ਉਹਦੀ ਉੱਥੇ ਤਾਂ ਮੱਛੀਆਂ ਮਰ ਜਾਣੀਆਂ, ਉੱਥੇ ਤਾਂ ਆਹ ਹੋ ਜਾਣਾ, ਉੱਥੇ ਤਾਂ ਉਹ ਹੋ ਜਾਣਾ। ਹਾਲਾਂਕਿ ਉਸ ਇਲਾਕੇ ਦੇ ਵਿਚ ਪਹਿਲਾਂ ਹੀ ਬਹੁਤ ਜਿਹੜੀਆਂ ਮਾਈਨਸ ਚੱਲ ਰਹੀਆਂ ਨੇ, ਉਹ ਇਲਾਕਾ ਹੀ ਇਲਾਕਾ ਨਿਵਾਸੀ ਚਾਹੁੰਦੇ ਨੇ ਮਾਈਨ ਖੁੱਲੇ, ਉਨ੍ਹਾਂ ਦੇ ਜੋਬਸ 5-6 ਹਜ਼ਾਰ ਕ੍ਰੀਏਟ ਹੋਣੀਆਂ, ਉਨ੍ਹਾਂ ਨੂੰ ਪਾਣੀ ਦੇਣ ਤੋਂ ਰੋਕ ਰਹੇ ਨੇ। ਇੱਥੋਂ ਤੱਕ ਕਿ ਬੰਦੇ ਇਹੋ ਜਿਹੇ ਵੀ ਨੇ ਇੱਥੋਂ ਇੰਡੀਆ ਜਾ ਕੇ ਪ੍ਰੋਟੈਸਟ ਕਰ ਰਹੇ ਨੇ, ਗੋਰੇ ਕੁਛ ਨਾਲ ਸਾਡੇ ਵੀ ਗਏ ਹੋਏ ਨੇ ਪ੍ਰੋਟੈਸਟ ਕਰਨ। ਮੈਂ ਮਤਲਬ ਥੋੜੀ ਇਸ ਕਰਕੇ ਗੱਲਬਾਤ ਕਰਨਾ ਚਾਹਾਂਗਾ ਕਿ ਜੇ ਜਿਹੜੀ ਜੀ ਇੰਡੀਆ ਤੋਂ ਜੀ ਇੱਥੇ ਮਾਈਨ ਲੱਗ ਰਹੀ ਹੈ, ਕਿਉਂ ਲੱਗ ਰਹੀ ਹੈ? ਜਿਹੜੀ ਸਰਕਾਰ ਹੈ ਉਹ ਸਦਾਈ ਥੋੜੋ ਹੈ। ਜੇ ਹੁਣ ਆਸਟ੍ਰੇਲੀਆ ਵਾਲੀਆਂ ਕੰਪਨੀਆਂ ਇੰਡੀਆ ਦੇ ਵਿੱਚ ਜਾ ਕੇ ਬਿਜ਼ਨਸ ਕਰਦੀਆਂ, ਚਾਈਨਾ ਦੇ ਵਿੱਚ ਬਿਜ਼ਨਸ ਕਰਦੀਆਂ, ਤੁਹਾਡਾ ਕੀ ਖਿਆਲ ਹੈ? ਉਹ ਮੋਹਰਿਓ ਕਹਿੰਦੇ ਆਓ ਕਰੋ ਲੈ ਜਾਓ ਪੱਟ ਕੇ ਇੱਥੋਂ, ਉਹ ਵੀ ਮੋਹਰਿਓ ਟ੍ਰੇਡ ਅਗਰੀਮੈਂਟ ਹੁੰਦੇ ਆ, ਉਹ ਵੀ ਮੋਹਰਿਓ ਅਗਰੀਮੈਂਟ ਕਰਦੇ ਆ ਵੀ ਤੁਹਾਡੀ ਇੱਕ ਕੰਪਨੀ ਆਊਗੀ, ਤੁਸੀਂ ਕਹਿ ਲਓ ਕਿ 1 ਬਿਲੀਅਨ ਦੀ ਇਨਵੈਸਟਮੈਂਟ ਤੁਸੀਂ ਕਰੋ, 1 ਬਿਲੀਅਨ ਦੀ ਅਸੀਂ ਤੁਹਾਡੇ ਕਰਨੀ ਆ, ਰਾਈਟ? ਸੋ ਉਹ ਗਿਵ ਐਂਡ ਟੇਕ ਆ ਦੋਨਾਂ ਪਾਸਿਆਂ ਤੋਂ, ਕੱਲਾ ਇੱਦਾਂ ਨਹੀਂ ਹੈਗਾ ਵੀ ਇੱਕੋ ਹੀ ਕੰਪਨੀ ਜਿਹੜੀ ਆ ਉਹ ਸਾਰਾ ਕੁਛ ਕਰ ਰਹੀ ਹੈ ਤੇ ਦੂਸਰੇ ਦੇਸ਼ਾਂ ਦੇ ਉਹ ਜਿਹੜੇ ਕਾਨੂੰਨ ਨੇ ਉਹ ਲਾਗੂ ਨਹੀਂ ਹੁੰਦੇ। ਸੋ ਇਸ ਕਰਕੇ ਥੋੜੀ ਆਪਾਂ ਜਿਹੜੇ ਦੇਸ਼ਾਂ ਦੀ ਅਰਥ ਵਿਵਸਥਾ ਉਸ ਤੇ ਆਪਾਂ ਗੱਲ ਕਰੀਏ, ਉਸ ਨੂੰ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਚੱਲਦਾ ਆ, ਤੇ ਉਸ ਤੋਂ ਬਾਅਦ ਹੀ ਅਸੀਂ ਜਿਹੜੇ ਕੋਈ ਵੀ ਸਿੱਟੇ ਤੇ ਪਹੁੰਚ ਸਕਦੇ ਹਾਂ। ਸੋ ਸਾਡੀ ਗੱਲਬਾਤ ਜਾਰੀ ਰਹੇਗੀ ਤੇ ਨਾਲ ਦੀ ਨਾਲ ਤੁਹਾਨੂੰ ਗੀਤ ਵੀ ਸੁਣਾਉਣਾ ਹੈ ਜੀ, ਤੇ ਗੀਤ ਜਿਹੜਾ ਸੁਣਿਆ ਆਪਾਂ ਕਰਨਾ ਹੈ ਜੀ ਸੁਣਨਾ ਆ, ਉਹ ਆਪਾਂ ਗੀਤ ਪੰਜਾਬ ਕੁਲਵਿੰਦਰ ਬਿੱਲੇ ਦੀ ਸੁਣਨ ਦੀ ਕੋਸ਼ਿਸ਼ ਕਰ ਰਹੇ ਸੀ ਕਈ ਦਿਨਾਂ ਤੋਂ, ਸੋ ਤੁਹਾਨੂੰ ਸੁਣਾਉਂਦੇ ਹਾਂ ਜੀ ਗੀਤ ਪੰਜਾਬ।
ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਮੈਂ ਜੋ ਵੀ ਜੂਨ ਹਟਾਵਾਂ
ਗੀਤ ਲਾ
ਮੇਰਾ ਦੇਸ
ਨਿਕਰਤੀ
ਪੰਜਾਬ
ਉਹਦਾ ਇੱਦਾਂ ਕੀਤਾ ਵੀ ਇੱਧਰ ਆਸਟ੍ਰੇਲੀਆ ਵਾਲੀ ਕੰਪਨੀ
ਮੇਰਾ ਦੇਸ ਹੋਵੇ ਪੰਜਾਬ
ਹੋਣਾ ਜਦੋਂ ਪਿਹਾ ਕੇ ਲਿਆਉਣਾ ਸਾਈਕਲ ਦੇ ਕੈਰੀਅਲ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈਣੀ ਜਦ ਬੋਰੀ ਦਾ ਮੂੰਹ ਖੁੱਲ ਜਾਣਾ ਡੁੱਲਿਆ ਆਟਾ ਚੁੱਕ ਕੇ ਪਾਣਾ ਮਾਲੜ ਦੀ ਤਾਂ ਝੱਟ ਮਨਾ ਲੈਣੀ ਇੱਥੇ ਗਾਲਾਂ ਵਿੱਚ ਦੁਆਵਾਂ ਸੁਣ ਪੁੱਤਾਂ ਨਾਲ ਵਤਨਾਂ ਦੀ ਚੁੰਮ ਲਈਏ ਸੋਹਣਿਆ ਮਿੱਟੀ ਵਤਨਾਂ ਦੀ ਚੁੰਮ ਲਈਏ ਫਤਿਹ ਵਤਨ ਦਾ ਨਾ ਫਿਰ ਆਉਂਦਾ ਏ ਸਭ ਕਿਸੇ ਅਤੇ ਕਥਾਵਾਂ ਮੇਰੇ ਦੇਸ਼ ਦੀਆਂ ਰਚਨਾਵਾਂ ਸਭ ਕਿਸੇ ਅਤੇ ਕਥਾਵਾਂ ਮੇਰੇ ਦੇਸ਼ ਦੀਆਂ ਰਚਨਾਵਾਂ ਫਿਰ ਕਿਉਂ ਨਾ ਮੈਂ ਜਾਵਾਂ ਮੇਰਾ ਦੇਸ਼ ਹੋਵੇ ਪੰਜਾਬ
ਲਓ ਜੀ ਗੀਤ ਸੁਣ ਰਹੇ ਸੀ ਪੰਜਾਬ 2012 ਦੇ ਵਿਚ ਆਇਆ ਸੀ ਕੁਲਵਿੰਦਰ ਬਿੱਲੇ ਦੀ ਆਵਾਜ਼ ਦੇ ਵਿਚ ਸੁਣਿਆ ਸੋ ਪ੍ਰੋਗਰਾਮ ਚੱਲ ਰਿਹਾ ਤੇ ਮਾਫੀ ਚਾਹੁੰਦੇ ਮੇਰੀ ਥੋੜੀ ਆਵਾਜ਼ ਆਉਣ ਏਅਰ ਗਈ ਸੀ ਪਰ ਕੋਈ ਗੱਲ ਨੀ ਐਡੀ ਗਲਤੀ ਹੋਈ ਜਾਂਦੀ ਹੈ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਨੇ ਜਿਹੜੇ ਕਿ ਡਰਾਈਵ ਕਰ ਰਹੇ ਨੇ ਰਿਵਰਲੈਂਡ ਨੂੰ ਸੋ ਮਿੰਟੂ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਤੇ ਕੁਛ ਨਾ ਹੋਰ ਪੱਖ ਦੇ ਮਸਲੇ ਆਪਾਂ ਸਾਂਝੇ ਕਰਨੇ ਆਪਣੇ ਸਰੋਤਿਆਂ ਨਾਲ ਤਾਂ ਪਰ ਉਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਡਾਕੀਆ ਜੀ ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਲੱਗਦਾ ਹੁਣ ਮੇਲੇ ਦਾ ਚਾਅ ਵਿਆਹ ਜਿੰਨਾ ਚੜਿਆ ਹੋਇਆ ਬਹੁਤ ਮਿਹਨਤ ਕਰ ਰਹੇ ਹੋ ਆਸ ਕਰਦੇ 30ਵਾਂ ਨੰਬਰ 1 ਮੇਲਾ ਸਾਬਤ ਹੋਵੇ ਬਹੁਤ ਬਹੁਤ ਧੰਨਵਾਦ ਜਗਵੀਰ ਸੇਖੋ ਕੇਂਸ ਤੋਂ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਅੱਜ ਉਥੇ ਫੰਕਸ਼ਨ ਹੋ ਰਿਹਾ ਜੀ ਵਿਸਾਖੀ ਮੇਲੇ ਦਾ ਸੋ ਪਹੁੰਚਣਾ ਉਥੇ ਵੀ ਕੱਲ ਦੋ ਹੋ ਕੇ ਹਟੇ ਨੇ ਪਰਥ ਤੇ ਬ੍ਰਿਸਬੇਨ ਬੜੇ ਸਕਸੈਸਫੁਲ ਰਹੇ ਨੇ ਤੇ ਰਾਜਵਿੰਦਰ ਕੱਕ ਜੀ ਤੁਹਾਡਾ ਮਸਲਾ ਵੀ ਥੋੜੀ ਦੇਰ ਬਾਅਦ ਆਪਾਂ ਸਾਂਝਾ ਕਰਦੇ ਆਂ ਜੀ ਤੇ ਹਾਂਜੀ ਫੋਟੋ ਭੇਜ ਦਿੱਤੀ ਆ ਉਹਨਾਂ ਨੇ ਜਿਹੜੇ ਮੈਂ ਤੁਹਾਨੂੰ ਸ਼ੁਰੂ ਚ ਗੱਲ ਸੁਣਾਈ ਸੀ ਇੱਕ ਖੈਰ ਪ੍ਰੋਗਰਾਮ ਅੱਗੇ ਚਲਾਉਂਦੇ ਆ ਜੀ ਤੇ ਮਿੰਟੂ ਜੀ ਇੱਕ ਹੋਰ ਜਿਹੜਾ ਮਸਲਾ ਆ ਉਹ ਕੌਮ ਦਾ ਮਸਲਾ ਇਹ ਹੈ ਕਿ ਅੱਜ ਦੂਜੇ ਨੰਬਰ ਪੇਜ ਤੇ ਇੱਕ ਖ਼ਬਰ ਲੱਗੀ ਹੈ ਕਿ ਸੰਗਤ ਦੀ ਕਚਹਿਰੀ ਚ ਖੋਲੇ ਜਾਣ ਰਹੱਸ ਡੇਰਾ ਸਿਰਸਾ ਤੇ ਨੀਲਧਾਰੀ ਮੁਖੀ ਦੀਆਂ ਚਿੱਠੀਆਂ ਪਹੁੰਚਾਉਣ ਵਾਲਿਆਂ ਦੀ ਹੋਵੇ ਜਾਂਚ ਪਹਿਲਾਂ ਤਾਂ ਇਹ ਦੱਸੋ ਆ ਨਵਾਂ ਹੀ ਸੁਣਿਆ ਨੀਲਧਾਰੀ ਗਰੁੱਪ ਇਹ ਕੌਣ ਹੈ
ਨਹੀਂ ਗਰੁੱਪ ਤਾਂ ਨਹੀਂ ਨੀਲਧਾਰੀ ਪੁਰਾਣਾ ਇਹਨਾਂ ਦੇ ਵੀ ਇੱਕ ਆਪਦੀ ਪਰੰਪਰਾ ਚੱਲੀ ਹੋਈ ਆ ਪੂਰੀ ਹਿਸਟਰੀ ਦੇ ਪੂਰਾ ਪ੍ਰੋਗਰਾਮ ਕਰਨਾ ਪੈਣਾ ਕਾਫੀ ਕੁਛ ਇਹਨਾਂ ਦੀ ਹਿਸਟਰੀ ਆ ਪਰ ਰੌਲਾ ਤਾਂ ਇਹ ਆ ਵੀ ਇਹਨਾਂ ਨੂੰ ਜਿਹੜਾ ਚਿੱਠੀਆਂ ਪਹੁੰਚਾਉਣ ਦਾ ਜਿਹੜਾ ਮਸਲਾ
ਉਹ ਮਸਲੇ ਲਈ ਲੋਕ ਕਹਿੰਦੇ ਵੀ ਇਹਦੇ ਚ ਜਿਵੇਂ ਆਰ ਟੀ ਏ ਰਾਹੀਂ ਆਪਾਂ ਇਨਫੋਰਮੇਸ਼ਨ ਕਰ ਲੈਂਦੇ ਵੀ ਉਹ ਇਨਫੋਰਮੇਸ਼ਨ ਦਿਓ ਵੀ ਕਿਹਨੇ ਦਿੱਤਾ ਭਾਈ ਜਿਵੇਂ ਮੁੰਡੇਰੇ ਨੂੰ ਕਹਿਤਾ ਵੀ ਤੁਸੀਂ ਤੁਹਾਨੂੰ ਮਾਫ਼ ਕੀਤਾ ਵੋਟਾਂ ਕਰਕੇ ਵੀ ਇਹਦੇ ਇਹਦੇ ਪਿਛਲੀ ਕੀ ਸੀਗਾ ਦੇਖੋ ਹੁਣ ਜੇ ਤੁਸੀਂ ਕਹੋ ਵੀ ਅਸੀਂ ਜੇ ਤਾਂ ਕਾਨੂੰਨੀ ਕਾਰਵਾਈ ਕਰਨੀ ਆ ਫੇਰ ਤਾਂ ਸਾਨੂੰ ਅਫੀਸ਼ੀਅਲ ਲੈਟਰ ਦੀ ਲੋੜ ਆ ਉਹਨਾਂ ਦੀ ਤੇ ਜੇ ਕੋਈ ਇਹਨਾਂ ਦੇ ਕਾਨੂੰਨੀ ਕੋਈ ਗਦਾ ਪੇਸ਼ ਖੇਡਣਾ ਨਹੀਂ ਤਾਂ ਦੇਖੋ ਤੂੰ ਅੰਡਰਸਟੂਡ ਤਾਂ ਕੋਈ ਗੱਲ ਹੀ ਨੀ ਹੋ ਸਕਦੀ ਵੀ ਕੌਣ ਇਹਦੇ ਲਈ ਜਿੰਮੇਵਾਰ ਸੀਗਾ
ਮਿੰਟੂ ਜੀ ਇਹਦੇ ਵਿਚ ਇਹਦੇ ਵਿਚ ਅਕਸ਼ੇ ਕੁਮਾਰ ਦਾ ਨਾਂ ਵੀ ਆਇਆ ਸੀ
ਜੀ 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 ਅਕਸ਼ੇ ਕੁਮਾਰ ਦਾ ਨਾਂ ਆਇਆ ਸੀ ਵੀ ਉਹ ਵਿਚੋਲਾ ਬਣਿਆ ਸੀ ਉਸ
ਤੇ ਇਹਦੇ ਵਿਚ ਇਹਦੇ ਵਿਚ ਇਹਦੇ ਵਿਚ ਇਹ ਵੀ ਲਿਖਿਆ ਸੀਗਾ ਜਿਹੜੇ ਮਾਫ਼ੀਨਾਮੇ ਦੀ ਚਿੱਠੀ ਵਿਚ ਜਿਦਾਂ ਉਹ ਜਿਹੜੀ ਘਰੋਂ ਲਿਆਂਦੀ ਸੀ ਉਨ੍ਹਾਂ ਨੇ ਤੇ ਇਸ ਦੇ ਗੁਰਮੁਖ ਸਿੰਘ ਉਨ੍ਹਾਂ ਨੇ ਲਿਆਂਦੀ ਸੀ ਇਸ ਦੇ ਬਦਲੇ ਬਾਦਲ ਨੇ 60 ਏਕੜ ਜ਼ਮੀਨ 7 ਪਲਾਟ 3 ਮੰਜ਼ਲੀ ਕੋਠੀ 7 ਕਰੋੜ ਰੁਪਈਏ ਤੇ ਆਲੀਸ਼ਾਨ ਫਲੈਟ ਡਵਈ ਚ ਗਿਆਨੀ ਗੁਰਮੁਖ ਸਿੰਘ ਨੂੰ ਦਿੱਤਾ ਇਹ ਕੀ ਮਾਜਰਾ ਆ
ਦੇਖੋ ਇਹ ਤਾਂ ਦੋਸ਼ ਆ ਮੇਰੇ ਹਿਸਾਬ ਨਾਲ ਫਿਲਹਾਲ ਤਾਂ ਜਿਨ੍ਹਾਂ ਦੀ ਸਾਬਤ ਨੀ ਹੁੰਦਾ ਤੇ ਇੰਨੀਆਂ ਇੰਨੀਆਂ ਚੀਜ਼ਾਂ ਦਿੱਤੀਆਂ ਗਈਆਂ ਪਰ ਮੈਨੂੰ ਨੀ ਲੱਗਦਾ ਵੀ ਜਿਹੜੀਆਂ ਤੁਸੀਂ ਇੱਕ ਚੀਜ਼ ਦੇਖਣੀ ਪੈਣੀ ਆ ਵੀ ਜੇ ਤੁਸੀਂ ਸਿਆਸੀ ਬੰਦੇ ਹੋ ਨਾ ਤਾਂ ਤੁਸੀਂ ਏਡੀ ਲੂਜ਼ ਗੇਮ ਨੀ ਖੇਡਦੇ ਜਿਹੜੀ ਅਸੀਂ ਫੜੀ ਜਾਊਗੀ ਤੇ ਉਹ ਵੀ ਬਾਦਲ ਵਰਗਾ ਜਿਹੜਾ 80-90 ਸਾਲ ਤੋਂ 80-90 ਸਾਲ ਦੀ ਉਮਰ ਆ ਤੇ 50 ਸਾਲ ਤੋਂ ਸਿਆਸਤ ਕਰ ਰਿਹਾ ਉਹ ਇਹ ਥੋੜਾ ਵੀ ਗੁਰਮੁਖ ਸਿੰਘ ਨੂੰ ਕਹੂਗਾ ਵੀ ਆਹ ਲੈ ਗੁਰਮੁਖ ਸਿੰਘ ਚਾਬੀਆਂ ਲੈ ਜੀ ਮੇਰੇ ਕੋਲੋਂ ਆ ਗਏ ਕੋਠੀਆਂ ਦੀਆਂ ਬੰਗਲਿਆਂ ਦੀਆਂ ਉਹ ਯਾਰ ਇੰਨੇ ਕਰੋੜਾਂ ਦੇ ਬੰਗਲੇ ਕੋਠੀਆਂ ਅਰੇਂਜ ਕਰਨੇ ਕੋਈ ਖਾਲਾ ਜੀ ਦਾ ਵਾੜਾ ਨੀ ਹੈ ਤੁਹਾਡੇ ਨਾਲ ਤਾਂ ਇਹ ਹਾਲ ਹੋ ਜਾਂਦਾ ਵੀ ਜੇ $10,000 ਤੋਂ ਵੱਧ ਇੰਡੀਆ ਲਿਜਾਣਾ ਤੇ ਤੁਸੀਂ ਤੁਹਾਨੂੰ ਮੁੜਕਾ ਆ ਰਿਹਾ ਹੁੰਦਾ ਤੁਸੀਂ ਸੋਰੀ ਆ ਤਾਂ ਉਹ ਡੀਲ ਅਸੀਂ ਥੋੜਾ ਵੀ ਅਸੀਂ ਹੋਜੂਗੀ ਇੱਕ ਸੈਕਿੰਡ ਚ ਹੋਜੂਗੀ ਫੇਰ ਦੂਜੀ ਗੱਲ ਇਹ ਆ ਵੀ ਅੱਜ ਦੀ ਯੁੱਗ ਚ ਇਹ ਪ੍ਰੋਬਲਮ ਆ ਵੀ ਅੱਜ ਦੇ ਯੁੱਗ ਚ ਤੁਹਾਡਾ ਕੋਈ ਵੀ ਸਕਾ ਤੁਹਾਡਾ ਭੇਤ ਨੀ ਰੱਖ ਸਕਦਾ ਤੇ ਕੋਈ ਵੀ ਭੇਤ ਵਾਲੀ ਗੱਲ ਜੇ ਇਹੋ ਜਿਹਾ ਫੈਸਲਾ ਜੇ ਕੋਈ ਕਰਦੀ ਆ ਬਾਦਲ ਸਰਕਾਰ ਕਰਦੀ ਆ ਜਾਂ ਸ਼੍ਰੋਮਣੀ ਕਮੇਟੀ ਕਰਦੀ ਆ ਤੇ ਉਹਦੇ ਚ ਇਹ ਦੇਖੋ ਵੀ ਕਿੰਨੇ ਲੋਕ ਇਨਵੋਲਵ ਹੋਏ ਹੋਣਗੇ ਜੇ ਇੰਨੇ ਕਰੋੜਾਂ ਦੀਆਂ ਜਾਇਦਾਦਾਂ ਇੰਨਾ ਕੁਛ ਦਿੱਤਾ ਹੋਊ ਤਾਂ ਉਹ ਕਿੰਨੇ ਲੋਕ ਇਨਵੋਲਵ ਹੋਣਗੇ ਤੇ ਉਹਨਾਂ ਚੋਂ ਚੂਲ ਤਾਂ ਇੱਕ ਮਿੰਟ ਚ ਇੱਕ ਅੱਧੇ ਦੀ ਵਿੰਗੀ ਹੋ ਜਾਂਦੀ ਉਹਦੀ ਅੱਜਕੱਲ ਕੈਮਰੇ ਮੂਹਰੇ ਆ ਕੇ ਬਹਿ ਜਾਂਦਾ ਅੱਗੇ ਹੁੰਦਾ ਸੀ ਵੀ ਉਹ ਦੱਬ ਜਾਂਦਾ ਸੀ ਜਾਂ ਦਬਾ ਲੈਂਦੇ ਸੀ ਅੱਜ ਕੱਲ ਤਾਂ ਉਹਦੀ ਅਗਲਾ ਫੇਸਬੁੱਕ ਤੇ ਆਨਲਾਈਨ ਹੋ ਜਾਂਦਾ ਜਿਹੜਾ ਛੋਟੇਪੁਰ ਵਾਲਾ ਨੀ ਬੰਦਾ ਹੋਇਆ ਬੈਠਾ ਸੀਗਾ ਜੇ 2 ਦਿਨ ਪਹਿਲਾਂ ਮੈਂ ਤਾਂ ਛੋਟੇਪੁਰ ਨੂੰ ਦਿੱਤੇ ਨੀ ਕੁਛ ਸੋ ਇਹ ਮੈਨੂੰ ਨੀ ਲੱਗਦਾ ਇਹ ਦੋਸ਼ ਹੀ ਮੰਨੇ ਹਾਲੇ ਤੱਕ ਆਪਾਂ ਜਿਨ੍ਹਾਂ ਦੀ ਕਿਤਾਬਤ ਨੀ ਹੁੰਦੇ
ਜੀ ਬਿਲਕੁਲ ਖੈਰ ਆਪਾਂ ਇੱਥੇ ਕਿਤੇ ਫੇਰ ਲੰਬਾ ਚੌੜਾ ਵਿਚਾਰ ਕਰਾਂਗੇ ਤਾਂ ਮਨਜਿੰਦਰ ਸਿੰਘ ਸਿਡਨੀ ਵਾਲੇ ਨੇ ਅਪਡੇਟ ਮੰਗੀ ਆ ਕਹਿੰਦੇ ਚੰਡੀਗੜ੍ਹ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ ਦੀ ਕੀ ਅਪਡੇਟ ਹੈ ਸਪੈਸ਼ਲੀ ਫਾਰ ਆਸਟ੍ਰੇਲੀਆ ਮਿੰਟੂ ਜੀ ਆਸਟ੍ਰੇਲੀਆ ਦੇ ਬਾਰੇ ਤਾਂ ਪਤਾ ਨੀ ਪਰ ਮੈਂ ਖੁਦ ਉੱਥੇ ਸਿੰਗਾਪੁਰ ਏਅਰਲਾਈਨ ਦੀ ਜਿਹੜੀ ਫਲਾਈਟ ਹੈ 2-3 ਦਿਨ ਦੇਖੀ ਹੈ ਉੱਤਰ ਦੀ ਸਾਨੂੰ ਕਿਉਂਕਿ ਲਾਗੇ ਸੀ ਮੋਹਾਲੀ ਸਾਡਾ ਫਲੈਟ ਹੈ ਤੇ ਉੱਥੋਂ ਅਸੀਂ ਜਹਾਜ਼ ਦੇਖਦੇ ਹੁੰਦੇ ਉੱਤਰ ਦੇ ਦਿਸਦੇ ਸੀ ਤੇ ਮੈਨੂੰ ਇਉਂ ਪਤਾ ਲੱਗਾ ਕਿ ਜਿਹੜੀ ਸਕੂਟ ਏਅਰਵੇਜ਼ ਹੈ ਉਹ ਜਾਂਦੀ ਆ ਜਿਹੜੀ ਕਿ ਸਿੰਗਾਪੁਰ ਤੋਂ ਜਾਂਦੀ ਆ
ਦੇਖੋ ਇਹ ਨਾ ਜਿਹੜੀਆਂ ਪ੍ਰੋਜੈਕਟ ਹੁੰਦੇ ਆ ਸਲੋ ਬਹੁਤ ਚੱਲਦੇ ਹੁੰਦੇ ਆ ਪਲਾਨਿੰਗ ਦੇ ਨਾਲ ਚੱਲਦੇ ਹੁੰਦੇ ਆ ਚੱਲ ਪਿਆ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਕਾਫੀ ਗਹਿਮਾ ਗਹਿਮੀ ਸ਼ੁਰੂ ਹੋ ਗਈ ਆ ਪਰ ਹਲੇ ਤੱਕ ਡਾਇਰੈਕਟ ਮੇਰੇ ਹਿਸਾਬ ਨਾਲ ਕੋਈ ਫਲਾਈਟ ਆ ਜਿਹੜੀ ਉਹ ਨਹੀਂ ਹੈ ਆਪਾਂ ਕਹਿ ਸਕਦੇ ਵੀ ਜਿਹੜੀ ਡਾਇਰੈਕਟ ਚੰਡੀਗੜ੍ਹ ਹੀ ਜਾਂਦੀ ਆ ਵਾਇਆ ਦਿੱਲੀ ਹੀ ਚੰਡੀਗੜ੍ਹ ਜਾਂਦੀਆਂ ਥੋੜੇ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਪਿੱਛੇ ਜੇ ਸੁਣਨ ਚ ਆਈਆਂ ਸੀ ਜਾਂ ਆ ਰਹੀਆਂ ਉਹ ਸਮਾਨ ਦੀਆਂ ਆ ਰਹੀਆਂ ਹੁਣ ਸਾਨੂੰ ਬੜਾ ਸੌਖਾ ਹੋ ਗਿਆ ਸਾਡੇ ਸਿੱਧੀ ਬਠਿੰਡੇ ਫਲਾਈਟ ਜਾਣ ਲੱਗ ਗਈ ਲੇਕਿਨ ਤੁਸੀਂ ਇੱਥੋਂ ਟਿਕਟ ਲੈ ਸਕਦੇ ਹੋ ਕਨੈਕਟੀਵਿਟੀ ਦੀ ਬਠਿੰਡੇ ਦੀ
ਚੰਡੀਗੜ੍ਹ
ਪ੍ਰੋਬਲਮ ਇਹ ਆ ਵੀ ਜਿਹੜਾ ਬਠਿੰਡੇ ਵਾਲਾ ਜਹਾਜ਼ ਆ ਉਹ 15 ਸੀਟਾਂ ਵਾਲਾ ਤੇ ਉਹਦੇ ਚ 5 ਕਿਲੋ 7 ਕਿਲੋ ਦਾ ਬੈਗ ਤੁਸੀਂ ਲਿਜਾ ਸਕਦੇ ਹੋ ਫਿਰ ਦੱਸੋ ਤੁਸੀਂ ਸਮਾਨ ਦਾ ਕੀ ਕਰੋਗੇ ਆਪਦੇ ਦਾ
ਇੱਕ ਹੋਰ ਜਿਹੜੀ ਸਮੱਸਿਆ ਆ ਰਹੀ ਹੈ ਅੰਤਰਰਾਸ਼ਟਰੀ ਟਰੈਵਲ ਦੇ ਵਿਚ ਸਾਨੂੰ ਵੀ ਆ ਰਹੀ ਕਿ ਜਿੱਦਾਂ ਸਿੰਗਾਪੁਰ ਏਅਰਲਾਈਨ ਹੈ ਉਹ ਇਥੋਂ 30 ਕਿਲੋ ਭਾਰ ਆਫਰ ਕਰਦੀ ਹੈ ਵੀ 30 ਕਿਲੋ ਲੈ ਜਾਓ ਠੀਕ ਹੈ ਤੂੰ ਆਮ ਤੌਰ ਤੇ ਜਿਹੜਾ ਟੈਚੀ ਆ ਉਹ 23 ਕਿਲੋ ਦਾ ਤਾਂ ਹੁੰਦਾ ਹੀ ਆ ਤੇ ਨਾਲ 7 ਕਿਲੋ ਦਾ ਬੈਗ ਹੁੰਦਾ ਪਰ ਜਿਹੜੀਆਂ ਅੱਗੇ ਕਨੈਕਟਿੰਗ ਫਲਾਈਟਸ ਹੈ ਉਹ ਜਿਹੜਾ ਭਾਰ ਹੈ ਉਹ 20 ਕਿਲੋ ਤੋਂ ਵੱਧ ਲੈ ਕੇ ਨੀ ਜਾਣ ਦਿੰਦੇ ਸੋ ਉਹ ਵੀ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਬਣ ਰਹੀ ਆ ਕਾਰਨ ਹੈ ਇੱਕ ਮਤਲਬ ਕਨੈਕਟਿੰਗ ਫਲਾਈਟ ਲੈਣ ਦਾ
ਇੱਕ ਹੋਰ ਵੀ ਵੱਡੀ ਸਮੱਸਿਆ ਜਿਹੜੀ ਜਿਹੜੀ ਆਪਣੀ ਇਮੀਗ੍ਰੇਸ਼ਨ ਦਾ ਸਿਸਟਮ ਆ ਨਾ ਉਹ ਹੁੰਦਾ ਦਿੱਲੀ ਚ
ਹਾਂਜੀ ਹਾਂਜੀ ਹਾਂਜੀ
ਟੋਟਲ ਇਮੀਗ੍ਰੇਸ਼ਨ ਦਿੱਲੀ ਚ ਹੁੰਦੀ ਆ ਜੇ ਤੁਸੀਂ ਚੰਡੀਗੜ੍ਹ ਜਿਵੇਂ ਪਿੱਛੇ ਜੇ ਸਾਡੇ ਬਿਕਰ ਸਿੰਘ ਬਰਾੜ ਨਾਲ ਹੋਈ ਸੀ ਹਾਲਾਂਕਿ ਖੁਦ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਸੁਲਝੇ ਹੋਏ ਬੰਦੇ ਆ ਪੁਰਾਣੇ ਬੰਦੇ ਆ ਉਹ ਦਿੱਲੀ ਚਲੇ ਗਏ ਤੇ ਦਿੱਲੀ ਤੋਂ ਉਹਨਾਂ ਦੀ ਕਨੈਕਟੀਵਿਟੀ ਸਿੱਧੀ ਚੰਡੀਗੜ੍ਹ ਜਾਂ ਅੰਮ੍ਰਿਤਸਰ ਦੀ ਸੀਗੀ ਤਾਂ ਉਹ ਜਦੋਂ ਉੱਥੋਂ ਦਿੱਲੀਓਂ ਇਮੀਗ੍ਰੇਸ਼ਨ ਦਾ ਉਹਨਾਂ ਨੇ ਸਟੈਂਪ ਵਗੈਰਾ ਲਵਾਈ ਨਾ ਆਪਦੀ ਕੁਛ ਵੀ ਤੇ ਉਵੇਂ ਜੀ ਅੰਮ੍ਰਿਤਸਰ ਚਲੇ ਗਏ ਅੰਮ੍ਰਿਤਸਰ ਏਅਰਪੋਰਟ ਤੇ ਅਸੀਂ ਤਾਂ ਨੀ ਬਾਹਰ ਆਉਣ ਦਿੰਦੇ ਕਹਿੰਦੇ 4 ਵਜੇ ਤਾਂ ਉੱਥੇ ਹੋਊਗੀ ਤੇ ਤੁਹਾਨੂੰ ਵਾਪਸ ਉੱਥੇ ਮੁੜਨਾ ਪੈਣਾ।
ਦੇਖੋ ਉਹ ਤਾਂ ਦਿੱਲੀ ਵਾਲਿਆਂ ਦੀ ਵੀ ਨਲਾਇਕੀ ਆ ਕਿ ਬੰਦਾ ਕਿੱਦਾਂ ਚੜਨ ਕਿੱਦਾਂ ਦੇ, ਉਹ ਤਾਂ ਦਿੱਲੀ ਵਾਲਿਆਂ ਦੀ ਵੀ ਨਲਾਇਕੀ ਆ।
ਦੇਖ ਲਓ ਵੀ ਉਹ ਹੁਣ ਉਹ ਅੰਦਰ ਦੀ ਅੰਦਰ ਕਈ ਵਾਰੀ ਹੁੰਦਾ ਨਾ ਜਿਹੜਾ ਜਿਵੇਂ ਫਲਾਈਟ ਉਹਨਾਂ ਨੇ ਅੰਦਰ ਦੀ ਅੰਦਰ ਫੜ ਲਈ।
ਪਰ ਫਿਰ ਵੀ ਆਈ ਡੋਂਟ ਥਿੰਕ ਬਈ ਫਿਰ ਵੀ ਦੇਖੋ ਦਿੱਲੀ ਉੱਤੇ ਬੈਰੀਅਰ ਲੱਗਣਾ ਚਾਹੀਦਾ ਜਿਹੜਾ ਮਤਲਬ ਇੰਟਰਨੈਸ਼ਨਲ ਜਹਾਜ਼ ਉਤਰ ਕੇ ਮਤਲਬ ਉਹਨਾਂ ਨੂੰ ਨਿਕਲਣ ਨੀ ਦੇਣਾ ਚਾਹੀਦਾ। ਉਹ ਤਾਂ ਨਲਾਇਕੀਆਂ ਨੇ ਨਾ ਐਡਮਿਨਿਸਟ੍ਰੇਟਿਵ
ਮੇਰੇ ਹਿਸਾਬ ਨਾਲ। ਉਹਦਾ ਕਾਰਨ ਮੈਂ ਜਿਹੜਾ ਮੰਨਦਾ ਉਹ ਇਹ ਆ ਵੀ ਉਹਨਾਂ ਦੀ ਜਿਹੜੀ ਉੱਥੇ ਕੀ ਹੋਣਾ ਨਾ ਵੀ ਉਹਨਾਂ ਨੂੰ ਪੱਗ ਦੇਖ ਕੇ ਵੀ ਇੰਡੀਅਨ ਪਾਸਪੋਰਟ ਹੀ ਹੋਣਾ ਇਹਨਾਂ ਕੋਲੇ, ਇਹਨਾਂ ਨੂੰ ਇਮੀਗ੍ਰੇਸ਼ਨ ਦੀ ਲੋੜ ਨੀ ਹੋਣੀ, ਏਦਾਂ ਦੀ ਕਰਕੇ ਕਾਰਨ ਹੋਇਆ ਉਹਨਾਂ ਨਾਲ।
ਹਾਂਜੀ,
ਕੁੱਲ ਮਿਲਾ ਕੇ ਇਹ ਵੀ ਇੱਕ ਪੁਆਇੰਟ ਆ,
ਪੁਆਇੰਟ ਆ। ਹਾਂਜੀ, ਦੂਜੀ ਗੱਲ ਇਹ ਆ ਵੀ ਮੈਨੂੰ ਇਹ ਪਤਾ ਲੱਗਾ ਵੀ ਸਕੂਟ ਏਅਰਵੇਜ ਜਾਂਦੀ ਆ ਗੋਲਡ ਕੋਸਟ ਤੋਂ ਫਿਲਹਾਲ ਫਲਾਈਟ, ਤੇ ਉਹ ਸਿੰਗਾਪੁਰ ਉਤਰਦੀ ਆ, ਸਿੰਗਾਪੁਰ ਸਟੇ ਕਰਕੇ ਜੀ ਉਹ ਪਹੁੰਚਦੀ ਆ ਚੰਡੀਗੜ੍ਹ ਡਾਇਰੈਕਟ ਫਲਾਈਟ ਸਿੰਗਾਪੁਰ ਤੋਂ। ਤੇ ਉਹ ਮੈਨੂੰ ਇੱਦਾਂ ਪਤਾ ਲੱਗਾ, ਹੁਣ ਹਜੇ ਇਹਦੀ ਪੁਸ਼ਟੀ ਮੈਂ ਕਰੂੰਗਾ ਕਿਉਂਕਿ ਮੈਨੂੰ ਪਤਾ ਲੱਗਾ ਵਲਗੁਲਗੇ ਤੋਂ ਕੁਛ ਸਾਡੇ ਜਾਣਕੀਰ ਗਏ ਨੇ, ਤੇ ਇਹ ਵੀ ਪਤਾ ਲੱਗਾ ਕਿ 435 ਦੀ ਟਿਕਟ ਹੈ ਜੀ ਤੁਰ ਤੱਕ। ਤੇ ਇਹ ਵੀ ਪਤਾ ਲੱਗਾ ਕਿ ਉਹਦੇ ਵਿੱਚ ਉਹ ਖਾਣਾ ਨੀ ਦਿੰਦੇ, ਖਾਣਾ ਤੁਸੀਂ ਆਪਣਾ ਲੈ ਕੇ ਜਾ ਸਕਦੇ ਆ, ਜਿਹੜਾ ਕਿ ਪੰਜਾਬੀਆਂ ਨੂੰ ਨਜ਼ਾਰੇ ਆ ਗਏ। ਕਹਿੰਦੇ 2 ਸੈੱਟ ਪਰੌਂਠਿਆਂ ਦੇ ਬਣਾਓ ਤੇ 1 ਸਿੰਗਾਪੁਰ ਤੱਕ ਖਾਓ, 1 ਗਾਂ ਖਾਓ ਜਾ ਕੇ, ਕੋਈ ਰੌਲਾ ਹੀ ਨੀ। ਕਹਿੰਦਾ ਅਸੀਂ ਤਾਂ ਪਹਿਲੇ ਨੀ ਸੀ ਖੁਸ਼ ਉਹਨਾਂ ਦਾ ਖਾਣਾ ਖਾ ਕੇ, ਸਾਨੂੰ ਤਾਂ ਪਹਿਲੇ ਪ੍ਰੋਬਲਮ ਆਉਂਦੀ ਸੀ। ਬਿਲਕੁਲ ਜੀ ਬਿਲਕੁਲ, ਉੱਥੇ ਤਾਂ ਮਤਲਬ ਪਰੌਂਠਿਆਂ ਦੀ ਸਮੈਲ ਆਇਆ ਕਰੂਗੀ, ਜਿਹੜੀ ਮੈਨੂੰ ਸੁਣਨ ਦੇ ਵਿੱਚ ਆਇਆ ਵੀ ਮੈਂ ਸੁਣੀ ਸੁਣਾਈ ਗੱਲ ਤੁਹਾਨੂੰ ਸੁਣਾ ਰਿਹਾ ਜੀ, ਮੇਰੀ ਪੁਸ਼ਟੀ ਨੀ ਹੋਈ ਪਰ ਕਹਿੰਦੇ ਇੱਦਾਂ ਹੋਈ ਹੈ। ਸੋ ਜਿਹੜੀ ਕਿ ਬਹੁਤ ਬੈਸਟ ਹੈ 435 ਦੀ, ਤਾਂ ਇੱਥੋਂ ਐਡਲੇਟ ਨੂੰ ਹੁਣ ਜੀ ਮੈਂ ਆ ਰਿਹਾ, ਮੈਨੂੰ 550 ਦੀ ਟਿਕਟ ਮਿਲੀ ਆ ਐਡਲੇਟ ਨੂੰ ਆਉਣ ਦੀ, ਕਮਾਲ ਹੋਈ ਜਾਂਦੀ ਆ ਹਨਾ, ਰੋਟੀ ਫੇਰ ਨੀ ਮਿਲਣੀ ਵਿੱਚ। ਤੇ ਚਲੋ ਆਪਾਂ ਪ੍ਰੋਗਰਾਮ ਅੱਗੇ ਵਧਾਉਣੇ ਆ ਤੇ ਮਸਲਾ ਰੋਟੀ ਦਾ ਆ ਜਾਂਦਾ ਇਨ ਦਾ ਐਂਡ, ਬਾਕੀ ਦਾ ਗੱਲਾਂ ਛੱਡੋ ਤੁਸੀਂ। ਤੇ ਸਾਡੇ ਨਾਲ ਰਣਜੋਤ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਫਤਿਹ ਜੀ, ਤੇ ਕੱਲ ਮੈਂ ਕੱਲ ਮਲਡੂਰੇ ਜਾਣਾ ਜੀ ਟਰੱਕ ਲੈ ਕੇ, ਉਥੋਂ ਵਾਪਸੀ ਖਾਲੀ ਆਉਣਾ, ਜੇ ਕੋਈ ਸੇਵਾ ਹੋਏ ਤਾਂ ਦੱਸ ਦਿਓ, ਤੇ ਪਰ ਟਰੱਕ ਮੇਰੇ ਕੋਲ ਕਾਰ ਕੈਰੀਅਰ ਹੈ ਜੀ। ਸੋ ਕੋਈ ਨੀ ਜੀ, ਆਪਾਂ ਮਿੰਟੂ ਬਰਾੜ ਹੋਣਾ ਨੂੰ ਦੱਸ ਦਿੱਤਾ ਤੇ ਜ਼ਰੂਰ ਗੌਰ ਕਰਨਗੇ। ਤੇ ਸਿੱਖ ਗੇਮਸ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ, ਹਾਂਜੀ ਰਾਜੀ ਭੰਗੂ ਵੀ ਸਿੱਖ ਗੇਮਸ ਦੀਆਂ ਵਧਾਈਆਂ ਦਿੰਦੀਆਂ, ਮੁਬਾਰਕਾਂ ਦੇ ਰਹੇ ਨੇ। ਭਾਜੀ ਕਹਿੰਦੇ ਸਕੂਟ ਏਅਰਲਾਈਨਸ ਸਿੰਗਾਪੁਰ ਤੋਂ ਅੰਮ੍ਰਿਤਸਰ ਸਾਹਿਬ ਹੀ ਡਾਇਰੈਕਟ ਹੈ, ਉਥੋਂ ਲੋਕਲ ਕੋਈ ਵੀ ਹੋਵੇ ਤਾਂ ਪਤਾ ਨੀ। ਹਾਂਜੀ ਸੋਰੀ, ਚੰਡੀਗੜ੍ਹ ਨੀ ਜਾਂਦੀ ਜੀ, ਅੰਮ੍ਰਿਤਸਰ ਜਾਂਦੀ ਆ ਸਕੂਟ ਏਅਰਵੇਜ, ਇਹ ਪੁਸ਼ਟੀ ਹੋ ਗਈ ਆ। ਹਾਂਜੀ, ਸੋ ਇੱਥੋਂ ਸਿੰਗਾਪੁਰ ਤੋਂ ਅੰਮ੍ਰਿਤਸਰ ਡਾਇਰੈਕਟ ਫਲਾਈਟ ਹੈ ਜੀ, ਤੇ ਸਕੂਟ ਏਅਰਵੇਜ ਦੀ, ਜਾਣੀ ਕਿ ਸਿੰਗਾਪੁਰ ਤੋਂ ਡਾਇਰੈਕਟ ਫਲਾਈਟ ਹੈ। ਸੋ ਉੱਥੇ ਤੁਸੀਂ ਪਰੌਂਠੇ ਵੀ ਨਾਲ ਲੈ ਕੇ ਜਾ ਸਕਦੇ ਆ। ਤੇ ਮੈਨੂੰ ਇਹ ਪਤਾ ਲੱਗਾ ਵੀ 435 ਦੀ ਟਿਕਟ ਮਿਲੀ ਆ ਗੋਲਡ ਕੋਸਟ ਤੋਂ। ਸੋ ਬਾਕੀ ਤੁਹਾਡੇ ਜੀ ਆਪਣੇ ਭਾਗ ਨੇ। ਮੈਂ ਤਾਂ ਆਪ ਹੈਰਾਨ ਹੈ, ਪਰ ਪਤਾ ਨੀ ਮੈਂ ਹੁਣ ਦੇਖੋ ਉੱਥੇ ਕਿਹੜੇ ਕੋਈ ਟਾਇਰਾਂ ਦੀ ਘਸਾਈ ਹੁੰਦੀ ਆ ਉੱਪਰ ਜਾ ਕੇ, ਇੰਨੇ ਖਰਚਾ ਤਾਂ ਬਹੁਤਾ ਹੁੰਦਾ ਨੀ ਹੋਣਾ, ਇੰਨੇ ਬੰਦੇ ਆ ਜਹਾਜ਼ ਚ ਹੁੰਦੇ ਆ, ਉੱਥੇ ਕਿਹੜੇ ਮਤਲਬ ਟਾਇਰ ਬਦਲਨੇ ਪੈਣੇ ਆ ਜਾਂ ਕੁਛ, ਤੇਲ ਹੀ ਫੂਕਣਾ, ਜਿੰਨਾ ਤੇਲ ਲੱਗ ਗਿਆ, ਉਤਰਨ ਵੇਲੇ ਚੜ੍ਹਨ ਵੇਲੇ ਟਾਇਰਾਂ ਦੀ ਘਸਾਈ ਲੱਗਣੀ ਆ ਬਸ, ਤੇ ਬਾਕੀ ਤਾਂ ਜਦੋਂ ਖਾਣਾ ਨੀ ਦੇਣਾ ਕੁਛ ਨੀ। ਉਹ ਅਸਲ ਦੇ ਵਿੱਚ ਕੀ ਆ ਨਾ, ਉਹਦੇ ਵਿੱਚ ਜਿਹੜਾ ਖਾਣਾ ਹੁੰਦਾ, ਹੋਰ ਜਿਹੜੇ ਖਾਣ ਪੀਣ ਵਾਲੇ ਹੁੰਦੇ ਆ, ਉਹ ਫਿਰ ਖਰਚ ਲੈਂਦੇ ਪੈਸੇ ਉਨੇ, ਉਹਨਾਂ ਨੂੰ ਬਣ ਜਾਂਦੇ ਆ। ਖੈਰ ਮਿੰਟੂ ਜੀ, ਦੋ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਕਿ ਸਮਾਜਿਕ ਜਿਹੜੀਆਂ ਅੱਜ ਕੱਲ ਫੇਰ ਬਦਲ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਨੇ। ਇੱਕ ਖ਼ਬਰ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ, ਚੰਡੀਗੜ੍ਹ ਦੀ, ਇਹ ਕੱਲ ਦੀ ਖ਼ਬਰ ਹੈ ਤੇ ਕਹਿੰਦੇ ਨੇ ਕਿ ਤਕਰੀਬਨ 78 ਸਾਲਾਂ ਤੇ 80 ਸਾਲਾਂ ਜੋੜੇ ਨੇ ਨਾ, 44 ਸਾਲ ਬਾਅਦ ਆਪਣਾ ਡਿਵੋਰਸ ਉਹਨਾਂ ਦਾ ਹੋ ਗਿਆ। ਹੁਣ ਉਹਨਾਂ ਦੀ ਜਿਹੜੀ ਲੜਾਈ ਆ ਉਹ ਲੋਕਲ ਕੋਰਟ ਦੇ ਵਿੱਚ ਚੱਲ ਰਹੀ ਹੈ ਘਰ ਪਿੱਛੇ। ਘਰ ਇਸ ਤਰ੍ਹਾਂ ਹੈ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਸੈਕਟਰ 32 ਦੇ ਵਿੱਚ 2 ਮੰਜ਼ਿਲਾ ਘਰ ਹੈ, ਜਿਸ ਦੇ ਹੇਠਾਂ ਵਾਲੇ ਫਲੋਰ ਦੇ ਉੱਤੇ ਉਹ ਜੋੜਾ ਰਹਿੰਦਾ ਤੇ ਨਾਲ ਉਹਨਾਂ ਦੀ ਰਹਿੰਦੀ ਹੈ ਧੀ ਮਤਲਬ ਡੋਟਰ, ਤੇ ਜਿਹੜਾ ਉੱਪਰਲਾ ਫਲੋਰ ਹੈ ਉਹ ਦਿੱਤਾ ਹੋਇਆ ਕਿਰਾਏ ਤੇ 9000 ਰੁਪਇਆ ਮਹੀਨਾ। ਤਾਂ ਡਿਵੋਰਸ ਹੋ ਚੁੱਕਾ ਹਸਬੈਂਡ ਵਾਈਫ ਦੇ ਵਿੱਚ, ਡਿਵੋਰਸ ਇਸ ਕਰਕੇ ਹੋ ਚੁੱਕਾ 44 ਸਾਲ ਬਾਅਦ ਕਿ ਵਾਈਫ ਨੇ ਫਾਈਲ ਕੀਤਾ ਸੀ, ਕਹਿੰਦੇ ਵੀ ਇਹ ਜਿਹੜਾ ਆ ਇਹ ਮੇਰਾ ਬੰਦਾ ਆ, ਇਹ ਮੈਂਟਲ ਟੋਰਚਰ ਮੇਰਾ ਹੁੰਦਾ ਇਹਦੇ ਨਾਲ, ਇਹ ਖਾਣਾ ਜਿਹੜਾ ਆ ਉਹ ਡੋਲ ਦਿੰਦਾ ਆ, ਇਹ ਉੱਚੀ ਉੱਚੀ ਫੋਨ ਕਰਦਾ ਆ ਤੇ ਇਹ ਉੱਚੀ ਉੱਚੀ ਟੀਵੀ ਵੀ ਦੇਖਦਾ ਆ। ਸੋ ਇਹ ਰੀਜ਼ਨ ਹੈ ਵੀ ਮੈਂ ਇਹ ਤੋਂ ਬਹੁਤ ਪਰੇਸ਼ਾਨ ਹਾਂ ਤੇ ਮੈਨੂੰ ਚਾਹੀਦਾ ਡਿਵੋਰਸ। ਹੁਣ ਉਹਦਾ ਡਿਵੋਰਸ ਹੋ ਗਿਆ ਚਲੋ ਤੇ ਇਥੋਂ ਤੱਕ ਕਿ ਉਹ ਡਿਵੋਰਸ ਦੇ ਕੇਸ ਦੇ ਵਿਚ ਉਸ ਦੀ ਕੁੜੀ ਨੇ ਉਹ ਤੇ ਇਹ ਇਲਜ਼ਾਮ ਲਾਏ ਪੀ ਇਸ ਦਾ ਜਿਹੜਾ ਕਰੈਕਟਰ ਹੈ ਮੇਰੇ ਡੈਡੀ ਦਾ ਉਹ ਬਹੁਤਾ ਸਾਫ਼ ਨਹੀਂ ਹੈਗਾ ਜਾਣੀ ਕਿ ਹੋਰ ਪਾਸੇ ਵੀ ਹਨਾ ਜਾਂਦਾ ਆ ਸੋ ਉਹ ਵੀ ਜਿਹੜਾ ਕਿ ਮਤਲਬ ਉਸਨੇ ਉਹਦੇ ਬਾਪ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ ਤੇ ਜੱਜ ਨੇ ਉਹਨੂੰ ਮੰਨਿਆ ਵੀ ਨਹੀਂ ਵੈਸੇ ਉਹ ਕਹਿੰਦੇ ਵੀ ਚਲੋ ਠੀਕ ਹੈ ਤੁਹਾਨੂੰ ਡਿਵੋਰਸ ਚਾਹੀਦਾ ਡਿਵੋਰਸ ਲੈ ਲਓ ਵੀ ਏਦਾਂ ਦੇ ਦੋਸ਼ ਕਾਹਨੂੰ ਲਾਣੇ ਆ ਠੀਕ ਹੈ ਨਾ ਹੁਣ ਪਹਿਲੀ ਗੱਲ ਤਾਂ ਉਮਰੇ ਉਹਦੀ 80 ਸਾਲ ਹੋ ਚੁੱਕੀ ਆ ਤਾਂ ਹੁਣ ਰੌਲਾ ਪੈ ਗਿਆ ਘਰ ਦਾ ਜੀ ਹੁਣ ਉਹਨਾਂ ਕੇਸ ਪ੍ਰੋਪਰਟੀ ਦਾ ਇਹ ਕੀਤਾ ਵੀ ਇਹ ਜਿਹੜਾ ਇਹ ਘਰ ਮੇਰਾ ਆ ਅਸਲ ਦੇ ਵਿਚ ਕੀ ਹੋਇਆ ਸੀ ਜਦੋਂ ਇਹ ਘਰ ਲਿਆ ਸੀ ਨਾ ਉਹਨਾਂ ਦੋਨਾਂ ਨੇ ਤਾਂ ਉਹ ਪੈਸੇ ਜਿਹੜੇ ਨੇ ਉਹ ਬਜ਼ੁਰਗ ਨੇ ਤਾਰੇ ਸੀ ਬੰਦੇ ਨੇ ਪਰ ਉਹ ਨੌ ਲਵਾਤਾ ਸੀ ਆਪਣੀ ਘਰਵਾਲੀ ਦੀ ਸਾਰੇ 100% ਤੇ ਹੁਣ ਉਹ ਘਰਵਾਲੀ ਨੇ ਇਹ ਕੇਸ ਕੀਤਾ ਵੀ ਇਹ ਘਰ ਮੇਰਾ ਆ ਇਹਨੂੰ ਇਥੋਂ ਬਾਹਰ ਕੱਢਿਆ ਜਾਵੇ ਜੇ ਨਹੀਂ ਕੱਢਣਾ ਤਾਂ ਉੱਪਰ ਵਾਲਾ ਫਲੋਰ ਜਿਹੜਾ ਕਿਰਾਏ ਤੇ ਲੈ ਲਵੇ 9,000 ਰੁਪਇਆ ਮੈਨੂੰ ਕਿਰਾਇਆ ਦੇਈ ਜਾਵੇ ਤੇ ਉਹ ਕਹਿੰਦਾ ਇਹ ਘਰ ਸਾਂਝਾ ਆ ਹਾਂਜੀ
44 ਸਾਲ ਦਾ ਬਿਆਨ ਹੋ ਗਿਆ ਉਮਰ ਕੀ ਆ
ਕਿਹਦੀ ਜੀ
ਇਹ ਜੋੜੇ ਦੀ
78 ਸਾਲ ਤੇ 79 ਸਾਲ ਹਾਂਜੀ ਮਤਲਬ ਲੜ ਨੀ ਰਹੇ ਮਤਲਬ ਰੀਜ਼ਨ ਦੇਖੋ ਤੇ ਹੁਣ ਉਹ ਵੈਸੇ ਨਾ ਜਿਹੜਾ ਕੋਰਟ ਦੇ ਵਿਚ ਕੇਸ ਗਿਆ ਹੋਇਆ ਤੇ ਇਹ ਮਤਲਬ ਔਰਤਾਂ ਜਿਹੜੀਆਂ ਨੇ ਮਾਂ ਤੇ ਧੀ ਇਹ ਕੇਸ ਲੜ ਰਹੀਆਂ ਨੇ ਪੀ ਜਿਹੜਾ ਸਾਡਾ ਬਾਪ ਹੈ ਇਹਦੇ ਨਾਂ ਦੀ ਇਹ ਪ੍ਰੋਪਰਟੀ ਹੈ ਨੀ ਇਹ ਸਾਡੇ ਨਾਂ ਦੀ ਹੈ ਇਸ ਕਰਕੇ ਇਹਨੂੰ ਇਥੋਂ ਬਾਹਰ ਕੱਢ ਦਿੱਤਾ ਜਾਵੇ ਹਾਲਾਂਕਿ ਉਹ ਪਿਛਲੇ 30-35 ਸਾਲ ਤੋਂ ਉਸੇ ਘਰ ਦੇ ਵਿਚ ਰਹਿ ਰਹੇ ਨੇ ਠੀਕ ਹੈ ਨਾ ਤੇ ਜੇ ਹੁਣ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਅਗਰ ਦੂਜੇ ਪਾਸੇ ਨੂੰ ਹੁੰਦਾ ਅਗਰ ਬੰਦਾ ਕਹਿੰਦਾ ਵੀ ਇਹ ਘਰ ਮੇਰੇ ਨਾਂ ਆ ਇਹ ਲੇਡੀ ਨੂੰ ਕੱਢ ਦਿੱਤਾ ਜਾਵੇ ਤਾਂ ਕੋਰਟ ਨੇ ਕਹਿਣਾ ਸੀ ਅੱਧ ਅੱਧ ਹੈ ਦੋਨਾਂ ਦੀ ਪ੍ਰੋਪਰਟੀ ਠੀਕ ਹੈ ਨਾ ਹੁਣ ਉਹੀ ਔਰਤਾਂ ਕਹਿ ਰਹੀਆਂ ਇਹਦਾ ਕੋਈ ਹਿੱਸਾ ਨਹੀਂ ਹੈਗਾ ਸੋ ਜਿਹੜੇ ਇਹ ਦੋਨੋਂ ਪਾਸੇ ਨਹੀਂ ਹੋਣਾ ਚਾਹੀਦਾ ਮਤਲਬ ਬੰਦਾ ਵੀ ਤਾਂ ਨਾਲੇ ਰਹਿ ਰਿਹਾ ਉਹਦਾ ਪਾਰਟਨਰ ਹੈ ਜੇ ਉਹਦੀ ਘਰਵਾਲੀ ਦੇ ਨਾਂ ਆ ਤਾਂ ਉਹ ਵੀ ਤਾਂ ਅੱਧ ਦਾ ਮਾਲਕ ਫਿਰ ਉਹਦੀ ਪ੍ਰੋਪਰਟੀ ਦਾ ਵੀ ਤਾਂ ਬਣ ਹੀ ਸਕਦਾ ਮੈਨੂੰ ਲੱਗਦਾ ਮਿੰਟੂ ਜੀ ਦਾ ਕਨੈਕਸ਼ਨ ਟੁੱਟ ਗਿਆ ਏਦਾਂ ਦੀ ਗੱਲ ਸੁਣ ਕੇ ਖੁਸ਼ ਨਹੀਂ ਹੁੰਦੇ ਖੈਰ ਉਹ ਡਰਾਈਵ ਕਰ ਰਹੇ ਨੇ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਫੇਰ ਲਾ ਲੈਣਾ ਫੋਨ ਪਰ ਇਹ ਬੜਾ ਹਾਸੋਹੀਣੀ ਜਿਹਾ ਕੇਸ ਮੈਨੂੰ ਲੱਗਾ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ ਕਿ ਸਮਾਜ ਦੇ ਵਿਚ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਗਤੀਵਿਧੀਆਂ ਚੱਲ ਰਹੀਆਂ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਹਾਈ ਕਲਾਸ ਜਾਂ ਮਿਡਲ ਕਲਾਸ ਜਿਹਨੂੰ ਕਹਿ ਦਿੰਦੇ ਹਾਂ ਅਸੀਂ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਕਾਫੀ ਪਤਲੀ ਆ ਇਸ ਮਾਮਲਿਆਂ ਦੇ ਵਿਚ ਜਿਹੜੇ ਰਿਸ਼ਤੇ ਨਾਤੇ ਉਹ ਸਾਰੇ ਹੀ ਉਹ ਸਿੱਕੇ ਤੇ ਟੰਗ ਕੇ ਜਿਹੜੀ ਲੌਜਿਕ ਹੈ ਸਾਰੇ ਸਿੱਕੇ ਤੇ ਟੰਗ ਕੇ ਜੋ ਵੀ ਕਾਗਜ਼ਾਂ ਪੱਤਰਾਂ ਦੇ ਰਾਹੀਂ ਬੈਨੀਫਿਟ ਲੈਣ ਦੀ ਕੋਸ਼ਿਸ਼ ਆਲਵੇਜ਼ ਰਹਿੰਦੀ ਹੈ ਖੈਰ ਇਸ ਤੇ ਆਪਾਂ ਟਿੱਪਣੀ ਜਾਣਨਾ ਚਾਹਵਾਂਗੇ ਮਿੰਟੂ ਬਰਾੜ ਤੋਂ ਜਦੋਂ ਸਾਡੇ ਨਾਲ ਜੁਆਇਨ ਕਰਨਗੇ ਤੇ ਕਿਉਂਕਿ ਉਹ ਡਰਾਈਵ ਕਰਦੇ ਨੇ ਇਸ ਕਰਕੇ ਕਨੈਕਸ਼ਨ ਦੀ ਪ੍ਰੋਬਲਮ ਹੈ ਪਰ ਉਹ ਸਾਡੇ ਨਾਲ ਜੁੜ ਗਏ ਨੇ ਸੋ ਮਿੰਟੂ ਜੀ ਮਤਲਬ ਇਸ ਬਾਰੇ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਤੁਹਾਡੀ ਕੀ ਰਾਏ ਹੈ ਇਹਦੇ ਬਾਰੇ
ਰਾਏ ਇਹ ਜੀ ਪਹਿਲੀ ਗੱਲ ਤਾਂ ਇਸ ਉਮਰ ਦੇ ਵਿਚ ਇਹ ਕੁਛ ਹੋਣਾ ਹੀ ਨੀ ਚਾਹੀਦਾ ਸੀ ਜੇ ਹੋ ਰਿਹਾ ਤਾਂ ਉਹਦੇ ਰੀਜ਼ਨ ਜਾਣਨੇ ਪੈਣਗੇ ਕੋਈ ਨਾ ਕਈ ਵਾਰੀ ਨਾ ਰੀਜ਼ਨ ਹੋਰ ਹੁੰਦੇ ਆ ਬਣਾ ਦਿੱਤੇ ਜਾਂਦੇ ਹੋਰ ਦੂਜਾ ਚੰਡੀਗੜ੍ਹ ਦਾ ਜਿਹੜਾ ਮਾਹੌਲ ਆ ਨਾ ਮੈਂ ਦੇਖਿਆ ਚੰਡੀਗੜ੍ਹ ਦੇ ਵਿਚ ਖੁਸ਼ਕੀ ਬਹੁਤ ਆ ਚੁੱਕੀ ਹੈ ਲੋਕਾਂ ਦੇ ਸੁਭਾਅ ਦੇ ਵਿਚ ਵੀ ਲੋਕ ਮਨੀ ਮਾਇੰਡਡ ਹੋ ਗਏ ਪੈਸੇ ਮਗਰ ਗੱਲ ਕਰਦੇ ਆ ਰਿਸ਼ਤੇ ਖਤਮ ਹੋ ਚੁੱਕੇ ਆ ਇਹ ਵੀ ਇੱਕ ਕਾਰਨ ਮੈਂ ਮੰਨ ਸਕਦਾ
ਜੀ ਜੀ ਕਾਰਨ ਉਹ ਬਹੁਤ ਵੱਡਾ ਇੱਕ ਪਿੱਛੇ ਜੇ ਕਤਲ ਵੀ ਹੋਇਆ ਸੀਗਾ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਥੋੜਾ ਜਿਹਾ ਚਾਨਣਾ ਪਾਓ
ਹਾਂਜੀ ਉਹ ਕਾਫੀ ਹਾਈ ਫਾਈ ਜਿਹੜੀ ਫੈਮਿਲੀ ਸੀ ਜੀ ਜਿਨ੍ਹਾਂ ਦੀ ਅਬਲ ਖਰਾਣੇ ਤੋਂ ਕੁੜੀ ਸੀ ਤੇ ਇੱਕ MLA ਨਾਲ ਉਹਨਾਂ ਦੀ ਰਿਸ਼ਤੇਦਾਰੀ ਸੀ ਤੇ ਉਹਨਾਂ ਨੇ ਜਿਹੜਾ ਕਤਲ ਹੋਇਆ ਤੇ ਕਤਲ ਹੋ ਕੇ ਉਹਨੂੰ ਉਹ ਹਾਲੇ ਤੱਕ ਜਿਹੜੀ ਕੁੜੀ ਦੀ ਵੈਸੇ ਜਿਹੜੀ ਪੁਲਿਸ ਹਿਰਾਸਤੀ ਉਹ ਖਤਮ ਹੋ ਗਈ ਹੁਣ ਤਾਂ ਉਹ ਜੁਡੀਸ਼ਲੀ ਰਿਮਾਂਡ ਦੇ ਅੰਦਰ ਆ ਪਰ ਕੁੱਲ ਮਿਲਾ ਕੇ ਉਹ ਜਿਹੜਾ ਕਤਲ ਆ ਉਹ ਵੀ ਇੱਕ ਮਿਸਟਰੀ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿਚ ਮੈਨੂੰ ਲੱਗਦਾ ਉਹਦੇ ਚ ਵੱਡੇ ਖੁਲਾਸੇ ਹੋਣਗੇ
ਜੀ ਤੇ ਇਹ ਜਿਹੜਾ ਕੇਸ ਚੱਲ ਰਿਹਾ ਨਾ ਮਤਲਬ 78 ਸਾਲਾ ਔਰਤ ਜਿਹੜੀ ਕੇਸ ਕੀਤਾ ਹੋਇਆ ਤੇ ਉਹਨੇ ਜੱਜ ਦੇ ਮੂਹਰੇ ਇਹ ਰੱਖੀ ਆ ਗੱਲ ਕਿ ਮੈਂ ਆਪਣੀ ਜਿਹੜੀ ਨਾ ਯੰਗ ਡਾਕਟਰ ਦਾ ਵਿਆਹ ਕਰਨਾ ਹੈ ਜਿਹੜੀ ਆਪਣੀ ਤੇ ਹੁਣ 78 ਸਾਲ ਦੀ ਔਰਤ ਦੀ ਯੰਗ ਡਾਕਟਰ ਦੇਖ ਲਓ ਕਿੰਨੀ ਕੁ ਹੋਊਗੀ ਵੱਧ ਤੋਂ ਵੱਧ ਮਤਲਬ ਉਹ 40 ਸਾਲ ਦੀ ਤਾਂ ਹੋਣੀ ਆ ਘੱਟੋ ਘੱਟ ਹੈਨਾ ਤੇ ਉਹਦਾ ਵਿਆਹ ਕਰਨਾ
ਚੰਡੀਗੜ੍ਹੀਆਂ ਗੱਲਾਂ ਜੀ
ਹਾਂਜੀ ਉਹ ਕਹਿੰਦੇ ਮੈਨੂੰ ਪੈਸਿਆਂ ਦੀ ਲੋੜ ਹੈ ਤਾਂ ਕਰਕੇ ਕਿਰਾਇਆ ਦੇਵੇ ਉੱਪਰਲੀ ਮੰਜ਼ਿਲ ਦਾ ਉਹ ਦੇਖ ਲੋ ਆਪਣੇ ਘਰ ਦੇ ਵਿਚੋਂ ਹੀ ਰਹਿਣ ਦਾ ਉਹਨਾਂ ਤੋਂ ਕਿਰਾਇਆ ਮੰਗ ਰਹੇ ਆ ਹਨਾ ਮਤਲਬ ਕਿਆ ਜਮਾਨਾ ਆ ਗਿਆ ਤੇ ਦੂਸਰੀ ਖ਼ਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਜੀ ਕਹਿੰਦੇ ਨੇ ਕਿ ਲਾੜੇ ਦੀ ਝੋਲੀ ਚੋਂ ਨਕਲੀ ਨੋਟ ਰੱਖ ਕੇ ਅਸਲੀ ਨੋਟ ਚੁੱਕਣ ਵਾਲੇ ਦੀ ਕੀਤੀ ਸੇਵਾ ਫੋਟੋਆਂ ਵੀ ਹੈ ਜੀ, ਜਿਹਨੇ ਇਹ ਕੰਮ ਕੀਤਾ ਉਹਨੂੰ ਪੜਿਆ ਵੀ ਹੋਇਆ, 2000 ਦਾ ਨੋਟ ਵੀ ਪੜਿਆ ਹੋਇਆ ਤੇ ਉਹਦੀ ਸੇਵਾ ਵੀ ਹੋ ਰਹੀ ਹੈ। ਇਹ ਜੀ ਖਬਰ ਦੇ ਵਿਚ ਇਸ ਤਰ੍ਹਾਂ ਹੈ ਕਿ ਫਿਲਮੀ ਇਹ ਗਰਾਊਂਡ ਦੀ ਖਬਰ ਹੈ ਜੀ, ਕਹਿੰਦੇ ਕਿ ਫਿਲਮੀ ਸਟਾਈਲ ਦੇ ਵਿਚ ਹੁਣ ਮੈਨੂੰ ਲੱਗਦਾ ਸਾਡੀ ਬੌਬੀ ਸਿੱਧੂ ਨਾ ਕਿਤੇ ਪਰੇਸ਼ਾਨ ਹੋ ਜਾਵੇ, ਉਹ ਵੀ ਜਗਰਾਓ ਏਰੀਏ ਦੇ ਆ। ਫਿਲਮੀ ਸਟਾਈਲ ਦੇ ਵਿਚ ਲਾੜੇ ਦੀ ਝੋਲੀ ਚ 2000 ਰੁਪਏ ਦਾ ਨਕਲੀ ਨੋਟ ਰੱਖ ਕੇ 500 ਰੁਪਏ ਦੇ ਅਸਲੀ ਨੋਟ ਚੁੱਕਣ ਲੱਗੇ ਨੌਜਵਾਨ ਦੀ ਰੱਜ ਕੇ ਛਿੱਤਰ ਪਰੇਡ ਹੋਈ। ਵਿਆਹ ਸਮਾਗਮ ਦੇ ਵਿਚ ਠੱਗੀ ਮਾਰਨ ਆਏ ਠੱਗ ਨੌਜਵਾਨ ਦੀ ਸੋਸ਼ਲ ਮੀਡੀਆ ਤੇ ਵੀਡੀਓ ਕਲਿਪ ਵੀ ਵਾਇਰਲ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓ ਦੇ ਪਿੰਡ ਡੱਲਾ ਵਾਸੀ NRI ਦੇ ਵਿਆਹ ਦੀਆਂ ਰਸਮਾਂ ਮਲਸੀਆਂ ਭਾਈਕੇ ਦੀ ਲੜਕੀ ਨਾਲ ਪਿੰਡ ਸਬੱਧੀ ਕਲਾਂ ਦੇ ਵਿਚ ਇਕ ਮੈਰਿਜ ਪੈਲੇਸ ਦੇ ਵਿਚ ਚੱਲ ਰਹੀਆਂ ਸਨ। ਇਸ ਦੌਰਾਨ ਨਵਵਿਆਹੀ ਜੋੜੀ ਨੂੰ ਲੋਕ ਸ਼ਗਨ ਪਾ ਰਹੇ ਸਨ। ਸ਼ਗਨ ਪਾਉਣ ਵਾਲਿਆਂ ਦੀ ਭੀੜ ਚੋਂ ਲੰਘ ਕੇ ਆਏ ਇਕ ਨੌਜਵਾਨ ਨੇ ਬੜੀ ਟੌਹਰ ਦੇ ਨਾਲ 2000 ਦਾ ਨੋਟ ਲਾੜੇ ਦੀ ਝੋਲੀ ਦੇ ਵਿਚ ਰੱਖਦਿਆਂ ਉਸ ਚੋਂ 500 ਦੇ ਨੋਟ ਚੱਕਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਇਹ ਨੌਜਵਾਨ ਕੌਣ ਹੈ ਨੂੰ ਲੈ ਕੇ ਮੁੰਡੇ ਕੁੜੀ ਵਾਲਿਆਂ ਚ ਗੱਲਬਾਤ ਸ਼ੁਰੂ ਹੋਈ ਤਾਂ ਜਵਾਬ ਆਇਆ ਕਿ ਉਹ ਨਹੀਂ ਜਾਣਦੇ ਕੌਣ ਸੀ। ਸੋ ਇਸ ਤੋਂ ਤੇ ਜਦੋਂ ਲਾੜੇ ਦੀ ਝੋਲੀ ਦੇ ਵਿਚ ਰੱਖਿਆ 2000 ਨੋਟ ਚੈੱਕ ਕੀਤਾ ਤਾਂ ਉਹ ਨਕਲੀ ਨਿਕਲਿਆ। ਬਸ ਫੇਰ ਕੀ ਸੀ, ਬਰਾਤੀ ਵਿਆਹ ਸਮਾਗਮ ਦੇ ਭੁੱਲ ਗਏ ਤੇ ਨੌਜਵਾਨ ਨੂੰ ਫੜ ਕੇ ਉਸਦੀ ਛਿੱਤਰ ਪਰੇਡ ਕਰਨ ਲੱਗ ਪਏ। ਦੇਖੋ ਜੀ
ਸ਼ੁਕਰ ਹੈ ਜੀ, ਲੋਕ ਤਾਂ ਰੱਬ ਨੂੰ ਨੀ ਬਖਸ਼ਦੇ ਜੀ। ਇਹ ਜਾਂ ਕੁਛ ਗੁਰਦੁਆਰਿਆਂ ਦੀਆਂ ਵੀ ਵੀਡੀਓ ਫਲੋਟ ਹੋ ਗਈਆਂ ਹੋਈਆਂ, ਗੁਰੂ ਘਰਾਂ ਚ ਵੀ ਇਹ ਕੁਛ ਕਰਦੇ ਪਾਏ ਗਏ ਲੋਕ
ਜੀ। ਸੋ ਮਤਲਬ ਅਮੇਜ਼ਿੰਗ ਹੈ ਨਾ ਬਈ, ਇੱਕ ਬੰਦਾ ਮਤਲਬ ਸਿੱਧੇ ਜਾ ਕੇ ਉਥੋਂ ਝੋਲੀ ਦੇ ਵਿਚੋਂ ਸ਼ਗਨ ਮਤਲਬ ਪਾਉਂਦਾ ਬੰਦਾ ਜੀ 2000 ਪਾਉਂਦਾ, ਚਲੋ ਬਈ ਇੱਦਾਂ ਕਰ ਲੋ ਬਈ ਜੇ 1000 ਪਾਉਣਾ ਚਾਹੁੰਦਾ ਤਾਂ 500 ਤੇ 2 ਚੱਕ ਲਓ, ਤੇ ਉਹ ਮਤਲਬ ਹੁਣ 4 ਚੱਕ ਲੈ, ਉਦੋਂ ਫੇਰ ਸ਼ੱਕ ਪਈ ਬਈ ਇਹ ਤਾਂ ਪੈਸੇ ਤੜਾਉਣਾ ਆ। ਤੇ ਦੂਜੀ ਗੱਲ ਇਹ ਆ ਬਈ ਮਿੰਟੂ ਜੀ, ਇੱਕ ਨਾ ਇਸੇ ਨੋਟ ਦੇ ਉੱਤੇ ਮੈਂ ਗੱਲ ਇਹ ਵੀ ਕਈ ਵਾਰੀ ਵੀ ਕੀਤੀ ਆ, ਹੁਣ ਵੀ ਕਰਦਾ ਆ ਕਿ ਜਿਹੜਾ ਨਾ ਇੰਡੀਆ ਦੇ ਵਿਚ ਜਿਹੜੇ ਵਿਆਹ ਹੋ ਰਹੇ ਨੇ ਉਥੇ ਥੋੜਾ ਜਿਹਾ ਨਾ ਰੋਕਥਾਮ ਕਰਨ ਦੀ ਲੋੜ ਹੈ ਕਿ ਲੋਕਾਂ ਦਾ ਜਿਹੜਾ ਕੌਣ ਕੌਣ ਉਥੇ ਵਿਆਹ ਦੇ ਵਿਚ ਪਹੁੰਚਿਆ ਹੋਇਆ, ਇਹਦੀ ਯਾਨੀ ਕਿ ਨਾ ਥੋੜੀ ਜਿਹੀ ਮੁੰਡੇ ਤੇ ਕੁੜੀ ਦੋਨਾਂ ਧਿਰਾਂ ਨੂੰ ਥੋੜਾ ਜਿਹਾ ਕੰਟਰੋਲ ਕਰਨ ਦੀ ਲੋੜ ਹੈ। ਬੜਾ ਹੀ ਅਨਸੇਫ ਮਾਹੌਲ ਕਈ ਵਾਰੀ ਵਿਆਹ ਦੇ ਵਿਚ ਬਣ ਜਾਂਦਾ ਕਿਉਂਕਿ ਪਤਾ ਹੀ ਨਹੀਂ ਹੁੰਦਾ ਕੌਣ ਕਿਧਰੋਂ ਆਇਆ, ਠੀਕ ਹੈ ਨਾ। ਉਹ ਉਸ ਦੇ ਵਿਚ ਮਤਲਬ ਇਹ ਇੱਕ ਬਹੁਤ ਵੱਡੀ ਸਮੱਸਿਆ ਆ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਇਹਦਾ ਹੱਲ ਦੱਸੋ ਪਹਿਲਾਂ, ਸਮੱਸਿਆ ਤਾਂ ਹੈਗੀ ਆ, ਗੱਲ ਤਾਂ ਸਿੱਧੂ ਸਾਹਿਬ ਹੱਲ ਦੀ ਆ ਜਾਂਦੀ ਹੈ, ਇਹਦਾ ਹੱਲ ਕੀ ਕੱਢੋਗੇ ਤੁਸੀਂ? ਕਿਉਂਕਿ ਜੇ ਵਿਆਹ ਦੇ ਵਿਚ ਮੰਨ ਲਓ ਤੁਸੀਂ, ਕਈ ਵਾਰੀ ਕੀ ਹੁੰਦਾ ਨਾ, ਨਕਲੀ ਤਾਂ ਇੱਕ ਹੋਊਗਾ ਦੋ ਹੋਊਗਾ, ਬਾਕੀ ਤਾਂ ਅਸਲੀ ਹੋਣਗੇ ਨਾ।
ਹਾਂਜੀ,
ਤੇ ਜੇ ਹੁਣ ਵਿਆਹ ਦੇ ਵਿਚ ਤੁਸੀਂ ਇੱਕ ਅਸਲੀ ਬੰਦੇ ਨੂੰ ਐਂ ਕਹਿ ਕੇ ਪੁੱਛ ਲਿਆ ਵੀ ਤੂੰ ਕੌਣ ਆ ਤੇ ਕਿਹਦੇ ਕੰਨਿਓ ਆਏ ਆ, ਉਹ ਗਾਂ ਫੁੱਫੜ ਨਿਕਲਿਆ ਮੁੰਡੇ ਦਾ, ਫੇਰ ਦੱਸੋ ਕੀ ਕਰੋਗੇ?
ਨਹੀਂ ਫਿਰ ਉਹ ਜਿਹੜੇ ਫੁੱਲ ਲਾਉਂਦੇ ਹੁੰਦੇ ਇਸੇ ਕਰਕੇ ਲਾਉਂਦੇ ਹੁੰਦੇ, ਗੁਲਾਬੀ ਲਾਲ ਇੱਦਾਂ ਹੀ ਲਾਉਂਦੇ ਹੁੰਦੇ, ਜਿਹਦੇ ਫੁੱਲ ਲੱਗਾ ਉਹ ਫੁੱਫੜ ਹੈ ਜਾਂ ਮਾਮਾ ਹੈ,
ਫੁੱਲ ਲਾ ਲੈਣਾ।
ਆਹੋ, ਕੋਈ ਨਾ ਕੋਈ ਨਿਸ਼ਾਨੀ ਤਾਂ ਲਾਣੀ ਪਊਗੀ ਨਾ। ਹੁਣ ਦੇਖੋ ਇਹ ਫਿਲਮਾਂ ਚ ਵੀ ਤੁਸੀਂ ਦੇਖਿਆ ਕਿ ਬਾਹਰੋਂ ਜਾ ਕੇ ਇੱਕ ਸ਼ਾਇਦ ਉਹ 3 Idiots ਵਿਚ ਸੀ ਨਾ, ਐਵੀ ਉੱਥੇ ਜਾ ਕੇ ਰੋਟੀ ਖਾ ਜਾਂਦੇ ਆ ਹਨਾ, ਤੇ ਰਿਸੋਰਸ ਯੂਜ ਕਰਦੇ। ਬਹੁਤ ਵੱਡੇ ਵੱਡੇ ਗਰੋਹ ਵੀ ਚੱਲ ਰਹੇ ਆ ਜਿਹੜੇ ਲੁੱਟਮਾਰ ਜਾਂ ਪਰਸ ਚੁੱਕਦੇ ਨੇ, ਖੱਜਲ ਕਰਦੇ ਨੇ ਉੱਥੇ ਜਾ ਕੇ। ਜੇ ਤੁਸੀਂ ਇਹ ਅੰਦਾਜ਼ਾ ਲਾਓ ਕਿ ਜੇ ਮਤਲਬ ਲਾਗਡਾਟ ਦੇ ਵਿਚ ਕੋਈ ਉੱਥੇ ਫੂਡ ਦੇ ਵਿਚ ਕੁਛ ਰਲਾ ਜਾਵੇ ਬਾਹਰੋਂ ਆ ਕੇ ਜਾਂ ਕਿਤੇ, ਉਹਦੀ ਕੀ ਹੈਗੀ ਆ ਨਾ ਮਤਲਬ ਸਿਕਿਉਰਿਟੀ ਕੀ ਆ? ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਨੂੰ ਇਹਦਾ ਹੱਲ ਮਿੰਟੂ ਜੀ ਇਹੀ ਜੀ।
ਇੱਕ ਮਿੰਟ ਪਹਿਲਾਂ ਤਾਂ ਮੈਂ ਹੋਰ ਇਹਦੇ ਨਾਲ ਵੱਲਦੇ ਥੋੜੀਆਂ ਜਿਹੀਆਂ ਗੱਲਾਂ ਦੱਸਣੀਆਂ ਚਾਹਾਂਗਾ ਵੀ ਜੇ ਹੁਣ ਮਲੋਟ ਦੇ ਵਿਚ ਨਾ ਇੱਕ ਮੈਰਿਜ ਪੈਲੇਸ ਦੇ ਵਿਚ ਇੱਕ ਗਰੋਹ ਸੀਗਾ
ਜੀ,
ਉਹ ਗਰੋਹ ਕੀ ਕਰਦਾ ਸੀਗਾ ਵੀ ਬੜੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਮੁਟਿਆਰਾਂ ਸੋਹਣੇ ਕੱਪੜੇ ਪਾ ਕੇ ਸੋਹਣੇ ਨੌਜਵਾਨ ਬਣ ਕੇ ਉੱਥੇ ਆ ਜਾਂਦੇ ਸੀ
ਜੀ,
ਤੇ ਉਹ ਜਦੋਂ ਸ਼ਗਨ ਪਾਉਂਦੇ ਜਾਂ ਜਦੋਂ ਕਿਤੇ ਉੱਥੇ ਆਨੰਦ ਕਾਰਜ ਹੁੰਦਾ ਜਾਂ ਕਿਤੇ ਉਸ ਏਰੀਏ ਚ ਜਾਂਦੇ ਤਾਂ ਉਹ ਜਿਵੇਂ ਮੰਨ ਲਓ ਵੀ ਆਮ ਹੀ ਪਰਸ ਜਨਾਨੀਆਂ ਕੋਲੇ ਰੱਖ ਕੇ ਬਹਿ ਜਾਂਦੀਆਂ
ਜੀ,
ਤਾਂ ਉਹਨਾਂ ਨੇ ਟਾਰਗੇਟ ਕਰ ਲੈਣਾ ਸੀ ਵੀ ਕੌਣ ਮੁੰਡੇ ਦੀ ਮਾਂ ਕੌਣ ਕੁੜੀ ਦੀ ਮਾਂ, ਇਹਦੇ ਪਰਸ ਚ ਸਿਉਣਾ ਹੋਊਗਾ ਤੇ ਉਹਨਾਂ ਨੇ ਉਹਦੇ ਕੋਲੇ ਆਉਣਾ ਹੁੰਦਾ ਸੀ ਤੇ ਉਹ ਪਰਸ ਚੱਕ ਲੈਣਾ ਹੁੰਦਾ ਸੀ
ਜੀ,
ਤਾਂ ਇਹ ਵੀ ਇੱਕ ਨਾਲ ਚੱਲਦੀ ਸੀ। ਕੱਲਾ ਜਿਹੜਾ ਖਾਣ ਪੀਣ ਤੱਕ ਸੀਮਤ ਆ ਗੱਲਾਂ, ਉਹ ਤਾਂ ਗੱਲ ਸੀਗੀ ਇੱਕ ਮਜ਼ਾਕ, ਯੂਨੀਵਰਸਿਟੀਆਂ ਦੇ ਸਕੂਲਾਂ ਕਾਲਜਾਂ ਦੇ ਮੁੰਡੇ ਅਕਸਰ ਹੀ ਕਰਦੇ ਆ ਵੀ ਤਿਆਰ ਪਿਆਰ ਹੋ ਕੇ ਰਾਤ ਨੂੰ ਕਿਸੇ ਮੈਰਿਜ ਪੈਲੇਸ ਜਾ ਕੇ ਖਾਣਾ ਖਾਏ
ਜੀ,
ਇਹ ਤਾਂ ਇੱਕ ਨਾਰਮਲ ਜੀ ਕੇਸ ਸੀਗਾ, ਇਹਦੇ ਤੇ ਬਹੁਤ ਚੁਟਕਲੇ ਵੀ ਬਣੇ, ਪਰ ਜਿਹੜੇ ਚੁਟਕਲੇ ਤਾਂ ਗੱਲਾਂ ਤਾਂ ਤੂੰ ਗਾਹ ਸੀਰੀਅਸ ਆ, ਜਿਵੇਂ ਚੋਰੀ
ਤੇ ਉਦੋਂ ਬਾਅਦ ਜਿਵੇਂ ਤੁਸੀਂ ਕਿਹਾ ਵੀ ਕੋਈ ਫੂਡ ਚ ਕੁਛ ਪਾ ਜੇ ਤਾਂ ਕੀ ਕਰੋਗੇ ਤੁਸੀਂ ਦੱਸੋ
ਜੀ ਜੀ
ਤੇ ਸਾਨੂੰ ਵੀ ਇਹ ਹੋਇਆ ਇੱਕ ਥਾਂ ਦੇ ਉੱਤੇ ਮੈਂ ਬਰਾਤ ਗਿਆ ਤਾਂ ਉਸ ਬਰਾਤ ਦੇ ਵਿੱਚ ਕੋਈ ਕੁੜਮ ਕਬੀਲੇ ਤਰੀਕੇ ਚ ਦੁਸ਼ਮਣੀ ਸੀਗੀ ਤੇ ਜਦੋਂ ਅਸੀਂ ਰੋਟੀ ਖਾਣ ਲੱਗੇ ਨਾ ਜਿਹੜੀ ਵੀ ਚੀਜ਼ ਖਾਣ ਲੱਗੀ ਏ ਉਹਦੇ ਚ ਵਾਲ ਹੀ ਵਾਲ ਉਹਦੇ ਚ ਵਾਲ ਹੀ ਵਾਲ ਕੋਈ ਬੰਦਾ ਉਹਦੇ ਚ ਨਾ ਆਪਦੇ ਬੰਨਿਓ ਲਿਆ ਕੇ ਇਥੋਂ ਕਿਸੇ ਤੋਂ ਦੁਕਾਨ ਤੋਂ ਵਾਲਾਂ ਦਾ ਲਿਫਾਫਾ ਸਾਰਿਆਂ ਦੇ ਵਿੱਚ ਚੀਜ਼ਾਂ ਚ ਪਾ ਗਿਆ
ਅੱਛਾ ਜੀ
ਦੱਸੋ ਕੀ ਕਰੋ
ਉਹ ਫਿਰ ਉਹ ਲਾਗ ਡਾਟ ਹੋਣੀ ਹੈ ਉਹ ਕੇਟਰਿੰਗ ਵਾਲਿਆਂ ਨਾਲ ਲਾਗ ਡਾਟ ਹੋਣੀ ਹੈ ਨਾ ਉਹਨਾਂ ਦੀ ਇਹ ਵੀ ਹੋ ਸਕਦਾ
ਕਿਸੇ ਨਾਲ ਵੀ ਕੁਛ ਸੀ ਪਰ ਤੁਸੀਂ ਦੇਖੋ ਹੁਣ ਵੀ ਕੀ ਮਾਹੌਲ ਹੋਇਆ ਉਹ ਉੱਥੇ
ਸੈਡ ਉਹ ਇਹਦਾ ਤਰੀਕਾ ਮਿੰਟੂ ਜੀ ਆਪਾਂ ਇਹੀ ਕੱਢ ਰਹੇ ਹਾਂ ਜਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਜਾਣਕੀਰਾਂ ਦੇ ਵਿੱਚ ਦੋ ਤਿੰਨ ਵਿਆਹ ਇਹੋ ਜਿਹੇ ਹੋਏ ਨੇ ਕਿ ਉਹ ਮੁੰਡੇ ਕੁੜੀਆਂ ਇੱਥੋਂ ਦੇ ਜੰਮਪਲ ਨੇ ਉਹ ਕਹਿੰਦੇ ਅਸੀਂ ਅੰਕਲ ਜੀ ਸ਼ੋਰਟ ਮਤਲਬ ਸਮਾਲ ਵੈਡਿੰਗ ਅਸੀਂ ਸਮਾਲ ਵੈਡਿੰਗ ਚਾਹੁੰਦੇ ਹਾਂ ਛੋਟੀ ਵੈਡਿੰਗ ਅਸੀਂ ਨੀ ਚਾਹੁੰਦੇ ਕਿ ਸਾਡੇ ਵਿਆਹ ਦੇ ਵਿੱਚ 500,000 ਬੰਦਾ ਆਵੇ ਸਾਨੂੰ ਪਤਾ ਹੀ ਨੀ ਹੋਵੇ ਕੌਣ ਭੰਗੜਾ ਪਾਈ ਜਾ ਰਿਹਾ ਕੌਣ ਕੀ ਕਰ ਰਿਹਾ ਹਨਾ ਅਸੀਂ ਵੀ ਡੋਂਟ ਵਾਂਟ ਦੈਟ
ਹਾਂਜੀ
ਤੇ ਉਹ ਕਹਿੰਦੇ ਅਸੀਂ ਅੰਕਲ ਜੀ ਸਮਾਲ ਵੈਡਿੰਗ ਚਾਹੁੰਦੇ ਹਾਂ ਹਨਾ ਇੱਦਾਂ ਹੀ ਅਸੀਂ ਕਰਨੀ ਆ ਮੈਂ ਕਿਹਾ ਦੇਖੋ ਬੇਟਾ ਬੇਟਾ ਨੀ ਮਤਲਬ ਸਾਡੇ ਤੋਂ ਬਹੁਤ ਜੂਨੀਅਰ ਹੀ ਸੀਗਾ ਬੇਟੇ ਵਰਗਾ ਹੀ ਸੀ ਤੇ ਮੈਂ ਕਿਹਾ ਦੇਖੋ ਤੁਹਾਨੂੰ ਸਾਨੂੰ ਵੀ ਸੱਦਣ ਦੀ ਲੋੜ ਨੀ ਹੈਗੀ ਤੁਸੀਂ ਅਸੀਂ ਤੁਹਾਡੇ ਪਾਠ ਤੇ ਆਨੇ ਆ ਜੋ ਵੀ ਕਰਾਣੇ ਅਸੀਂ ਗਏ ਆ ਯੂ ਡੋਂਟ ਹੈਵ ਟੂ ਹਨਾ ਸਾਨੂੰ ਵੀ ਸੱਦਣ ਦੀ ਲੋੜ ਨੀ ਅਸੀਂ ਤੁਹਾਡੇ ਦੋਸਤਾਂ ਚ ਆ ਜਾਣੇ ਬਹੁਤ ਜ਼ਿਆਦਾ ਗਾਂ ਤੋਂ ਤੇ ਉਹ ਹੋਇਆ ਵੀ ਇਦਾਂ ਹੀ ਸੋ ਅਸੀਂ ਬਟ ਸਾਨੂੰ ਕੋਈ ਮਾਇੰਡ ਨਹੀਂ ਉਹਨਾਂ ਨੇ ਸਾਨੂੰ ਸ਼ੇਅਰ ਕੀਤੀ ਗੱਲ ਸਾਨੂੰ ਬੜੀ ਚੰਗੀ ਲੱਗੀ ਤੇ ਮੈਨੂੰ ਲੱਗਦਾ ਕਿ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਗਾਂ ਬੱਚਿਆਂ ਦੇ ਵਿਆਹ ਵੀ ਆਪਾਂ ਸਮਾਲ ਵੈਡਿੰਗ ਹੀ ਕਰੀਏ ਹਨਾ ਸੋ ਇਹ ਜਿਹੜੇ ਨੇ ਇਹ ਸਾਰਿਆਂ ਨਾਲ ਵਧੀਆ ਹੱਲ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਵਿਆਹ ਦੇ ਵਿੱਚ ਦੋਨਾਂ ਪਾਸਿਆਂ ਤੋਂ ਕੁੜੀ ਮੁੰਡੇ ਵਾਲਿਆਂ ਦੀ ਰਜਾਮੰਦੀ ਹੋਵੇ ਦੋਨਾਂ ਪਾਸਿਆਂ ਤੋਂ ਕਈ ਵਾਰੀ ਇੱਦਾਂ ਹੁੰਦੇ ਮੁੰਡੇ ਵਾਲੇ ਸਮਾਲ ਵੈਡਿੰਗ ਚਾਹੁੰਦੇ ਹੁੰਦੇ ਜਾਂ ਕੁੜੀ ਵਾਲੇ ਚਾਹੁੰਦੇ ਦੂਜੇ ਪਾਸੇ ਵਾਲੇ ਨੀ ਮੰਨਦੇ ਹਨਾ ਇਹ ਵੀ ਇੱਕ ਸਮੱਸਿਆ ਆ ਹਨਾ
ਸਾਹਿਬ ਤੁਸੀਂ ਉਹ ਸਮੱਸਿਆਵਾਂ ਜ਼ਰੂਰ ਹੱਲ ਹੋ ਸਕਦੀਆਂ ਪਰ ਆਉਣ ਵਾਲੀ ਜਨਰੇਸ਼ਨ ਇਹ ਰਲ ਮਿਲ ਕੇ ਹੱਲ ਕਰ ਲੂਗੀ ਪਰ ਹੁਣ ਤੁਸੀਂ ਨਾ ਕਾਗਜ਼ ਪੈਨ ਲੈ ਲਓ ਕਾਗਜ਼ ਪੈਨ ਲੈ ਕੇ ਜੇ ਇਹ ਗੱਲ ਲਿਖੋ ਵੀ ਹੁਣ ਜੇ ਮੰਨ ਲਓ ਅਸੀਂ ਕੱਲ ਨੂੰ ਆਪਣੇ ਜਵਾਕ ਵਿਆਹੁਣੇ ਆ ਤਾਂ ਜੇ ਮੈਂ ਆਪਦੇ ਸਰਕਲ ਚ ਲਿਖਾਉਣਾ ਤਾਂ ਮੈਂ ਦੱਸ ਦੂੰਗਾ ਜੀ ਮੇਰੀਆਂ ਦੋ ਭੂਆ ਮੇਰੇ ਚਾਰ ਮਾਸੀਆਂ ਮੇਰੇ ਇੱਕ ਭੈਣ ਆ ਮੇਰੇ ਆਹ ਜਿਹੜਾ ਮੈਂ ਰਿਸ਼ਤੇ ਲਿਖਾਊਂਗਾ ਤਾਂ ਰਿਸ਼ਤੇ ਬਣ ਜਾਣਗੇ ਜੋੜ ਕੇ 20 ਜਾਂ 25 ਫਿਰ ਬਣ ਜਾਣਗੇ ਵੱਧ ਤੋਂ ਵੱਧ 30 ਠੀਕ ਆ ਜੀ 30 ਰਿਸ਼ਤੇ ਬਣੇ 30 ਨੂੰ ਜੇ 4 ਤੇ ਗੁਣਾ ਕਰ ਲੋ ਤੁਸੀਂ ਤਾਂ ਮੈਕਸੀਮਮ 120 ਬੰਦਾ 100 ਤੋਂ 120 ਬੰਦਾ ਟੋਟਲ ਤੁਹਾਡਾ ਜਿਹੜਾ ਰਿਸ਼ਤੇਦਾਰ ਆ ਹੁਣ ਤੁਸੀਂ ਦੇਖੋ ਵੀ ਜਿਹੜੀ ਤੁਸੀਂ ਮੈਨੇਜ ਕਰ ਰਹੇ ਹੋ ਵਿਆਹ ਕਰ ਰਹੇ ਹੋ ਜਿਹੜਾ ਅਰੇਂਜ ਕਰ ਰਹੇ ਹੋ ਉਹੀ ਅਰੇਂਜ 1000 ਤੇ ਉਹੀ ਕਰਨਾ 100 ਬੰਦੇ ਲਈ ਤਾਂ ਕਿੱਥੇ ਗੱਲ ਚਲੀ ਜਾਂਦੀ ਹੈ ਇਸ ਚੀਜ਼ ਦੀ
ਖਰਚਾ ਵੀ
ਪਹਿਲੀ ਗੱਲ ਤਾਂ ਇਹ ਵੀ ਸਾਨੂੰ ਸੋਚਣੀ ਪੈਣੀ ਹੈ ਸਿੱਧੂ ਸਾਹਿਬ ਵੀ ਅਸੀਂ 100 ਬੰਦੇ ਦਾ ਰੇਂਜ ਇੱਕ ਤਾਂ ਕਿਤੇ ਯਾਦਗਾਰੀ ਕਰ ਸਕਦੇ ਹਾਂ ਕਿਤੇ ਵਧੀਆ ਕਰ ਸਕਦੇ ਹਾਂ ਕਿਤੇ ਸੋਹਣੇ ਕਰ ਸਕਦੇ ਹਾਂ ਜਿਹੜੇ ਲੋਕ ਆ ਕੇ ਜਾਣਗੇ ਨਾ ਮੈਂ ਤਾਂ ਆਪਦੀ ਦੱਸਦਾ ਕਿਸੇ ਦੀ ਤਾਂ ਹੋਵੇ ਨਾ ਹੋਵੇ ਮੈਂ ਕਿਸੇ ਮੈਂ ਕੋਈ ਆਉਣ ਵੇਲੇ ਜਿਹੜੇ ਕਾਰ ਚ ਬੈਠੇ ਹੁੰਦੇ ਆ ਮੈਂ ਇੱਕ ਅੱਧੀ ਗੱਲ ਇਹ ਸੁਣਾ ਰਿਹਾ ਉਹਨਾਂ ਵੀ ਉੱਥੇ ਦੇਖਿਆ ਉਹ ਮੂੰਹ ਜਾ ਕਿਵੇਂ ਟੇਢਾ ਜਾ ਕਰਕੇ ਫਲਾਨੀ ਚੀਜ਼ ਲਾ ਰੱਖੀ ਸੀ ਤੇ ਆਈਸਕ੍ਰੀਮ ਜਮਾ ਹੀ ਨੀ ਸਵਾਦ ਸੀ ਫਲਾਨੀ ਚੀਜ਼ ਮਿਲਦੀ ਨੀ ਸੀ ਆਹ ਗੱਲ ਹੁੰਦੀ ਹੈ ਸਾਡੀ ਕਾਰ ਨਾਰਮਲ ਜਦੋਂ ਅਸੀਂ ਵਾਪਸੀ ਤੇ ਆ ਰਹੇ ਹੁੰਦੇ ਆਹੀ ਚਰਚਾ ਹੁੰਦੀ ਹੈ ਨਾ ਸੋ ਇਹ ਚਰਚਾ ਕਰਾਉਣ ਨਾਲੋਂ ਬਿਹਤਰ ਆ ਵੀ ਪੂਰਾ ਪਰਫੈਕਟ ਇੰਤਜ਼ਾਮ ਕਰਕੇ ਤੁਸੀਂ
ਦੇਖੋ
ਉਸ ਢੰਗ ਨਾਲ ਤਾਂ ਜੇ ਤੁਸੀਂ ਇਕੱਲੇ ਆਉਂਦੇ ਸਮਾਲ ਕਰਨੀ ਆ
ਜੀ ਸਾਡੇ ਅਸੀਂ ਗਏ ਆ ਮਨਦੀਪ ਉਹਨਾਂ ਦੀ ਵੈਡਿੰਗ ਤੇ ਗਏ ਆ ਸੀਚੇਵਾਲ ਤੇ ਬਾਬਾ ਸੀਚੇਵਾਲ ਉਹਨਾਂ ਨੇ ਕੀਤਾ ਸੀ ਵਿਆਹ ਉਹਨਾਂ ਦਾ ਉੱਥੇ ਹੋਇਆ ਸੀ ਤੇ ਅਸੀਂ ਅੱਜ ਵੀ ਯਾਦ ਕਰਦੇ ਹਾਂ ਵੀ ਕਿਆ ਵਧੀਆ ਆਲਾ ਦਰਜੇ ਦੇ ਪ੍ਰਬੰਧ ਸੀ ਉਹ ਇਸੇ ਕਰਕੇ ਸੀ ਕਿਉਂਕਿ ਬਹੁਤ ਲਿਮਿਟਿਡ ਸੀਗੇ ਨਾ ਤੇ ਮਤਲਬ ਛੋਟਾ ਵਿਆਹ ਸੀ ਤੇ ਬੜੀ ਦੇਖਭਾਲ ਹੋਈ ਆ ਸਾਰਿਆਂ ਦੀ ਖੈਰ ਆਪਾਂ ਇੱਥੇ ਫੇਰ ਵਿਚਾਰ ਚਰਚਾ ਜਾਰੀ ਰੱਖਾਂਗੇ ਕਿਸੇ ਪ੍ਰੋਗਰਾਮ ਚ ਨਵੀਂ ਪੱਡਾ ਕਹਿੰਦੇ ਨੇ ਕਿ ਸਕੂਟ ਇਜ਼ ਬੈਸਟ ਭਾਜੀ ਮਾਈ ਫਰੈਂਡ ਕੇਮ ਲਾਸਟ ਈਅਰ ਇਟ ਕੋਸਟ ਹਿਮ $500 ਰਿਟਰਨ ਬਟ ਕਹਿੰਦੇ ਸਿੰਗਾਪੁਰ ਚ 18 ਘੰਟੇ ਰਹਿਣਾ ਪੈਂਦਾ ਆ ਇੱਕ ਇਹ ਗੱਲ ਹੈ ਦੂਜੀ ਰਾਜੀ ਪੰਗੂਹਣੀ ਕਹਿੰਦੇ ਨੇ ਕਿ
ਸਿੰਗਾਪੁਰ ਸਿੰਗਾਪੁਰ ਵਰਗੇ ਮੁਲਕ ਚ 18 ਘੰਟੇ ਰਹਿਣ ਨੂੰ ਮਿਲ ਜਾਣ ਜ਼ਿੰਦਗੀ ਉਹ ਤੁਹਾਡੀ ਕਮਾਈ ਆ
ਉਹ ਤਾਂ ਫਿਰ ਵੀਜ਼ਾ ਲੈਣ ਨੂੰ ਫਿਰਦੇ ਹੁੰਦੇ ਕਈ ਵਾਰੀ ਅਸੀਂ ਇੰਨੇ ਰਹਿਣ ਨੂੰ ਤੇ ਸਿੰਗਾਪੁਰ ਰਾਜੀ ਪੰਗੂ ਕਹਿੰਦੇ ਨੇ ਕਿ $280 ਦੀ ਟਿਕਟ ਹੈ ਜੀ ਸਿੰਗਾਪੁਰ ਤੋਂ ਅੰਮ੍ਰਿਤਸਰ ਦੀ ਤੇ ਬਿਜ਼ਨਸ ਕਲਾਸ ਦੀ ਟਿਕਟ ਹੈ ਜੀ $280 ਸਿੰਗਾਪੁਰ ਦੇ ਤੇ ਬਾਕੀ ਕਹਿੰਦੇ ਤੁਹਾਡੇ ਤੇ ਡਿਪੈਂਡ ਕਰਦਾ ਕਿ ਖਾਣਾ ਲੈ ਕੇ ਜਾਣਾ ਜਾਂ ਨਹੀਂ ਬਿਨਾਂ ਫੂਡ ਤੋਂ ਤੇ 7 ਕਿਲੋ ਭਾਰ 91 ਹੈ ਜੀ $120 ਦੀ ਟਿਕਟ ਹੈ ਅਪ੍ਰੈਲ ਮਹੀਨੇ ਚ ਤੁਸੀਂ ਆਪਣਾ ਫੂਡ ਲੈ ਕੇ ਜਾ ਸਕਦੇ ਹੋ ਤੇ ਹੋਰ ਪਲੇਨ ਦੇ ਵਿਚ ਖਾ ਵੀ ਸਕਦੇ ਹੋ ਤੇ ਇਹ ਜਿਹੜਾ ਸਮਾਨ ਦੀ ਗੱਲ ਹੈ ਨਾ ਹਾਂਜੀ
ਸਕੂਟਰੀ ਪਹਿਲਾਂ ਆਸਟ੍ਰੇਲੀਆ ਤੋਂ ਦੱਸੋ ਐਡਲੇਡ ਤੋੜਨ ਲੱਗ ਗਈ ਟਿਕਟ ਲਵਾਂ
ਟਿਕਟ ਚਲੋ ਦੱਸਦੇ ਆ ਕਹਿੰਦੇ $80 ਬੈਗ ਦੇ ਲੈਂਦੇ ਨੇ ਜੇ ਤੁਸੀਂ ਇੱਕ 7 ਕਿਲੋ ਤੋਂ ਵੱਧ ਲੈ ਕੇ ਜਾਣਾ ਇਹ ਵੀ ਇਨਫਾਰਮੇਸ਼ਨ ਆਈ ਆ ਤੇ ਸੁਖਦੀਪ ਰਿਆੜ ਕੋਵਰਮ ਤੋਂ ਕਹਿ ਰਹੇ ਨੇ ਇਫ ਗੋਇੰਗ ਔਨ ਏਅਰ ਇੰਡੀਆ ਮੈਲਬਨ ਟੂ ਡੇਲੀ ਦੈਨ ਟੂ ਅੰਮ੍ਰਿਤਸਰ ਆਲ ਇਮੀਗ੍ਰੇਸ਼ਨ ਬੈਗੇਜ ਡਨ ਐਟ ਅੰਮ੍ਰਿਤਸਰ ਦਿੱਲੀ ਕੁਝ ਨਹੀਂ ਹੁੰਦਾ ਜੀ ਏਅਰ ਇੰਡੀਆ ਦੇ ਥਰੂ ਤੇ ਥੈਂਕ ਯੂ ਜੀ ਗੁਰਨਿੰਦਰ ਚਾਲ ਕਹਿ ਰਹੇ ਨੇ ਯੈਸ ਸਤਿ ਸ੍ਰੀ ਅਕਾਲ ਜੀ ਦੈਟਸ ਟਰੂ ਸਕੂਟ ਇਜ਼ ਦਾ ਚੀਪੈਸਟ ਦੇ ਅਲਾਓ ਯੂ ਕੈਰੀ ਏ ਬੈਗੇਜ ਪਲੱਸ ਯੂ ਨੀਡ ਟੂ ਬਾਏ ਅ ਫੂਡ ਇਫ ਨੀਡ ਮੋਰ ਬੈਗੇਜ ਐਂਡ ਲੈਗ ਰੂਮ ਯੂ ਨੀਡ ਟੂ ਪੇ ਮੋਰ ਤੇ ਪਰਮਜੀਤ ਸਿੰਘ ਧਾਲੀਵਾਲ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਯੈਸ ਇਹ ਟਰੂ ਹੋ ਜੀ ਟਿਕਟ ਵੈਰੀ ਚੀਪ ਮੇਰਾ ਫਰੈਂਡ ਵੀ ਗਿਆ ਸੀ ਇਸ ਲਾਈਨ ਚ ਇਸ ਏਅਰਲਾਈਨ ਦੇ ਵਿਚ ਤੇ ਸਿੱਧੂ ਸਾਹਿਬ ਸਾਡੇ ਏਰੀਏ ਨੂੰ ਬਦਨਾਮ ਕਰ ਰਹੇ ਹੋ ਕਿਹੜੇ ਏਰੀਏ ਨੂੰ ਜੀ ਬਦਨਾਮ ਅਸੀਂ ਕਰ ਰਹੇ ਹਾਂ ਤੁਸੀਂ ਥੋੜਾ ਜਿਹਾ ਦਸਿਓ ਨਰਿੰਦਰ ਸਿੰਘ ਬਸਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਬਸਰਾ ਸਾਹਿਬ ਆਓ ਪ੍ਰੋਗਰਾਮ ਦੇ ਵਿਚ ਬ੍ਰੈਡਫੋਰਡ ਟੋਰੋਂਟੋ ਤੋਂ ਜੁਆਇਨ ਕਰ ਰਹੇ ਨੇ ਤੇ ਈਮੇਲ ਦੇ ਜ਼ਰੀਏ ਮਲਕੀਤ ਬਗਿਆਣਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਮਨਦੀਪ ਜੀ ਅਮਰੀਕਾ ਵਿਚ ਟ੍ਰੈਂਡ ਹੈ ਕਿ ਵਾਈਫ ਹਸਬੈਂਡ ਨੂੰ ਕਹਿੰਦੀ ਆ ਮਾਈ ਮਨੀ ਇਜ਼ ਮਾਈ ਮਨੀ ਐਂਡ ਯੂਅਰ ਮਨੀ ਇਜ਼ ਮਾਈ ਮਨੀ ਕਿਆ ਬਾਤ ਸੋ ਚਲੋ ਇਕ ਵਾਰੀ ਫੇਰ ਦੁਹਰਾ ਦਿੰਦੇ ਕਿ ਅਮਰੀਕਾ ਚ ਕਹਿੰਦੇ ਟ੍ਰੈਂਡ ਹੈ ਕਿ ਵਾਈਫ ਹਸਬੈਂਡ ਨੂੰ ਕਹਿੰਦੀ ਆ ਮਾਈ ਮਨੀ ਇਜ਼ ਮਾਈ ਮਨੀ ਐਂਡ ਯੂਅਰ ਮਨੀ ਇਜ਼ ਮਾਈ ਮਨੀ ਕਿਆ ਬਾਤ ਤੇ ਗੁਰਪਿੰਦਰ ਗਿੱਲ ਕਹਿੰਦੇ ਨੇ ਕਿ ਸਕੂਟ ਬਜਟ ਏਅਰਲਾਈਨ ਹੈ ਨੋ ਫੂਡ ਨੋ ਸਕਰੀਨ ਇਨਸਾਈਡ ਲਗਜ ਦੇ ਐਕਸਟਰਾ ਆਸਟ੍ਰੇਲੀਅਨ $80 ਹੈ ਜੀ ਤੇ ਆਈ ਐਮ ਗੁਰਪਿੰਦਰ ਗਿੱਲ ਫਰੋਮ ਮੈਲਬਰਨ ਆ ਚੱਕੋ $350 ਵਨ ਵੇ ਸੋ $350 ਜੀ ਵਨ ਵੇ ਹੈ $350 ਮਿੰਟੂ ਜੀ $700 ਰਿਟਰਨ
ਇੱਕ ਗੱਲ ਦਾ ਪਤਾ
ਹਾਂਜੀ
200-300 ਲੈ ਕੇ ਜਾਂਦੇ ਆ ਮੈਨੂੰ ਕੋਈ ਫਰਕ ਨੀ ਪੈਂਦਾ ਮੇਰੀਆਂ ਲੱਤਾਂ ਸਿੱਧੀਆਂ ਹੁੰਦੀਆਂ ਮੈਨੂੰ ਖਾਣ ਨੂੰ ਦਿੰਦੇ ਆ ਮੈਨੂੰ ਮੇਰੇ ਪੂਰੇ ਸਕਰੀਨ ਲੱਗੀ ਆ ਇਹਨਾਂ ਚੀਜ਼ਾਂ ਨਾਲ ਮੈਨੂੰ ਕੋਈ ਫਰਕ ਨੀ ਪੈਂਦਾ ਜੇ ਮੈਨੂੰ 250 ਤੇ ਲੈ ਕੇ ਜਾਂਦੇ ਆ ਕਿਉਂਕਿ ਮੈਂ ਤਾਂ ਇੱਕ ਗੱਲ ਮੰਨਦਾ ਕਿ ਮੈਂ ਤਾਂ ਟਰਾਲੀ ਦੇ ਜਿਹੜੇ ਡਾਲੇ ਤੇ ਬੈਠ ਕੇ ਵੀ ਸਫ਼ਰ ਕੀਤਾ ਹੋਇਆ ਮੈਂ ਟਰੱਕ ਦੇ ਪਿੱਛੇ ਡਾਲੇ ਤੇ ਲੱਤਾਂ ਲਮਕਾ ਕੇ ਵੀ ਸਫ਼ਰ ਕੀਤਾ ਹੋਇਆ ਮੈਂ ਬੱਸ ਦੇ ਉੱਤੇ ਬੈਠ ਕੇ ਵੀ ਸਫ਼ਰ ਕੀਤਾ ਹੋਇਆ ਮੈਂ ਟ੍ਰੇਨ ਦੇ ਉੱਤੇ ਬੈਠ ਕੇ ਜਾਂ ਡੰਡੇ ਨਾਲ ਲਮਕ ਕੇ ਵੀ ਸਫ਼ਰ ਕੀਤਾ ਹੋਇਆ ਟ੍ਰੇਨ ਦੀ ਟੋਇਲਟ ਦੇ ਮੂਹਰੇ ਖੜ ਕੇ ਵੀ 3 ਘੰਟੇ ਸਫ਼ਰ ਕੀਤਾ ਹੋਇਆ ਇੱਕ ਟਿਪੀਕਲ ਸਮੈਲ ਆਉਂਦੀ ਸੀ
ਜੀ ਜੀ
ਕੋਈ ਫਰਕ ਨੀ ਪੈਂਦਾ
ਪੰਜਾਬੀਆਂ ਨੂੰ ਕੋਈ ਫਰਕ ਨੀ ਪੈਂਦਾ ਮਿੰਨੀ ਬੱਸਾਂ ਚ ਟੈਂਪੂਆਂ ਦੇ ਵਿਚ ਰਿਕਸ਼ਿਆਂ ਦੇ ਵਿਚ ਬਹੁਤ ਧੱਕੇ ਧੁੱਕੇ ਖਾਂਦੇ ਆ ਅਸੀਂ ਬਾਕੀ ਇਹ ਗੱਲ ਹੈ ਮਿੰਟੂ ਜੀ ਜੇ ਸਾਹਿਬ ਨਾਲ ਭਾਅ ਡੇਗ ਰਹੇ ਨੇ ਮੈਂ ਤਾਂ ਉਦਣੇ ਜਾਊਂਗਾ ਜਿੱਦਣੇ ਕੋਲੋਂ ਦੇਣਗੇ $300-$300 ਮੈਂ ਤਾਂ ਉਦਣੇ ਜਾਊਂਗਾ ਫਿਰ ਮਿੰਟੂ ਜੀ ਹੁਣ
ਆਪਾਂ ਇੱਕ ਚਾਈਨਾ ਵਾਲੇ ਫਲਾਈਟ ਲੈ ਕੇ ਆ ਰਹੇ ਆ ਜੀ ਤੇ ਉਹਦੀਆਂ ਪਿੱਛੇ ਜੇ ਫੋਟੋਆਂ ਵੀ ਫਲੋਟ ਹੋਈਆਂ ਸੀ ਉਹ ਫਲਾਈਟ ਦੇ ਵਿਚ ਕੀ ਹੈ ਨਾ ਉਹਦੇ ਚ ਬੈਠਣ ਨੂੰ ਥਾਂ ਨੀ ਉਹ ਕੰਧਾਂ ਨਾਲ ਖੜਨਾ ਹੀ ਆ ਸਾਰਿਆਂ ਨੇ
ਨਹੀਂ ਇੱਦਾਂ ਤਾਂ ਪਾਕਿਸਤਾਨ ਵਾਲੇ ਵੀ ਲੈ ਗਏ ਇੱਦਾਂ ਤਾਂ ਪਾਕਿਸਤਾਨ ਵਾਲੇ ਵੀ ਮਿੰਟੂ ਜੀ ਲੈ ਗਏ ਸੀਗੇ ਇੱਕ ਫਲਾਈਟ ਚ ਪਿੱਛੇ 2-3 ਹਫ਼ਤੇ ਪਹਿਲਾਂ ਪਾਕਿਸਤਾਨ ਵਾਲੇ ਫਲਾਈਟ ਖੜੇ ਕਰਕੇ ਲੈ ਗਏ ਸੀਗੇ ਜੀ ਇਹ ਵੀ ਗੱਲ ਹੋਈ ਸੀਗੀ ਉੱਤੇ ਹਾਂਜੀ ਹਾਂਜੀ
ਚਾਈਨਾ ਦੀ ਤਾਂ ਫਲਾਈਟ ਦੀਆਂ ਆਈਆਂ ਵੀ ਸੀ ਫੋਟੋਆਂ ਵੀ ਆਈਆਂ ਸੀ ਵੀ ਕਹਿੰਦੇ ਜਿਹੜੀ ਜਿਵੇਂ ਐਡਲੇਡ ਤੋਂ ਪਰਥ ਲਈ ਉਹਨਾਂ ਨੇ ਜਿਹੜੀਆਂ ਲੋਕਲ ਚਲਾਉਣੀਆਂ ਸੀਗੀਆਂ ਫਲਾਈਟਾਂ ਜਿਵੇਂ ਇੱਥੇ ਆਸਟ੍ਰੇਲੀਆ ਚ ਤਾਂ ਉਹ ਫਲਾਈਟ ਦੇ ਵਿੱਚ ਉਹ ਦੱਸ ਰਹੇ ਸੀ ਵੀ ਰੁਪਏ ਦੀ ਟਿਕਟ ਹੋਊਗੀ ਪਰਥ ਦੀ ਤੇ $20 ਦੀ ਪਰ ਉਹਦੇ ਚ ਕੀ ਆ ਉਹਨਾਂ ਨੇ ਦਿਖਾ ਰੱਖਿਆ ਸੀ ਵੀ ਤੁਹਾਨੂੰ ਕੰਧ ਨਾਲ ਖੜ ਜਾਓਗੇ ਤੇ ਕੰਧ ਨਾਲ ਹੀ ਤੁਹਾਡੇ ਪੇਟੀਆਂ ਲੱਗ ਜਾਣਗੀਆਂ ਬੈਲਟਾਂ ਲੱਗ ਜਾਣਗੀਆਂ ਤੇ ਇੱਕ ਪਾਸੇ ਤੇ ਉੱਥੇ ਤੁਹਾਡਾ ਐਂਟਰਟੇਨਮੈਂਟ ਲਈ ਨਾਲ ਹੀ ਕੋਈ ਮੈਗਜ਼ੀਨ ਮੁਗਜ਼ੀਨ ਪਈਆਂ ਤੇ ਬਸ ਖੜੇ ਰਹੋ ਉੱਥੇ
ਚਲੋ ਚਲੋ ਜੀ ਹੁਣ ਏਦਾਂ ਕਰੋ ਤੁਸੀਂ ਵੀ ਅਟਣੇ ਲੱਡੂ ਤੇ ਤੁਸੀਂ ਆ ਗਏ ਆਨੰਦ ਚ ਤੇ ਆਪਾਂ ਸਰੋਤਿਆਂ ਨੂੰ ਵੀ ਛੱਡੀਏ ਉਹਨਾਂ ਨੇ ਵੀ ਗੁਰੂ ਘਰ ਜਾਣਾ ਹੁਣ ਤੇ ਆਪਾਂ ਦੱਸ ਦਈਏ ਕਿ ਇਸ ਪ੍ਰੋਗਰਾਮ ਤੋਂ ਬਾਅਦ ਬ੍ਰੇਕ ਤੋਂ ਬਾਅਦ ਗਿੱਪੀ ਗਰੇਵਾਲ ਦੀ ਇੰਟਰਵਿਊ ਅਸੀਂ ਸੁਣਾਉਣੀ ਆ ਤੁਹਾਨੂੰ ਮੰਜੇ ਵਿਸਤਰੇ ਫਿਲਮ ਆ ਰਹੀ ਹੈ ਨਾਲੇ ਉਹਦੇ ਗੀਤ ਸੁਣਾਉਣੇ ਆ ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਜੁੜੇ ਰਹੋ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਚੱਲਦਾ ਰਹੇਗਾ ਮਿੰਟੂ ਜੀ ਕੱਲ ਨੂੰ ਫੇਰ ਮਿਲਦੇ ਆ ਜੀ ਤੁਹਾਡੇ ਪ੍ਰੋਗਰਾਮ ਚ ਲਹਿਰਾਂ ਚ
ਬਿਲਕੁਲ ਜੀ ਕੱਲ ਦੇ ਪ੍ਰੋਗਰਾਮ ਚ ਮਿਲਦੇ ਆ ਆਪਾਂ ਪ੍ਰੀ ਗੇਮਸ ਦੀ ਜਾਣਕਾਰੀ ਲੈ ਕੇ ਤੇ ਅਗਲੇ ਸੋਮਵਾਰ ਨੂੰ ਫਿਰ ਮਿਲਾਂਗੇ
ਉਹ ਵੀ ਮਿਲਾਂਗੇ ਪਰ ਉਥੋਂ ਆਪਾਂ 3 ਦਿਨ ਲਾਈਵ ਚੱਲਣਾ ਜੀ ਇਹ ਨਾ ਚੇਤਾ ਭੁੱਲੋ ਤੁਸੀਂ
ਜੀ ਜੀ ਬਿਲਕੁਲ ਸੈਟਰਡੇ ਸੰਡੇ ਨੂੰ ਜਿਹੜਾ ਉਥੋਂ ਲਾਈਵ ਚੱਲੂਗਾ ਜਿਹੜਾ ਇਹ ਪ੍ਰੋਗਰਾਮ ਚ ਵੀ ਆਪਾਂ ਹਾਜ਼ਰੀ ਲਾਵਾਂਗੇ ਕਿਵੇਂ ਨਾ ਕਿਵੇਂ ਵਕਤ ਕੱਢ ਕੇ
ਜੀ ਜੀ
ਪਰ ਇੱਕ ਬੇਨਤੀ ਆ ਸਾਰੇ ਸਰੋਤਿਆਂ ਨੂੰ ਵੀ ਪਹੁੰਚੋ ਜ਼ਰੂਰ ਸਾਡੇ ਲੱਡੂ ਵੱਟੇ ਨਾ ਰਹਿ ਜਾਣ ਬਸ
ਨਹੀਂ ਨਹੀਂ ਤਿਆਰੀ ਹੈ ਜੀ ਮਿੰਟੋ ਜੀ ਬੈਸਟ ਆਫ ਲੱਕ ਗੁੱਡ ਲੱਕ ਤੇ ਸਾਰੇ ਰਿਵਰਲੈਂਡ ਵਾਸੀਆਂ ਨੂੰ ਸਾਡੇ ਵੱਲੋਂ ਸਤਿਕਾਰ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਬੁਲਾਇਓ ਜੀ ਸ਼ੁਕਰੀਆ
ਬਿਲਕੁਲ ਜੀ ਰਿਵਰਲੈਂਡ ਦਾ ਸਹਿਯੋਗ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਰਿਵਰਲੈਂਡ ਦਾ ਸਹਿਯੋਗ ਬਹੁਤ ਵੱਡਾ
ਕੱਲੇ ਕੱਲੇ ਘਰ ਨੇ ਸਹਿਯੋਗ ਦਿੱਤਾ ਪਹਿਲਾਂ ਤਾਂ, ਉਸ ਤੋਂ ਬਾਅਦ ਰਿਵਰਲੈਂਡ ਤੋਂ ਸਾਡੇ ਭਾਈ ਬਲਕਾਰ ਮੱਲੀ ਆ ਜਿਨ੍ਹਾਂ ਨੇ ਲੰਗਰ ਨੂੰ ਮੇਨ ਕਹਿੰਦੇ ਨੇ ਪਾਵਰਡ ਬਾਏ ਲਿਖਿਆ ਹੁੰਦਾ ਜਿਹੜਾ ਥੱਲੇ, ਉਹ ਪਾਵਰਡ ਬਾਏ ਭਾਈ ਬਲਕਾਰ ਸਿੰਘ ਮੱਲੀ ਆ।
ਜੀ ਜੀ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕਸ। ਸੋ ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਸਨ। ਸੋ ਪ੍ਰੋਗਰਾਮ ਅਸੀਂ ਜਾਰੀ ਰੱਖਣਾ ਤੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਦੱਸਿਆ ਕਿ ਮੰਜੇ ਵਿਸਤਰੇ ਫਿਲਮ ਆ ਰਹੀ ਹੈ, ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਿਹਾ ਤੇ ਹੋਰ ਵੀ ਬਹੁਤ ਵਧੀਆ ਵਧੀਆ ਆਰਟਿਸਟ ਨੇ ਇਸਦੇ ਵਿਚ, ਗੀਤ ਵੀ ਕਿਆ ਬਾਤ ਹੀ ਆ ਤੁਸੀਂ ਸੁਣੇ ਆ, ਤੇ ਨਾਲ ਹੁਣ ਅੱਜ ਇੰਟਰਵਿਊ ਵੀ ਤੁਹਾਨੂੰ ਸੁਣਾਉਣੇ ਆ ਜੀ, ਗਿੱਪੀ ਗਰੇਵਾਲ ਦੇ ਨਾਲ ਕੀਤੀ ਹੋਈ ਆ। ਤੇ ਉਸ ਤੋਂ ਪਹਿਲਾਂ ਇਕ ਛੋਟੀ ਜਿਹੀ ਬ੍ਰੇਕ ਤੇ ਮੈਂ ਵੀ ਲੈਣਾ ਇਜਾਜ਼ਤ, ਤੇ ਮਿਲਦੇ ਆ ਜੀ ਫਿਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ। ਰੱਬ ਰਾਖਾ ਜੀ।